ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੌਸਮ ਅੱਜ ਥੋੜ੍ਹਾ ਜਿਹਾ ਪਲਟੀ ਮਾਰਿਆ ਹੈ ਵੈਦਰ ਨੇ। ਅੱਜ 16 ਡਿਗਰੀ ਹੋਣਾ ਮੈਕਸੀਮਮ ਟੈਂਪਰੇਚਰ। ਕੱਲ੍ਹ ਚੰਗੀ ਗਰਮੀ ਹੋ ਗਈ ਸੀ,
ਪਰਸੋਂ ਵੀ
ਚੰਗੀ ਗਰਮੀ ਸੀ।
ਅੱਗੇ ਹੁਣ ਦਿਨ ਸੋਹਣੇ ਨੇ।
ਹਾਂ, 16-17 ਡਿਗਰੀ, 15 ਤੋਂ 17 ਡਿਗਰੀ ਦੇ ਵਿੱਚ ਡੇ ਟਾਈਮ ਜਿਹੜਾ ਟੈਂਪਰੇਚਰ ਫਲਕਚੁਏਟ ਕਰਨਾ। ਧੁੱਪ ਵੀ ਕੋਈ ਬਹੁਤੀ ਤਿੱਖੀ ਨਹੀਂ ਖਿੜਨੀ। ਸੋ ਗੋਗਲਸ ਭਾਵੇਂ ਨਾ ਰੱਖੋ ਆਪਣੇ ਕੋਲ, ਸਨਗਲਾਸਿਸ ਭਾਵੇਂ ਨਾ ਹੋਣ, ਪਰ ਪਤਲੀ ਜੈਕਟ ਜ਼ਰੂਰ ਹੋਵੇ।
ਠੀਕ ਹੈ,
ਇਹ ਜ਼ਰੂਰੀ ਹੈ ਅਜਿਹੇ ਮੌਸਮ ਦੇ ਵਿੱਚ, ਖਾਸ ਤੌਰ 'ਤੇ ਜਿਨ੍ਹਾਂ ਨੇ ਅਰਲੀ ਮਾਰਨਿੰਗ ਜਾਂ ਲੇਟ ਇਨ ਟੂ ਦਾ ਈਵਨਿੰਗ ਕੰਮ ਕਰਨਾ, ਉਹ ਜ਼ਰੂਰੀ ਆ। ਅੱਛਾ ਵਾਸੂ ਜੀ, ਅਜਿਹੀ ਕਿਹੜੀ ਜੈਕਟ, ਅਜਿਹਾ ਕਿਹੜਾ ਕਵਚ, ਅਜਿਹਾ ਕਿਹੜਾ ਉਪਰਾਲਾ ਕਰਨ ਡੇਵਿਡ ਈਬੀ ਕਿ ਆਪਣੇ ਆਪ ਲਈ ਉਹਨਾਂ ਨੇ ਜਿਹੜਾ ਇੱਕ ਸਿਆਸੀ ਟੋਆ ਪੁੱਟ ਲਿਆ ਉਹਦੇ ਵਿੱਚੋਂ ਬਾਹਰ ਆ ਸਕਣ? ਇਹ ਸਿਆਸੀ ਟੋਆ ਹੈ ਡ੍ਰਿਪਾ ਵਾਲਾ,
ਜਿਹਦੇ ਵੈਸੇ ਉਹ ਟੋਆ ਕਿੰਨਾ ਡੂੰਘਾ ਹੋਏਗਾ ਜਿਹ 'ਚ ਡੇਵਿਡ ਈਬੀ ਆਪ
ਦੇਖ ਲਓ
ਬਾਹਰ ਨਹੀਂ ਆ ਪਾ,
ਉਹਚੋਂ ਬਾਹਰ ਨਹੀਂ ਆ ਪਾ ਰਹੇ।
6'7" ਕੱਦਾ ਉਹਨਾਂ ਦਾ।
ਜੀ ਜੀ ਬਿਲਕੁਲ, ਸੋ ਟਰੂ। ਅਤੇ ਡ੍ਰਿਪਾਂ ਨੂੰ ਲੈ ਕੇ ਜਿਹੜੀ ਪਿਛਲੇ ਮਹੀਨਿਆਂ ਦੌਰਾਨ ਜੋ ਵੀ ਅਪਡੇਟਸ ਹੋਈਆਂ, ਅਸੀਂ ਤਕਰੀਬਨ ਰੋਜ਼ਾਨਾ ਜਾਂ ਹਫ਼ਤੇ 2-3 ਵਾਰੀ ਇਹਦੇ ਬਾਰੇ ਡਿਸਕਸ਼ਨ ਕਰਦੇ ਆ ਰਹੇ ਹਾਂ। ਕੱਲ੍ਹ ਵੀ ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਕੀਤੀ ਸੀ ਕਿ ਪ੍ਰੀਮੀਅਰ ਨੇ ਕਿਵੇਂ ਸਮੇਂ ਸਿਰ ਆਪਣਾ ਸਟੈਂਡ ਇਸ ਮਾਮਲੇ ਦੇ ਉੱਪਰ ਬਦਲਿਆ ਕਿ ਡ੍ਰਿਪਾ 2019 ਦੇ ਵਿੱਚ ਲਾਗੂ ਕੀਤੀ ਗਈ ਲੈਜਿਸਲੇਸ਼ਨ ਡੈਕਲਰੇਸ਼ਨ ਔਨ ਦਾ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ, ਜਿਹੜਾ ਕਿ ਯੂਨਾਈਟਿਡ ਨੇਸ਼ਨਸ ਨੇ UN ਨੇ ਇੱਕ ਮਤਾ ਪਾਸ ਕੀਤਾ ਕਿ ਜੀ ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਇੰਡੀਜਨਸ ਭਾਈਚਾਰੇ ਰਹਿੰਦੇ ਨੇ ਉਹਨਾਂ ਦੇ ਹੱਕਾਂ ਦਾ ਇੱਕ ਫਰੇਮਵਰਕ ਆ, ਜਿਹੜਾ ਹੱਕ ਆ ਉਹ ਅਜਿਹਾ ਹੋਣਾ ਚਾਹੀਦਾ। UN ਦੀ ਗੱਲ ਤਾਂ ਯਾਰ, ਜਿਨ੍ਹਾਂ ਨੇ ਬੰਬ ਸੁੱਟਣੇ ਹੁੰਦੇ ਨੇ ਉਹ ਰੋਕਣ ਦੇ ਉਹਨੇ ਮੰਨਦੇ। ਹੁਣ ਸਾਨੂੰ ਪਤਾ ਹਾ ਭਾਵੇਂ ਰਸ਼ੀਆ ਯੂਕਰੇਨ ਵਾਲੀ ਵਾਰ ਹੋਵੇ, ਸੁਡਾਨ ਦੇ ਵਿੱਚ ਕੀ ਚੱਲ ਰਿਹਾ, ਅਮਰੀਕਾ ਅਤੇ ਈਰਾਨ ਵਿਚਕਾਰ ਅਤੇ ਇਜ਼ਰਾਈਲ ਵਿਚਕਾਰ ਜੋ ਕੁਝ ਹੋਇਆ, UN ਵਾਲੇ ਕਹੀ ਜਾਂਦੇ, ਗੁਹਾਰ ਲਾਈ ਜਾਂਦੇ ਆ, ਭਾਈ ਇੱਦਾਂ ਕਰ ਲਓ, ਇੱਦਾਂ ਠੀਕ ਨਹੀਂ ਹੈ, ਇੱਦਾਂ ਤੁਸੀਂ ਬੜਾ ਨੁਕਸਾਨ ਕਰ ਰਹੇ ਹੋ, ਕੋਈ ਨਹੀਂ ਸੁਣਦਾ ਉਹਨਾਂ ਦੀ। UN ਵਾਲਿਆਂ ਨੇ ਆਹ ਡੈਕਲਰੇਸ਼ਨ ਜਿਹੜੀ ਜਦੋਂ ਪਾਸ ਕੀਤੀ, ਦੁਨੀਆਂ ਭਰ ਦੇ ਵਿੱਚ UN ਦੇ ਕਿੰਨੇ ਮੈਂਬਰ ਮੁਲਕ ਨੇ,
195
ਨੇ, 195 ਮੁਲਕ, ਹਰ ਮੁਲਕ ਦੇ ਵਿੱਚ ਵੱਖੋ ਵੱਖਰੇ ਸੂਬੇ, ਸੋ ਸੂਬਿਆਂ ਦੀ ਗਿਣਤੀ ਤਾਂ ਹੋਰ ਜ਼ਿਆਦਾ ਹੋ ਗਈ। ਜੇ ਕਿਸੇ ਵੀ ਜੁਰਿਸਡਿਕਸ਼ਨ ਨੇ, ਜੇ ਕਿਸੇ ਵੀ ਸਰਕਾਰ ਨੇ UN ਦੀ ਉਸ ਡੈਕਲਰੇਸ਼ਨ ਨੂੰ ਆਪਣੇ ਕਾਨੂੰਨ ਦਾ ਹਿੱਸਾ ਬਣਾ ਕੇ ਇੱਕ ਲਹਿਦਾ ਕਾਨੂੰਨ ਉਹਦੇ ਬੇਸਿਸ 'ਤੇ ਘੜਤਾ, ਅਤੇ ਫਿਰ ਉਸ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਲਈ ਫਰਦਰ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ ਇੱਕ ਮੱਦ ਐਡ ਕਰਤੀ, ਉਹ ਇਕੱਲਾ BC ਆ। ਇਸੇ ਕਰਕੇ ਇਹ ਇੰਡੀਜਨਸ ਰਾਈਟਸ ਦੇ ਨਾਲ ਹੁਣ ਜੋ ਟਕਰਾਅ ਹੋ ਰਿਹਾ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦਾ ਸੂਬੇ ਦੇ ਬਾਕੀ ਦੇ ਕਾਨੂੰਨਾਂ ਦਾ, ਉਹ ਇਕੱਲੀ ਪ੍ਰੋਬਲਮ BC ਦੇ ਵਿੱਚ ਹੀ ਪਈ ਆ, ਕਿਉਂਕਿ ਇਸ ਡ੍ਰਿਪਾਂ ਨੂੰ ਕਾਨੂੰਨ ਬਣਾ ਤਾ। ਪ੍ਰੀਮੀਅਰ ਕਹਿੰਦੇ ਰਹੇ ਜਿਹਨੂੰ ਇਹਨੂੰ ਅਸੀਂ ਐਂ ਕਰਦੇ ਹਾਂ, ਇਹਦੇ ਵਿੱਚ ਤਬਦੀਲੀਆਂ ਕਰ ਦਿੰਦੇ ਹਾਂ, ਨਹੀਂ ਇਹਨੂੰ ਪੌਜ਼ ਕਰ ਦਿੰਦੇ ਹਾਂ, ਅਤੇ ਇੰਡੀਜਨਸ ਭਾਈਚਾਰਿਆਂ ਦਾ ਵਿਰੋਧ ਜਿਹੜਾ ਸੀ, ਅਸੀਂ ਕੱਲ੍ਹ ਉਹਦੇ ਬਾਰੇ ਸਾਰੀ ਗੱਲ ਕੀਤੀ ਆ। ਹੁਣ ਫਾਸਟ ਫਾਰਵਰਡ ਕਰਕੇ ਆਉਂਦੇ ਹਾਂ ਕਿ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਪ੍ਰੀਮੀਅਰ ਨੇ ਕਰਨੀ ਸੀ, ਅਸੀਂ ਸਵੇਰੇ ਉਹਦਾ ਜ਼ਿਕਰ ਕੀਤਾ ਸੀ, ਕੱਲ੍ਹ ਉਹ ਪ੍ਰੈਸ ਕਾਨਫਰੰਸ ਹੋਈ, ਕਾਨਫਰੰਸ ਤਾਂ ਕਾਹਦੀ ਸੀ, ਖੈਰ ਉਹ ਤਾਂ ਇੱਕ ਮਾੜੇ ਜਿਹੇ ਗਲਿਆਰੇ ਦੇ ਵਿੱਚ ਬੂਹੇ ਦੇ ਕੋਲ ਬੰਦਿਆਂ ਨੂੰ ਰਿਪੋਰਟਰਸ ਨੂੰ ਇਕੱਠੇ ਕਰਕੇ 7-8 ਮਿੰਟ ਉਹਨਾਂ ਨੇ ਗੱਲਾਂ ਦੇ ਜਵਾਬ ਦਿੱਤੇ ਆ ਬਸ।
ਸੋ ਇਹਦੇ ਵਿੱਚ ਕਿਉਂਕਿ ਇਹ ਸੀ ਨਾ ਵੀ ਸਸਪੈਂਡ ਕਰਨਾ, ਅਮੈਂਡ ਕਰਨਾ, ਕੀ ਕਰਨਾ, ਸੋ ਪਹਿਲਾਂ ਇਹ ਗੱਲ ਹੋ ਰਹੀ ਸੀ ਵੀਕਐਂਡ ਤੱਕ ਕਿ ਸੋਮਵਾਰ ਲੰਘੇ ਕੱਲ੍ਹ ਇਹਦੇ ਸੰਬੰਧੀ ਮੋਸ਼ਨ ਲਿਆਂਦਾ ਜਾਏਗਾ ਕਿ ਕੋਈ ਬਿੱਲ ਪੇਸ਼ ਕੀਤਾ ਜਾਏਗਾ ਸਸਪੈਂਡ ਕਰਨ ਲਈ ਡ੍ਰਿਪਾਂ ਦੇ ਕੁਝ ਸੈਕਸ਼ਨਸ ਨੂੰ 3 ਸਾਲਾਂ ਵਾਸਤੇ, ਬਾਵਜੂਦ ਇਸ ਦੇ ਕਿ ਇੰਡੀਜਨਸ ਭਾਈਚਾਰੇ ਦੇ ਵਿਰੋਧ ਵਿੱਚ ਸਨ। ਪਰ ਬਾਅਦ ਵਿੱਚ ਫਿਰ ਐਤਵਾਰ ਸ਼ਾਮ ਇਹ ਗੱਲ ਸਪਸ਼ਟ ਹੋ ਗਈ ਕਿ ਜੀ ਇਹ ਮੋਸ਼ਨ ਪ੍ਰੈਜੈਂਟ ਨਹੀਂ ਕੀਤਾ ਜਾਣਾ, ਪ੍ਰੀਮੀਅਰ ਡੇਵਿਡ ਈਬੀ ਸੋਮਵਾਰ ਕੋਈ ਪ੍ਰੈਸ ਕਾਨਫਰੰਸ ਕਰਨਗੇ।
ਜੀ,
ਪ੍ਰੈਸ ਕਾਨਫਰੰਸ ਤਾਂ ਨਹੀਂ ਰੱਖੀ ਗਈ, ਇੱਕ ਜੋ ਕਾਕਸ ਮੀਟਿੰਗ ਤੋਂ ਬਾਅਦ ਇੱਕ ਸਮਝ ਲਓ ਕਿ ਜਿਵੇਂ ਸਕ੍ਰਮ ਇੱਕ ਰੱਖਿਆ ਗਿਆ, 8 ਮਿੰਟ ਦਿੱਤੇ ਗਏ ਰਿਪੋਰਟਰਸ ਨੂੰ ਸਵਾਲ ਪੁੱਛਣ ਲਈ, ਤੇ ਉਹਨਾਂ ਸਵਾਲਾਂ ਦੇ ਵਿੱਚ ਜਿੰਨੀ ਕੁ ਗੱਲ ਕਲੀਅਰ ਹੋ ਸਕੀ। ਸੋ ਇੱਕ ਤਾਂ 3-4 ਸੈਂਟੈਂਸਿਸ ਦੀ ਇੱਕ ਸਟੇਟਮੈਂਟ ਜਿਹੜੀ ਕਿ ਇੰਡੀਜਨਸ ਭਾਈਚਾਰਿਆਂ ਦੇ ਨਾਲ ਸਹਿਮਤੀ ਨਾਲ ਬਣੀ ਹੈ, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਹੁਣ ਹੋਣਾ ਕੀ ਹੈ ਕਿ ਅਗਲੇ 6 ਮਹੀਨੇ ਇੰਡੀਜਨਸ ਭਾਈਚਾਰਿਆਂ ਦੇ ਨਾਲ, ਉਹਨਾਂ ਦੇ ਲੀਡਰਸ ਦੇ ਨਾਲ ਦੁਬਾਰਾ ਤੋਂ ਵਿਚਾਰ ਵਟਾਂਦਰਾ ਹੋਏਗਾ, ਕੰਸਲਟੇਸ਼ਨ ਹੋਏਗੀ, ਤੇ ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਫਾਲ ਸੈਸ਼ਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਬਣ ਸਕੇ ਕਿ ਡ੍ਰਿਪਾਂ ਨੂੰ ਸਸਪੈਂਡ ਜਾਂ ਅਮੈਂਡ ਕੀਤੇ ਬਿਨਾਂ ਜਿਹੜੇ ਪ੍ਰੀਮੀਅਰ ਡੇਵਿਡ ਈਬੀ ਦੇ ਜਿਹੜੇ ਕੁਝ ਕੰਸਰਨਸ ਨੇ ਉਹਨਾਂ ਨੂੰ ਕਿਵੇਂ ਐਡਰੈਸ ਕੀਤਾ ਜਾ ਸਕਦਾ।
ਸੋ ਫਾਲ ਸੈਸ਼ਨ ਅਕਤੂਬਰ ਸ਼ੁਰੂ ਹੋਣਾ,
ਸੋ ਸਪਟੈਂਬਰ ਅਕਤੂਬਰ ਤੋਂ ਪਹਿਲਾਂ ਇਹ ਕਹਿ ਰਹੇ ਨੇ ਵੀ ਕੋਸ਼ਿਸ਼ ਕਰਾਂਗੇ ਵੀ ਕਿਸੇ ਤਰ੍ਹਾਂ ਦੀ ਕੋਈ ਆਪਸ ਦੇ ਵਿੱਚ ਸਹਿਮਤੀ ਬਣ ਸਕੇ। ਸੋ ਬੇਸਿਕਲੀ ਵੀ ਆਰ ਗੋਇੰਗ ਬੈਕ ਟੂ ਦਾ ਟੇਬਲ। ਸੋ ਜਿਹੜੀ ਗੱਲ ਸੀ ਵੀ ਅਸੀਂ ਅਮੈਂਡ ਕਰਨਾ, ਇਹ ਤਾਂ ਨੋਨ ਨੈਗੋਸ਼ੀਏਬਲ ਆ, ਇਹਨੂੰ ਸਸਪੈਂਡ ਤਾਂ ਕਰਨਾ ਹੀ ਪੈਣਾ, ਉਹ ਹੁਣ ਸਾਰੀਆਂ ਚੀਜ਼ਾਂ ਡੇਵਿਡ ਈਬੀ ਨੇ ਆਪਣੀਆਂ ਕੀਤੀਆਂ ਹੋਈਆਂ ਵਾਪਸ ਲੈ ਲਈਆਂ ਨੇ। ਡੇਵਿਡ ਈਬੀ ਨੇ ਉਦੋਂ ਕਿਹਾ ਸੀ ਵੀ ਜੇ ਅਸੀਂ ਇਹਦੇ ਵਿੱਚ ਕੋਈ ਤਰਮੀਮ ਨਹੀਂ ਕਰਦੇ, ਇਹਨੂੰ ਅਮੈਂਡ ਸਸਪੈਂਡ ਨਹੀਂ ਕਰਦੇ, ਸਸਪੈਂਡ ਨਹੀਂ ਕਰਦੇ ਤਾਂ ਬਹੁਤ ਵੱਡੇ ਲੀਗਲ ਚੈਲੰਜਸ ਹੋਣਗੇ ਸੂਬੇ ਵਾਸਤੇ ਤੇ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦੇ ਉੱਤੇ ਖਤਰਾ ਬਣ ਜਾਏਗਾ। ਤੇ ਉਦੋਂ ਆਪੋਜੀਸ਼ਨ ਵਾਲਿਆਂ ਨੇ ਸਮੇਂ ਤੇ ਕਿਹਾ ਵੀ ਸੀ ਵੀ ਤੁਸੀਂ ਐਵੇਂ ਬੇਵਜਾਹ ਲੋਕਾਂ ਨੂੰ ਡਰਾ ਰਹੇ ਹੋ ਜ਼ਿਆਦਾ, ਵੀ ਤੁਸੀਂ ਕਰ ਨਹੀਂ ਰਹੇ ਕੁਝ ਲੋਕਾਂ ਨੂੰ ਡਰਾ ਰਹੇ ਹੋ ਸਗੋਂ, ਪਰ ਪ੍ਰੀਮੀਅਰ ਨੇ ਕਿਹਾ ਸੀ ਵੀ ਨਹੀਂ ਨਹੀਂ ਮੈਂ ਤਾਂ ਆਪਣੀ ਰਿਸਪੋਂਸੀਬਲ ਗੱਲ ਕਰ ਰਿਹਾ ਵੀ ਅਜਿਹਾ ਕਰਨਾ ਜ਼ਰੂਰੀ ਹੈ, ਆਪਾਂ ਕੀ ਕਰੀਏ, ਅਮੈਂਡ ਜਾਂ ਸਸਪੈਂਡ ਕੀਤੇ ਬਿਨਾਂ ਸਰਨਾ ਨਹੀਂ। ਪਰ ਹੁਣ ਅਸੀਂ 6 ਮਹੀਨੇ ਘੱਟੋ ਘੱਟ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਕਰਨਾ।
ਤੇ ਵਾਸੂ ਜੀ ਇਹ ਬਹੁਤ ਇੰਪੋਰਟੈਂਟ ਗੱਲ ਆ ਜਿਹੜਾ ਤੁਸੀਂ ਕਿਹਾ, 6 ਮਹੀਨੇ ਕੋਈ ਐਕਸ਼ਨ ਨਹੀਂ ਹੋਣਾ, ਸਲਾਹ ਤੇ ਵਿਚਾਰ ਵਟਾਂਦਰਾ ਚੱਲੇਗਾ। ਪ੍ਰੀਮੀਅਰ ਨੇ ਖੁਦ 2 ਹਫ਼ਤੇ ਪਹਿਲਾਂ ਇਹ ਗੱਲ ਆਖੀ ਸੀ ਕਿ ਘੱਟੋ ਘੱਟ 20 ਅਜਿਹੇ ਕੇਸ ਨੇ ਜਿਹੜੇ ਕਿ ਵੱਖੋ ਵੱਖਰੇ ਅਦਾਲਤਾਂ ਦੇ ਵਿੱਚ ਅਲੱਗ ਅਲੱਗ ਲੈਵਲ 'ਤੇ ਇਸ ਵੇਲੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਉਹ ਕੋਰਟ ਆਫ ਅਪੀਲ ਦੀ ਰੂਲਿੰਗ ਆਈ ਸੀ ਗਿਟਸਲਾ ਫਸਟ ਨੇਸ਼ਨ ਦੇ ਮਿਨਰਲ ਰਾਈਟਸ ਨੂੰ ਲੈ ਕੇ, ਜਿਹਦੇ ਵਿੱਚ ਇਹ ਕਿਹਾ ਕਿ ਭਾਈ ਜਿਹੜਾ ਇੰਟਰਪ੍ਰੀਟੇਸ਼ਨ ਐਕਟ ਹੈ ਉਹਦੇ ਰਾਹੀਂ ਇਹ ਦੇਖਿਆ ਜਾਵੇ ਕਿ ਸੂਬੇ ਦਾ ਹਰ ਕਾਨੂੰਨ ਡ੍ਰਿਪਾ ਦੇ ਨਾਲ ਇਕਸਾਰਤਾ ਦੇ ਵਿੱਚ ਹੋਣਾ ਚਾਹੀਦਾ। ਆ 6 ਮਹੀਨਿਆਂ ਦੇ ਵਿੱਚ ਪਤਾ ਨਹੀਂ ਉਹਨਾਂ ਦੇ ਵਿੱਚੋਂ ਕਿੰਨੇ ਕੋਰਟ ਕੇਸਿਸ ਦੇ ਡਿਸੀਜਨਸ ਆ ਜਾਣੇ ਨੇ, ਕਿੰਨੇ ਹੀ ਹੋਰ ਲੈਂਡ ਕਲੇਮਸ ਦੇ ਵੱਖੋ ਵੱਖਰੇ ਇੰਡੀਜਨਸ ਗਰੁੱਪਸ ਵੱਲੋਂ ਸੂਬੇ ਭਰ ਦੀਆਂ ਜ਼ਮੀਨਾਂ ਨੂੰ ਲੈ ਕੇ ਆਪੋ ਆਪਣੇ ਕਲੇਮ ਪਾਏ ਹੋਏ ਨੇ, ਇਹਨਾਂ 6 ਮਹੀਨਿਆਂ ਦੇ ਵਿੱਚ ਜਦੋਂ ਉਹ ਡਿਸੀਜਨਸ ਆਉਂਦੇ ਨੇ ਤਾਂ ਉਹਨਾਂ ਦਾ ਕੀ ਬਣੇਗਾ?
ਐਂਡ ਔਨ ਟੋਪ ਆਫ ਦੈਟ ਜਿਹੜੀ ਅਨਸਰਟਨਟੀ ਬਣੀ ਹੋਈ ਹੈ ਇਨਵੈਸਟਮੈਂਟ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹ 6 ਮਹੀਨੇ ਬਰਕਰਾਰ ਰਹੇਗੀ
ਬਿਲਕੁਲ।
ਐਂਡ ਇਨ ਦ ਕੰਟੈਕਸਟ ਆਫ ਜੀਓਪੋਲੀਟੀਕਲ ਟੈਨਸ਼ਨਸ ਕਿ ਇਸ ਵੇਲੇ ਜੋ ਮਿਡਲ ਈਸਟ ਦੇ ਵਿੱਚ ਵਾਰ ਹੈ, ਡੋਨਲਡ ਟਰੰਪ ਦੀ ਜੋ USMCA ਦੀ ਰੀਨੈਗੋਸੀਏਸ਼ਨ ਨੂੰ ਲੈ ਕੇ ਅਨਸਰਟਨਟੀ ਹੈ, ਉਹਦੇ ਚੱਲਦੇ ਵੈਸੇ ਹੀ ਆਰਥਿਕ ਮਾਹੌਲ ਖਰਾਬ ਹੈ, ਤੇ ਫਿਰ 6 ਮਹੀਨੇ ਜੇਕਰ ਇਹ ਅਨਸਰਟਨਟੀ ਆਪਣੀ ਆਪ ਬਣਾਈ ਹੋਈ ਇੱਕ ਅਨਸਰਟਨਟੀ ਸਾਡੀ ਸੂਬਾਈ ਅਨਸਰਟਨਟੀ ਜੇ ਇਹ ਵੀ ਉਹਦੇ ਵਿੱਚ ਜੁੜ ਜਾਏਗੀ ਤੇ ਫਿਰ ਇਕਨੋਮੀ ਦਾ ਕੀ ਬਣੇਗਾ?
ਜਿਹੜੀ ਵਾਸੂ ਜੀ ਇਨਵੈਸਟਮੈਂਟ ਵਾਲੀ ਅਨਸਰਟਨਟੀ ਹੈ ਉਹ ਸਗੋਂ ਇਸ ਤੋਂ ਬਾਅਦ ਹੁਣ ਹੋਰ ਵਧੇਗੀ, ਕਿਉਂਕਿ ਜੇ ਪਿਛਲੇ ਸਾਲ ਦੇ ਅਦਾਲਤੀ ਡਿਸੀਜਨ ਤੋਂ ਬਾਅਦ ਇਹ ਜਿਹੜੇ 2 ਫੈਸਲੇ ਨੇ, ਜੇ ਉਸ ਤੋਂ ਬਾਅਦ ਇਹ ਲੱਗਦਾ ਸੀ ਨਾ ਕਿ ਯਾਰ ਨਹੀਂ ਤਾਂ ਕੰਸਰਨ ਹੈਗਾ ਵੀ ਨਹੀਂ ਨਹੀਂ ਸਰਕਾਰ ਨੇ ਕੋਈ ਨਾ ਕੋਈ ਹੱਲ ਲੱਭ ਲੈਣਾ, ਪ੍ਰੀਮੀਅਰ ਨੇ ਕਿਹਾ ਤਾਂ ਹੈ ਵੀ ਇਹ ਨੋਨ ਨੈਗੋਸ਼ੀਏਬਲ ਹੈ, ਪ੍ਰੀਮੀਅਰ ਨੇ ਕਿਹਾ ਤਾਂ ਹੈ ਕਿ ਅਸੀਂ ਪ੍ਰਾਈਵੇਟ ਪ੍ਰੋਪਰਟੀ ਦੇ ਹੱਕਾਂ ਉੱਪਰ ਕੋਈ ਵੀ ਆਂਚ ਨਹੀਂ ਆਉਣ ਦੇਵਾਂਗੇ, ਪਰ ਤੁਸੀਂ ਆਹ ਦੇਖ ਲਓ ਪਿਛਲੇ 2 ਮਹੀਨਿਆਂ ਪਿਛਲੇ 4 ਹਫ਼ਤਿਆਂ ਦੇ ਵਿੱਚ ਹੀ ਕਾਰਵਾਈ ਕਿਹੋ ਜਿਹੀ ਪਈ। ਇਹ ਤਾਂ ਇੰਝ ਹੋਇਆ ਵੀ ਪ੍ਰੀਮੀਅਰ ਨੂੰ ਅਸਲ ਦੇ ਵਿੱਚ ਆਪਣੀ ਜਿਹੜੀ ਵੀ ਉਹ ਗੱਲਾਂ ਉਹ ਕਹਿੰਦੇ ਸੀ, ਜੋ ਸਰਕਾਰ ਦਾ ਵਾਸੂ ਜੀ ਇੱਕ ਅਥਾਰਟੀ ਹੁੰਦੀ ਆ, ਸਰਕਾਰ ਦੀ ਅਥਾਰਟੀ ਤਾਂ ਇਸ ਮਾਮਲੇ 'ਚ ਠੁੱਸ ਕਰਕੇ ਰੱਖਤੀ ਫਸਟ ਨੇਸ਼ਨ ਲੀਡਰਸ਼ਿਪ ਨੇ।
ਤੇ ਕੱਲ ਸੋ ਦੇਖੋ ਜਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਸਸਪੈਂਡ ਕਰਨ ਵਾਸਤੇ ਮੋਸ਼ਨ ਲੈ ਕੇ ਆਉਣਾ, ਇਹ ਗੱਲ ਪਹਿਲਾਂ ਹੋਈ ਸੀ ਵੀ ਪਿਛਲੇ ਹਫ਼ਤੇ ਸੋਮਵਾਰ ਇਹ ਮੋਸ਼ਨ ਆ ਜਾਏਗਾ, ਫਿਰ ਉਹ ਉਸ ਤੋਂ ਪਹਿਲਾਂ ਵੀਕਐਂਡ 'ਤੇ ਗੱਲ ਕਲੀਅਰ ਹੋ ਗਈ ਕਿ ਜੀ ਜੋਨ ਫਿਲਿਪ ਨੇ ਸਪਸ਼ਟ ਕਰਤਾ ਕਿ ਉਹ ਇਸ ਮੋਸ਼ਨ ਨੂੰ ਸਪੋਰਟ ਨਹੀਂ ਕਰਨਗੇ, ਤੇ ਫਿਰ ਇਹ ਕਿਹਾ ਗਿਆ ਕਿ ਜੀ ਅਸੀਂ ਇਸ ਹਫ਼ਤੇ ਹਾਲ ਦੀ ਘੜੀ ਇਹ ਜਿਹੜਾ ਮਤਾ ਹੈ ਇਹ ਬਿੱਲ ਅਸੀਂ ਨਹੀਂ ਲੈ ਕੇ ਆ ਰਹੇ, ਤੇ ਜਦੋਂ ਇਹ ਆਏਗਾ ਵੀ ਇਹ ਕੰਫੀਡੈਂਸ ਮੋਸ਼ਨ ਨਹੀਂ ਹੋਏਗਾ,
ਇਸ ਸੈਸ਼ਨ ਦੇ ਵਿੱਚ ਲੈ ਆਵਾਂਗੇ, ਪਿਛਲੇ ਹਫ਼ਤੇ ਤੱਕ ਇਹ ਗੱਲ ਕਹੀ ਗਈ ਸੀ
ਜੀ। ਸੋ ਉਹਦੇ ਵਾਸਤੇ ਹੁਣ ਇਹ ਗੱਲ ਕਲੀਅਰ ਸੀ, ਪ੍ਰੀਮੀਅਰ ਨੇ ਆਪ ਕਿਹਾ ਸੀ ਸਾਡਾ ਮੈਥ ਜਿਹੜਾ ਗੜਬੜਾ ਗਿਆ ਜਦੋਂ ਜੋਨ ਫਿਲਿਪ ਨੇ ਕਿਹਾ ਸੀ ਸਪੋਰਟ ਨਹੀਂ ਕਰਨਾ, ਪਰ ਕੱਲ੍ਹ ਜਦੋਂ ਪ੍ਰੀਮੀਅਰ ਨੂੰ ਪੁੱਛਿਆ ਗਿਆ ਇਹਦੇ ਬਾਰੇ ਤੇ ਵੀ ਤੁਸੀਂ ਬੈਕਫੁੱਟ ਤੇ ਹੋ ਗਏ, ਕਹਿੰਦੇ ਨਹੀਂ ਅਸੀਂ ਤਾਂ ਕਹਿੰਦੇ ਵੀ ਵਰ ਇਨ ਪੋਜੀਸ਼ਨ ਟੂ ਬ੍ਰਿੰਗ ਦ ਬਿੱਲ, ਅਸੀਂ ਇਹ ਕੱਲ੍ਹ ਵੀ ਬਿੱਲ ਲੈ ਆਉਣਾ ਸੀ,
ਅਸੀਂ ਚਾਹੁੰਦੇ ਕਹਿੰਦੇ ਜੇ ਮੈਂ ਚਾਹੁੰਦਾ ਮੈਂ ਕਰ ਸਕਦਾ ਸੀ, ਮੈਂ ਤਾਂ ਵੱਖਰਾ ਰਾਹ ਚੁਣ ਲਿਆ।
ਸੋ ਬੇਸਿਕਲੀ ਦੇਖੋ ਇਹਦੇ ਚੋਂ ਕਹਿ ਕੀ ਰਹੇ ਨੇ ਕਿ ਵੀ ਉਹਨਾਂ ਦੇ ਕੋਲ ਸਮਰਥਨ ਸੀਗਾ ਕਿ ਜੇ ਜੋਨ ਫਿਲਿਪ ਵੋਟ ਨਹੀਂ ਸੀ ਪਾਉਂਦੇ ਤਾਂ ਵੀ ਉਹ ਬਿੱਲ ਲਿਆ ਕੇ ਇਹਨੂੰ ਪਾਸ ਕਰਾ ਸਕਦੇ ਸੀ। ਸੋ ਇਹਦਾ ਮਤਲਬ ਇਹ ਹੋ ਸਕਦਾ ਕਿ ਜਿਹੜੇ ਇੰਡੀਪੈਂਡੈਂਟ MLAs ਨੇ ਐਲੋਨਾ ਸਟਰਕੋ ਜਾਂ ਅਮੀਲੀਆ ਬੋਲਟ ਵੀ, ਸੋ ਕਿ ਪ੍ਰੀਮੀਅਰ ਡੇਵਿਡ ਈ ਬੀ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਸਮਰਥਨ ਹਾਸਲ ਸੀ, ਸੋ ਉਹ ਕਹਿ ਰਹੇ ਵੀ ਮੈਂ ਮੋਸ਼ਨ ਜੇ ਲਿਆਉਣਾ ਚਾਹੁੰਦਾ ਮੈਂ ਲਿਆ ਸਕਦਾ ਸੀ, ਇਨ ਪੋਜੀਸ਼ਨ ਟੂ ਡੂ ਦੈਟ, ਪਰ ਵੀ ਇਹ ਕਿਉਂਕਿ ਮੈਂ ਕਮਿਟਮੈਂਟ ਕੀਤੀ ਹੋਈ ਹੈ ਇੰਡੀਜਨਸ ਭਾਈਚਾਰਿਆਂ ਨੂੰ ਵੀ ਤੁਹਾਡੇ ਨਾਲ ਸਲਾਹ ਮਸ਼ਵਰੇ ਤੋਂ ਬਿਨਾਂ ਆਪਾਂ ਕੋਈ ਕਦਮ ਨਹੀਂ ਚੁੱਕਾਂਗੇ, ਕਹਿੰਦੇ ਤਾਂ ਇਸ ਕਰਕੇ ਅਸੀਂ ਆਪਣੀ ਦਿਆਨਤਦਾਰੀ ਕਰਕੇ ਵੀ ਅਸੀਂ ਇਹ ਬਿੱਲ ਨਹੀਂ ਲੈ ਕੇ।
ਸੋ ਵਾਸੂ ਜੀ ਕਮੇਟੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ, ਇੱਕ ਸਟੇਅਰਿੰਗ ਕਮੇਟੀ ਬਣਾਈ ਗਈ ਹੈ ਜਿਹਦੀ ਕਿ ਅਗਵਾਈ ਕਰਨਗੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਤੇ ਫਸਟ ਨੇਸ਼ਨ ਦੀ ਲੀਡਰਸ਼ਿਪ ਵੀ ਉਹਦਾ ਹਿੱਸਾ ਹੋਏਗੀ। ਇਹ ਕਮੇਟੀ ਹਰ 2 ਮਹੀਨਿਆਂ ਬਾਅਦ ਮੁਲਾਕਾਤ ਕਰਨੀ ਹੈ ਇਸ ਕਮੇਟੀ ਨੇ, 2 ਹਫ਼ਤਿਆਂ ਬਾਅਦ ਨਹੀਂ। ਜਦੋਂ ਮੈਂ ਜਦੋਂ ਲਿਖ ਰਿਹਾ ਸੀ ਨਾ ਪੜ੍ਹ ਰਿਹਾ ਸੀ ਮੈਂ ਕਿਤੇ 2 ਹਫ਼ਤੇ, ਮੈਂ ਕਿਹਾ ਨਹੀਂ
2 ਮੰਥਸ
ਟੂ ਐਵਰੀ 2 ਮੰਥਸ। ਸੋ ਜੇ 6 ਮਹੀਨੇ ਕੰਸਲਟੇਸ਼ਨ ਹੋਣੀ ਆ ਤਾਂ ਮਤਲਬ ਇਹ ਕਮੇਟੀ 2 ਜਾਂ 3 ਵਾਰ ਹੀ ਮਿਲੇਗੀ, ਜੇ ਅਕਤੂਬਰ ਤੋਂ ਪਹਿਲਾਂ ਇਹਦਾ ਕੋਈ ਨਿਪਟਾਰਾ ਕਰਨਾ ਤਾਂ 2 ਜਾਂ 3 ਵਾਰ ਇਹਦੀ ਮੀਟਿੰਗ ਹੋਣੀ ਮਸਾਂ
ਜੀ ਜੀ। ਸੋ ਇਹ ਜਿਹੜੀ ਜਾਣਕਾਰੀ ਹੈ ਇਹ ਲੀਕ ਡਾਕੂਮੈਂਟ ਮੀਡੀਆ ਨੂੰ ਹਾਸਲ ਹੋਇਆ ਉਹਦੇ ਵਿੱਚੋਂ ਨਿਕਲੀ, ਸਰਕਾਰ ਨੇ ਆਫੀਸ਼ਲੀ ਇਹ ਦੱਸਿਆ ਵੀ ਨਹੀਂ ਹੈ ਕਿ ਇਹ ਸਾਡਾ ਫਾਰਮੂਲਾ ਕੀ ਹੈ। ਇਹਦੇ ਵਿੱਚ ਪ੍ਰੀਮੀਅਰ ਨੇ ਇੰਨਾ ਦੱਸਿਆ, ਕਹਿੰਦੇ ਵੀ ਮੈਨੂੰ ਤਾਂ ਧਿਆਨ ਨਹੀਂ ਸਮਝ ਨਹੀਂ ਸੀ ਆ ਰਹੀ ਵੀ ਕੀ ਕੀਤਾ ਜਾਵੇ, ਵੀ ਮੈਂ ਜਦੋਂ ਦਾ ਪ੍ਰੀਮੀਅਰ ਬਣਿਆ ਕਹਿੰਦੇ ਵੀ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਵੀ ਇਹ ਸਭ ਤੋਂ ਪੇਚੀਦਾ ਮਸਲਾ ਹੈ ਜਿਹਨੂੰ ਮੈਂ ਟੈਕਲ ਕਰ ਰਿਹਾ, ਕਹਿੰਦੇ ਮੇਰੇ ਕੋਲੋਂ ਵੀ ਮੁਸ਼ਕਿਲ ਹੋ ਰਹੀ ਹੈ, ਦਿੱਕਤ ਹੋ ਰਹੀ ਹੈ, ਪਰ ਕਹਿੰਦੇ ਵੀ ਨਿੱਕੀ ਸ਼ਰਮਾ ਨੇ ਕਹਿੰਦੇ ਵੀ ਇੱਕ ਫਾਰਮੂਲਾ ਸੁਝਾਇਆ, ਕਹਿੰਦੇ ਵੀਕਐਂਡ ਤੇ ਉਹਨਾਂ ਨੇ ਕਹਿੰਦੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੈਨੂੰ ਦੱਸਿਆ ਵੀ ਇੱਕ ਵੇ ਆਊਟ ਇਸ ਤਰ੍ਹਾਂ ਦਾ ਹੋ ਸਕਦਾ ਤੇ ਉਹਨਾਂ ਨੇ ਫਾਰਮੂਲਾ ਸੁਲਾਇਆ ਵੀ ਆਪਾਂ ਇੱਦਾਂ ਦੀ ਕੋਈ 6 ਮਹੀਨੇ ਦੀ ਕੰਸਲਟੇਸ਼ਨ ਹੋਰ ਕਰਦੇ ਆ ਤੇ ਜਿਹੜਾ ਉਹ ਤੁਸੀਂ ਦੱਸਿਆ ਕਿ ਵਰਕਿੰਗ ਗਰੁੱਪ ਜਿਹੜਾ ਬਣਾਇਆ ਗਿਆ ਸਟੀਅਰਿੰਗ ਕਮੇਟੀ ਉਹਦੇ ਚੇਅਰ ਵੀ ਨਿੱਕੀ ਸ਼ਰਮਾ ਹੀ ਹੋਣਗੇ ਤੇ ਨਾਲ ਵਿਜੇ ਜੀ ਇਹਦੇ ਵਿੱਚ ਡੇਵਿਡ ਈਬੀ ਨੇ ਇੱਕ ਸੈਂਟੈਂਸ ਕੱਲ ਵਰਤਿਆ ਇਸ 8 ਮਿੰਟਾਂ ਦੇ ਸਕ੍ਰਮ ਦੌਰਾਨ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਬੜੀ ਗੱਲ ਹੋ ਰਹੀ ਹੈ ਕਹਿੰਦੇ ਇਟ ਇਜ਼ ਐਬਸੋਲੂਟਲੀ ਪੋਸੀਬਲ ਐਜ਼ ਅ ਲੀਡਰ ਟੂ ਮੂਵ ਆਫ ਕੋਨਫੀਡੈਂਟਲੀ ਇਨ ਦਾ ਰੋਂਗ ਡਾਇਰੈਕਸ਼ਨ
ਹਾਂ ਵੀ ਤੁਹਾਨੂੰ ਬੜਾ ਭਰੋਸਾ ਹੁੰਦਾ ਆਪਣੇ ਆਪ ਤੇ ਪਰ ਤੁਸੀਂ ਗਲਤ ਕੰਮ ਕਰਨ ਲੱਗੇ
ਹੋ ਤੁਹਾਨੂੰ ਕੋਨਫੀਡੈਂਸ ਵੀ ਪੂਰਾ ਤੁਹਾਡੇ ਕੋਲ ਲੀਡਰਸ਼ਿਪ ਵੀ ਹੈ ਤੁਹਾਡੇ ਕੋਲ ਪਾਵਰ ਵੀ ਹੈ ਪਰ ਤੁਸੀਂ ਗਲਤ ਦਿਸ਼ਾ ਦੇ ਵਿੱਚ ਅੱਗੇ ਜਾ ਰਹੇ ਹੁੰਦੇ ਹੋ ਕਹਿੰਦੇ ਇਹ ਬੜਾ ਪੋਸੀਬਲ ਇੱਦਾਂ ਹੋ ਜਾਂਦਾ ਤੇ ਹੁਣ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਹੈ ਕਿ ਵੀ ਡੇਵਿਡ ਈਬੀ ਨੂੰ ਤਾਂ ਇਹਦੇ ਵਿੱਚ ਮਹਾਰਤ ਜੀ ਹੁੰਦੀ ਜਾ ਰਹੀ ਹੈ ਭਾਵੇਂ ਉਹ ਸੇਫ ਸਪਲਾਈ ਦੀ ਗੱਲ ਹੋਵੇ ਡੀਕ੍ਰਿਮੀਨਲਾਈਜੇਸ਼ਨ ਦੀ ਗੱਲ ਹੋਵੇ ਕਾਰਬਨ ਟੈਕਸ ਦੀ ਗੱਲ ਹੋਵੇ ਕਿੰਨੀਆਂ ਸਾਰੀਆਂ ਚੀਜ਼ਾਂ ਉਹ ਇੰਨਾ ਸ਼ੋਰ ਹੋ ਕੇ ਪਾਲਿਸੀ ਨੂੰ ਇੰਪਲੀਮੈਂਟ ਕਰਦੇ ਪਹਿਲਾਂ ਜਿਹੜਾ ਉਹਦੀ ਕੋਈ ਮੁਖਾਲਫਤ ਕਰਦਾ ਉਹਨੂੰ ਮਿਸ ਇਨਫੋਰਮ ਡਿਸ ਇਨਫੋਰਮ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ ਪਰ ਬਾਅਦ ਫਿਰ ਆਪ ਹੀ ਉਹਦੇ ਯੂ ਟਰਨ ਮਾਰ ਲਿਆ ਕਰਦੇ
ਆ ਤੇ ਇੱਦਾਂ ਦੀਆਂ ਹੋਰ ਹਲੇ ਕਿੰਨੀਆਂ ਪਾਲਿਸੀਜ਼ ਹੋਣਗੀਆਂ ਤੁਸੀਂ ਸਾਰਾ ਦੇਖੋ ਹਜੇ ਸਿਰਫ ਸਮਾਂ ਵਕਤ ਬਾਏ ਕੀਤਾ ਆ 6 ਮਹੀਨਿਆਂ ਦੇ ਵਿੱਚ ਜੇ ਕਹਾਣੀ ਫਿਰ ਉੱਥੇ ਦੀ ਉੱਥੇ ਰਹਿੰਦੀ ਹੈ ਦੈਨ ਵਾਟ ਇੱਕ ਹੋਰ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਬੜੀ ਚੱਲ ਰਹੀ ਹੈ ਜੋ ਕਿ ਆਈ ਥਿੰਕ ਰੈਲੇਵੈਂਟ ਹੈ ਇੱਥੇ ਹਾਈਲਾਈਟ ਕਰਨੀ ਦੇਖੋ ਜਿਹੜੀ ਐਨਡੀਪੀ ਦੀ ਇਸ ਵੇਲੇ ਸਰਕਾਰ ਆ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਠੀਕ ਹੈ ਸਾਰਿਆਂ ਨੇ ਐਨਡੀਪੀ ਨੂੰ ਵੋਟ ਨਹੀਂ ਪਾਈ ਪਰ ਜਦ ਉਸ ਵੋਟ ਦੇ ਨਤੀਜੇ ਵਜੋਂ ਹੋਇਆ ਕਿ ਐਨਡੀਪੀ ਨੂੰ ਇੱਕ ਰੇਜ਼ਰ ਥਿਨ ਮੈਜੋਰਿਟੀ ਮਿਲ ਗਈ ਦੈਟਸ ਹਾਊ ਡੈਮੋਕ੍ਰੇਸੀ ਵਰਕਸ ਜਿਹੜੀ ਸੂਬੇ ਦੀ ਕੁੱਲ ਆਬਾਦੀ ਆ ਇੰਡੀਜਨਸ ਭਾਈਚਾਰੇ ਉਹਦਾ 3% ਹਿੱਸਾ ਨੇ ਸੋ ਇੱਕ ਕੰਸਰਨ ਹੁਣ ਇਹ ਚੱਲੇ ਵੀ ਕਿ ਇੰਡੀਜਨਸ ਲੀਡਰਸ਼ਿਪ ਨੇ 3% ਆਬਾਦੀ ਨੇ ਬਾਕੀ ਦੀ 97% ਆਬਾਦੀ ਨੂੰ ਹੋਸਟੇਜ ਰੱਖ ਲਿਆ ਗਿਆ ਕਿਉਂਕਿ ਜਿਹੜੀ ਇੰਡੀਜਨਸ ਭਾਈਚਾਰੇ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਨੋਨ ਇੰਡੀਜਨਸ ਜਾਂ ਜਿਹੜੇ ਉਹਨਾਂ ਦੇ ਈਵਨ ਬੈਂਡ ਤੋਂ ਬਾਹਰ ਵਾਲੇ ਉਸ ਪਰਟੀਕੁਲਰ ਇੰਡੀਜਨਸ ਗਰੁੱਪ ਤੋਂ ਬਾਹਰ ਵਾਲੇ ਜਿਹੜੇ ਮੈਂਬਰ ਨੇ ਉਹ ਵੀ ਵੋਟ ਨਹੀਂ ਪਾਉਂਦੇ ਸੋ ਜਿਹੜੀ ਉਹਨਾਂ ਦੀ ਇਲੈਕਟਿਡ ਲੀਡਰਸ਼ਿਪ ਹੈ ਉਹਦੇ ਵਿੱਚ ਤੇ ਆਮ ਬ੍ਰਿਟਿਸ਼ ਕੋਲੰਬੀਅਨ ਦੀ ਸੇ ਨਹੀਂ ਹੈ ਪਰ ਆਮ ਬ੍ਰਿਟਿਸ਼ ਕੋਲੰਬੀਅਨ ਜਿਹੜੀ ਸਰਕਾਰ ਚੁਣਦਾ ਇਹ ਸੋਚ ਕੇ ਕਿ ਇਹਨੇ ਸਾਡੇ ਹਿੱਤ ਦੇ ਵਿੱਚ ਕਾਨੂੰਨ ਬਣਾਉਣੇ ਨੇ ਉਸ ਸਰਕਾਰ ਦੀ ਬਾਂਹ ਫੜ ਕੇ ਇੰਡੀਜਨਸ ਲੀਡਰਸ਼ਿਪ ਇੰਝ ਮਰੋੜ ਸਕਦੀ ਹੈ ਜਿਹਦਾ ਇਹ ਪ੍ਰਮਾਣ ਹੁਣ ਸਾਡੇ ਸਾਹਮਣੇ ਹੀ ਆ ਸੋ ਜੇ ਜੇ ਇੰਡੀਜਨਸ ਭਾਈਚਾਰਿਆਂ ਦੇ ਹੱਕ ਕੋਨਸਟੀਟਿਊਸ਼ਨ ਦੇ ਵਿੱਚ ਡਿਫਾਈਨਡ ਨੇ ਤਾਂ ਜਿਹੜਾ ਬਾਕੀ ਦਾ ਇਲੈਕਟੋਰੇਟ ਆ ਉਹਦੇ ਹੱਕ ਵੀ ਤਾਂ ਡਿਫਾਈਨਡ ਨੇ ਸੋ ਕੀ ਇਹ ਕੋਨਸਟੀਟਿਊਸ਼ਨਲ ਹੈ ਕਿ ਇੱਕ 3% ਆਬਾਦੀ ਅਤੇ ਜਿਹਦੇ ਜਿਹਦੀ ਆਪਣੀ ਗਵਰਨੈਂਸ ਸਟਰਕਚਰ ਦੇ ਵਿੱਚ ਬਾਕੀ 97% ਦੀ ਕੋਈ ਸੇ ਨਹੀਂ ਆ ਉਹ ਸੂਬੇ ਦੀ ਸਰਕਾਰ ਦੀ ਪਾਲਿਸੀ ਨੂੰ ਉਹਦੀ ਗਵਰਨੈਂਸ ਨੂੰ ਇਸ ਕਦਰ ਇਨਫਲੂਐਂਸ ਕਰ ਦੇਣ
ਇਹਦਾ ਜਵਾਬ ਸਿੱਧਾ ਸਿੱਧਾ ਉੱਥੇ ਹੀ ਆ ਨਾ ਵਿਜੇ ਜੀ ਜਿੱਥੋਂ ਆਪਾਂ ਗੱਲ ਸਾਰੀ ਸ਼ੁਰੂ ਕੀਤੀ ਹੈ ਕਿ ਜੋ ਡ੍ਰਿਪਾ ਲਿਆਂਦਾ ਗਿਆ ਉਹਦੇ ਉੱਤੇ ਕਹਿ ਦਿੱਤਾ ਗਿਆ ਵੀ ਇਹ ਸਾਰੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਬਾਕੀ ਕਾਨੂੰਨ ਨੇ ਜਿਹੜੇ ਸਾਡੇ ਵਰਗੇ ਜਿਹੜੇ ਆਮ ਸਧਾਰਨ ਬ੍ਰਿਟਿਸ਼ ਕੋਲੰਬੀਅਨਸ ਵਾਸਤੇ ਬਣਾਏ ਹੋਏ ਨੇ ਉਹਨਾਂ ਦੇ ਉੱਤੇ ਲਾਗੂ ਹੋਏਗਾ ਡ੍ਰਿਪਾ ਕਿ ਬਾਕੀ ਕਾਨੂੰਨਾਂ ਨੂੰ ਡ੍ਰਿਪਾ ਦੀ ਛੱਤਰ ਛਾਇਆ ਦੇ ਵਿੱਚ ਲਿਆਂਦਾ ਜਾਏਗਾ ਇੰਟਰਪ੍ਰੀਟੇਸ਼ਨ ਐਕਟ ਦੇ ਸੈਕਸ਼ਨ 8.1 ਦੇ ਵਿੱਚ ਵੀ ਇਹ ਗੱਲ ਕਹਿ ਦਿੱਤੀ ਗਈ ਸਪਸ਼ਟ ਕਰ ਦਿੱਤੀ ਗਈ ਇਸੇ ਕਰਕੇ ਸੋ ਬ੍ਰਿਟਿਸ਼ ਕੋਲੰਬੀਅਨਸ ਵਾਸਤੇ ਸਧਾਰਨ ਸੂਬੇ ਵਾਸਤੇ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਦੇ ਉੱਤੇ ਲਿਆ ਕੇ ਡ੍ਰਿਪਾਂ ਨੂੰ ਲਗਾ ਦਿੱਤਾ ਇਸ ਕਰਕੇ ਜਿਹੜੇ 3% ਆਬਾਦੀ ਤੁਸੀਂ ਗੱਲ ਕਰਦੇ ਹੋ ਉਹ ਇਸ ਕਰਕੇ ਜਿਹੜਾ ਬੇਸਿਕਲੀ ਸਰਕਾਰ ਦੇ ਪੇਚ ਕੱਸਣ ਵਾਸਤੇ ਜਿਹੜਾ ਪੇਚਕਸ ਆ ਉਹ ਸਰਕਾਰ ਨੇ ਆਪ ਡੇਵਿਡ ਈਬੀ ਨੇ ਆਪ 2019 ਦੇ ਵਿੱਚ ਬਤੌਰ ਅਟਾਰਨੀ ਜਨਰਲ ਉਹ ਬਣਾ ਕੇ ਉਹ ਪੇਚਕਸ ਆਪ ਇੰਡੀਜਨਸ ਭਾਈਚਾਰਿਆਂ ਨੂੰ ਫੜਾਇਆ ਵੀ ਜਦੋਂ ਮੈਂ ਪ੍ਰੀਮੀਅਰ ਬਣਾਂਗਾ ਉਦੋਂ ਮੇਰੇ ਪੇਚ ਕੱਸਿਆ ਕਰਿਓ
ਇੱਕ ਤੇ ਵਸ ਜੀ ਪੇਚਕਸ ਇੱਕ ਹੁੰਦਾ ਤੁਸੀਂ ਪੇਚਕਸ ਦੇ ਦਿੱਤਾ ਜਿਹੜੀ ਉਹਦੀ ਬਿੱਟ ਲੱਗਣੀ ਹੁੰਦੀ ਹੈ ਨਾ ਅੱਗੇ ਉਹ ਲੱਭਣੀ ਪੈਂਦੀ ਆ ਉਹ ਇੰਟਰਪ੍ਰੀਟੇਸ਼ਨ ਐਕਟ ਦਾ ਸੈਕਸ਼ਨ 8.1 ਜਦੋਂ ਪਾਤਾ ਕਿ ਇਹ ਦੇਖਿਆ ਇਹ ਕਿੰਨੀ ਬਣਾਇਆ ਜਾਵੇ ਕਿ ਹਰ ਕਾਨੂੰਨ ਸੂਬੇ ਦਾ ਡ੍ਰਿਪਾ ਦੇ ਨਾਲ ਇੱਕ ਸਾਰਤਾ ਚ ਹੋਵੇ ਪੇਚਕਸ ਦੇ ਨਾਲ ਜਿਹੜੀ ਉਹ ਬਿੱਟ ਵੀ ਜਿਹੜੀ ਐਨ ਉਹ ਸਕਰੂ ਨੂੰ ਟਾਈਟ ਕਰਨ ਵਾਸਤੇ ਵਰਤੀ ਜਾਣੀ ਆ ਉਹ ਵੀ ਬਣਾ ਕੇ ਦੇਤੀ
ਉਹ ਤਾਂ ਮਤਲਬ ਡ੍ਰਿਲ ਬਣਾ ਕੇ
ਇਲੈਕਟ੍ਰਿਕ
ਚੱਕੋ
ਸਹੀ ਗੱਲ ਆ ਸੋ ਇਹ ਹੁਣ ਦੇਖਣਾ ਹੋਏਗਾ ਇਹ ਸਰਕਾਰ ਨੇ ਅਜੇ ਇਹ ਕਹਿ ਲਓ ਕਿ ਇਹ ਜਿਹੜਾ ਮਾਮਲਾ ਹੈ ਇਹਨੂੰ ਟਾਲ ਦਿੱਤਾ ਪਰ ਇਹ ਤੋਂ ਬਚ ਨਹੀਂ ਸਕਿਆ ਅਜੇ ਵੀ ਤੇ ਆਹ 6 ਮਹੀਨਿਆਂ ਦੇ ਵਿੱਚ ਬਿਟਵੀਨ ਨਾਓ ਐਂਡ ਅਕਟੋਬਰ ਉਹ ਜਿਹੜੇ 20 ਤਾਂ ਕੇਸ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਅਮੈਂਡਮੈਂਟ ਹੋਈ ਹੈ ਹੋਰ ਕਿੰਨੇ ਅਜਿਹੇ ਕੇਸ ਨੇ ਜਿਹੜੇ ਇੰਡੀਜਨਸ ਗਰੁੱਪਸ ਵੱਲੋਂ ਅਦਾਲਤਾਂ ਦੇ ਵਿੱਚ ਇਸ ਵੇਲੇ ਚਲਾਏ ਜਾ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਨੇ ਇਹਨਾਂ 6 ਮਹੀਨਿਆਂ ਦੇ ਵਿੱਚ ਉਹਨਾਂ 'ਚੋਂ ਕਿਸੇ ਵੀ ਇੱਕ ਕੇਸ 'ਤੇ ਕੋਈ ਵੀ ਡਿਵੈਲਪਮੈਂਟ ਹੁੰਦੀ ਆ ਅਤੇ ਉਹ ਡਿਵੈਲਪਮੈਂਟ ਕਿਉਂਕਿ ਅਜੇ ਵੀ ਡ੍ਰਿਪਾ ਅਤੇ ਇੰਟਰਪ੍ਰੀਟੇਸ਼ਨ ਐਕਟ ਦਾ ਸੈਕਸ਼ਨ 8.1 ਦੈਟ ਇਜ਼ ਦਾ ਲਾਅ ਆਫ ਦਾ ਲੈਂਡ ਉਹਨੂੰ ਆਧਾਰ ਬਣਾ ਕੇ ਹੀ ਅਦਾਲਤ ਨੇ ਫੈਸਲਾ ਦੇਣਾ ਅਦਾਲਤ ਨੇ ਥੋੜ੍ਹੇ ਦੇਖਣਾ ਵੀ ਸਰਕਾਰ ਇਹਦੇ ਕਰਕੇ ਕੰਟਰੋਵਰਸੀ 'ਚ ਫਸ ਗਈ ਅੱਛਾ ਇਸ ਕੇਸ ਦੇ ਵਿੱਚ ਅਸੀਂ ਡਿਸੀਜਨ ਥੋੜ੍ਹਾ ਵੱਖਰਾ ਕਰ ਦਿੰਦੇ ਹਾਂ ਉਹਨਾਂ ਨੇ ਤਾਂ ਕਾਨੂੰਨ ਦੇ ਵਿੱਚ ਲਿਖਿਆ ਕੀ ਹੋਇਆ ਉਹਦੇ ਮੁਤਾਬਕ ਚੱਲਣਾ ਇੱਕ ਵੀ ਡਿਸੀਜਨ ਇਹੋ ਜਿਹਾ ਆਇਆ ਤੁਸੀਂ ਦੇਖਿਓ ਇਹ ਜਿਹੜਾ ਮਾਮਲਾ ਹੈ ਮਸਲਾ ਹੈ ਇਹਨੂੰ ਠੱਲ ਪੈਣ ਵਾਲੀ ਹੈ ਨਹੀਂ ਇਸੇ ਕਰਕੇ ਮੈਨੂੰ ਨਾ ਕਈ ਵਾਰੀ ਮੇਰੇ 3 ਹਫ਼ਤੇ ਪਹਿਲਾਂ ਦੀ ਗੱਲ ਆ ਮੈਂ ਕਿਤੇ ਖੜਾ ਸੀ ਨਾ ਇਨ ਗਰੁੱਪ ਐਂਡ ਸੰਬੜੀ ਆਸ ਵੀ ਕਹਿੰਦੇ ਯਾਰ ਡ੍ਰਿਪਾ ਕੀ ਹੁੰਦਾ ਅਸੀਂ ਸੁਣਦੇ ਹਾਂ ਵੀ ਤੁਸੀਂ ਤਾਂ ਬਸ ਵੀ ਬਾਹਰ ਡ੍ਰਿਪਾ ਡ੍ਰਿਪਾ ਕਰੀ ਜਾਂਦੇ ਹੋ ਯਾਰ ਉਹਨਾਂ ਨੇ ਕਿਸੇ ਹੋਰ ਇੱਕ ਖਬਰ ਦਾ ਜ਼ਿਕਰ ਕੀਤਾ, ਤੁਸੀਂ ਫਲਾਨੀ ਗੱਲ ਨਹੀਂ ਕੀਤੀ, ਉਹ ਕੋਈ ਪੰਜਾਬ ਨਾਲ ਰਿਲੇਟਡ ਸੀ। ਮੈਂ ਕਿਹਾ ਜੀ ਪੰਜਾਬ ਨਾਲ ਰਿਲੇਟਡ ਗੱਲ ਤਾਂ ਤੁਹਾਨੂੰ ਪਤਾ ਨਹੀਂ, ਹੋਰ ਕਿੱਥੋਂ ਕਿੱਥੋਂ ਬੜੀ ਡੀਟੇਲ ਸਮਝਣ ਨੂੰ ਮਿਲ ਜਾਏਗੀ। ਮੈਂ ਤੁਹਾਡਾ ਘਰ ਹੈਗਾ ਇੱਥੇ, ਤੁਹਾਡੀ ਜ਼ਮੀਨ ਹੈਗੀ ਆ, ਤੁਹਾਡਾ ਕੋਈ ਪ੍ਰੋਪਰਟੀ ਵਗੈਰਾ ਹੈਗੀ ਆ? ਕਹਿੰਦੇ ਹਾਂ ਹੈਗੀ ਆ। ਮੈਂ ਕਿਹਾ ਜੀ ਫਿਰ ਉਹ ਪੰਜਾਬ ਵਾਲੀ ਗੱਲ ਛੱਡੋ, ਆ ਡ੍ਰਿਪਾਂ ਬਾਰੇ ਪਲੀਜ਼ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਸੁਣ ਲਿਓ, ਕਿਉਂਕਿ ਇਹ ਇੱਕ ਬਹੁਤ ਇੰਪੋਰਟੈਂਟ ਕਰੂਸ਼ੀਅਲ ਡਿਫਾਈਨਿੰਗ ਫੇਜ਼ ਦੇ ਵਿੱਚੋਂ ਸਾਡਾ ਸੂਬਾ ਲੰਘਦਾ ਪਿਆ। ਇੱਥੇ ਫੇਰ ਦੱਸ ਦਈਏ ਕਿ ਇਕਲੌਤਾ ਦੁਨੀਆ ਭਰ ਦੇ ਵਿੱਚ ਇਕਲੌਤੀ ਜੁਰਿਸਡਿਕਸ਼ਨ ਜਿਸਨੇ ਯੂਨਾਈਟਿਡ ਨੇਸ਼ਨਸ ਦੀ ਡੈਕਲੇਰੇਸ਼ਨ ਔਨ ਦ ਰਾਈਟਸ ਆਫ ਇੰਡੀਜੀਨਸ ਪੀਪਲਸ ਨੂੰ ਆਪਣੇ ਕਾਨੂੰਨ ਦਾ ਹਿੱਸਾ ਬਣਾ ਲਿਆ, ਉਹ ਇਕਲੌਤੀ ਅਜਿਹੀ ਜੁਰਿਸਡਿਕਸ਼ਨ ਦੁਨੀਆ ਭਰ 'ਚ ਬ੍ਰਿਟਿਸ਼ ਕੋਲੰਬੀਆ।
ਗੁਰਬਚਨ ਬਰਾੜ ਜੀ ਦਾ ਇੱਕ ਮੈਸੇਜ ਆਇਆ ਹੋਇਆ ਵਟਸਐਪ ਤੇ, ਮੈਂ ਇਗਨੋਰ ਕਰ ਰਿਹਾ ਸੀ, ਮੈਂ ਪੜ੍ਹਨਾ ਨਹੀਂ ਸੀ ਚਾਹੁੰਦਾ, ਪਰ ਤੁਸੀਂ ਆ ਜਿਹੜੀ ਕੰਟੈਕਸਟ ਜਿਹੜਾ ਨਾਲ ਬੰਨਿਆ, ਉਹਨਾਂ ਨੇ ਲਿਖਿਆ ਕਹਿੰਦੇ ਟੂ ਮਚ ਰੈਪੀਟੀਸ਼ਨ ਰਿਗਾਰਡਿੰਗ ਦ ਇਨਫੋਰਮੇਸ਼ਨ ਫੈਕਟਸ ਆਫ ਟ੍ਰਿਪਾ, ਟੀ ਨਾਲ ਲਿਖਿਆ ਉਹਨਾਂ ਨੇ। ਸੋ ਇਹੀ ਰੀਜ਼ਨ ਹੈ ਜੀ ਕਿ ਜਿਹਦੇ ਬਾਰੇ ਅਸੀਂ ਇਹ ਬਾਰ ਬਾਰ ਇਹਦੇ ਬਾਰੇ ਗੱਲ ਕਰਦੇ ਹਾਂ, ਕਿਉਂਕਿ ਅਜੇ ਵੀ ਇਹਨੂੰ ਲੈ ਕੇ ਜਾਣਕਾਰੀ ਆਮ ਨਾਗਰਿਕ ਨੂੰ ਨਹੀਂ ਹੈ, ਜੋ ਕਿ ਹੋਣੀ ਚਾਹੀਦੀ ਹੈ ਜਾਣਕਾਰੀ, ਜਿਵੇਂ ਤੁਸੀਂ ਵੀ ਡ੍ਰਿਪਾਂ ਨੂੰ ਟ੍ਰਿਪਾਂ ਲਿਖਿਆ। ਸੋ ਕਲੀਅਰਲੀ ਵੀ ਡੋਂਟ ਨੋ ਯੈਟ ਦ ਫੈਕਟਸ ਵੀ ਕੀ ਨੇ, ਤੇ ਇਹ ਜਿਹੜਾ ਪੂਰੀ ਇਹ ਗੱਲ ਇਹਦੇ ਬਾਰੇ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਵੇਲੇ ਸੂਬੇ ਦੀ ਨੰਬਰ ਇੱਕ ਖਬਰ ਇਹੀ ਹੈ, ਤੇ ਜੇ ਤੁਹਾਨੂੰ ਕੋਈ ਹੋਰ ਇਫ ਐਨੀਬਡੀ ਇਜ਼ ਟੈਲਿੰਗ ਯੂ ਅਦਰਵਾਈਜ਼, ਪਰ ਉਹ ਕਰਨਾ ਪੈਂਦਾ, ਕਿਉਂਕਿ ਉਸ ਤੋਂ ਬਿਨਾਂ ਖਬਰ ਜਿਹੜੀ ਸਮਝ ਨਹੀਂ ਆਏਗੀ, ਕਿਉਂਕਿ ਜ਼ਰੂਰੀ ਨਹੀਂ ਕਿ ਜਿਹੜਾ ਲਿਸਨਰ ਇਸ ਵੇਲੇ ਸੁਣ ਰਿਹਾ ਉਹਨੇ ਪਿਛਲੇ ਮਹੀਨੇ ਤੋਂ ਲਗਾਤਾਰ ਸ਼ੋਅ ਵੀ ਸੁਣਿਆ ਹੈ। ਹੋ ਸਕਦਾ ਕਿ ਉਹ ਅੱਜ ਹੀ ਸੁਣ ਰਹੇ ਹੋਣ, ਹੋ ਸਕਦਾ ਉਹਨਾਂ ਨੇ ਪਹਿਲਾਂ ਸਟੋਰੀ ਫਾਲੋ ਨਾ ਕੀਤੀ ਹੋਵੇ। ਕੰਟੈਕਸਟ ਤੋਂ ਬਿਨਾਂ ਜਾਣਕਾਰੀ ਮੈਨੂੰ ਲੱਗਦਾ ਅਧੂਰੀ
ਹੋ ਜਾਏ। ਇਹ ਜਿਹੜਾ ਫਰਸ਼ ਹੈ ਸਾਨੂੰ ਰੋਜ਼ ਹੀ ਲਿਪਣਾ ਪੈਂਦਾ, ਪਰ ਉਹ ਜ਼ਰੂਰੀ ਆ। ਅੱਛਾ ਬਸ ਜੀ ਦੱਸ ਦਈਏ ਕਿ ਐਸਪਾਇਰ ਇਕੁਅਲ ਆਫ ਫ੍ਰੈਂਚ ਵਾਲੇ ਇਹ ਕਹਿ ਰਹੇ ਨੇ ਕਿ ਜੇ ਤੁਹਾਨੂੰ ਫ੍ਰੈਂਚ ਸਿੱਖਣੀ ਆ ਤਾਂ ਬੜੇ ਇੰਜੋਏਬਲ ਤਰੀਕੇ ਨਾਲ ਤੁਹਾਨੂੰ ਫ੍ਰਾਂਸੀਸੀ ਬੋਲੀ ਸਿਖਾਉਣਗੇ। ਵੈਸੇ ਵੀ ਜੇ ਪਰਮਾਨੈਂਟ ਰੈਜੀਡੈਂਸੀ ਵਾਸਤੇ ਜੇ ਸਟਰਗਲ ਕਰ ਰਹੇ ਹੋ ਨਾ, ਫ੍ਰੈਂਚ ਤੁਹਾਡੀ ਫਾਈਲ ਨੂੰ ਸਟਰੋਂਗ ਬਣਾ ਸਕਦੀ ਆ। ਐਸਪਾਇਰ ਇਕੁਅਲ ਆਫ ਫ੍ਰੈਂਚ ਬੈਸਟ ਚੋਇਸ ਹੈ TEF TCF ਪ੍ਰੈਪਰੇਸ਼ਨ ਲਈ। ਸਮਾਲ ਬੈਚ ਸਾਈਜ਼ ਹਰ ਸਟੂਡੈਂਟ ਨੂੰ ਪ੍ਰੋਪਰ ਟਾਈਮ ਪ੍ਰੋਪਰ ਗਾਈਡੈਂਸ ਮਿਲਦੀ ਆ, ਕੋਈ ਵੀ ਇਗਨੋਰ ਨਹੀਂ ਹੁੰਦਾ। ਟੀਚਰਸ ਤੁਹਾਡੀ ਸਪੀਡ ਫੋਲੋ ਕਰਦੇ ਨੇ ਤੇ ਤੁਹਾਡੇ ਵੀਕ ਏਰੀਆਜ਼ ਨੂੰ ਸਟਰੋਂਗ ਬਣਾਉਂਦੇ ਨੇ, ਨਾਲ ਹੀ ਹਿੰਦੀ ਤੇ ਪੰਜਾਬੀ ਵਿੱਚ ਸਪੋਰਟ ਤਾਂ ਕਿ ਤੁਸੀਂ ਫ੍ਰੈਂਚ ਆਸਾਨੀ ਨਾਲ ਸਮਝ ਸਕੋ, ਸਿੱਖ ਸਕੋ। 5-star ਰੇਟਡ ਇੰਸਟੀਚਿਊਟ ਹੈ ਅਤੇ ਫ੍ਰੀ ਡੈਮੋ ਕਲਾਸਿਸ ਨੇ, ਪਹਿਲਾਂ ਅਟੈਂਡ ਕਰੋ ਫਿਰ ਡਿਸੀਜਨ ਲਓ। ਐਸਪਾਇਰ ਇਕੁਅਲ ਆਫ ਫ੍ਰੈਂਚ, ਟਰਨ ਯੋਰ ਐਫਰਟਸ ਇਨ ਟੂ ਰਿਜ਼ਲਟਸ। ਲਿਟਲ ਇੰਡੀਆ ਪਲਾਜ਼ਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਯੂਨਿਟ ਨੰਬਰ 201। ਹੋਰ ਜਾਣਕਾਰੀ ਲਈ ਕਾਲ ਕਰਿਓ 7789171761, 7789171761। ਐਸਪਾਇਰ ਇਕੁਅਲ ਆਫ ਫ੍ਰੈਂਚ। ਐਂਡ ਬਾਏ ਦ ਵੇ, ਪ੍ਰੋਗਰਾਮ ਦੇ ਸੈਕਿੰਡ ਆਵਰ ਦੇ ਵਿੱਚ ਐਸਪਾਇਰ ਇਕੁਅਲ ਤੋਂ ਉਹਨਾਂ ਦੇ ਰੈਪ੍ਰਜੈਂਟੇਟਿਵ ਸਾਡੇ ਨਾਲ ਗੱਲਬਾਤ ਕਰਨ ਲਈ ਸ਼ਾਮਲ ਵੀ ਹੋਣਗੇ।
ਵਿਜੇ ਜੀ ਸਾਡੇ
ਫ੍ਰੈਂਚ ਸਿੱਖ ਲੈਣੀ ਬਾਏ ਦੀ ਐਂਡ ਆਫ ਦਾ ਪ੍ਰੋਗਰਾਮ,
ਬਾਏ ਦੀ ਐਂਡ ਆਫ ਦਾ ਪ੍ਰੋਗਰਾਮ
ਬਸ ਦੇਖਿਓ ਫ੍ਰੈਂਚ ਜੀ ਕਰਿਆ ਕਰਨਾ ਬਾਅਦ ਸ਼ੋਅ।
ਕੱਲ ਤੋਂ ਤੁਸੀਂ ਛੁੱਟੀ ਤੇ ਵੀ ਜਾ ਰਹੇ ਹੋ ਤੇ ਫਿਰ ਉਹ ਇੱਕ ਨਾ ਇੱਕ ਜੋੜ ਕੇ ਲੋ ਸਾਡੇ ਲਿਸਟ ਨਾਲ 11 ਬਣਾ ਦਿੰਦੇ ਹੋ। ਮੈਂ ਕਹਿੰਦਾ ਵਿਜੇ ਜੀ ਨੂੰ ਰੇਡੀਓ ਕੈਨੇਡਾ ਜੋਬ ਮਿਲ ਗਈ ਹੈ।
ਨਹੀਂ ਨਹੀਂ, ਏਅਰ ਕੈਨੇਡਾ ਦਾ ਸੀਈਓ ਲੱਗ ਗਿਆ।
ਓ ਅੱਛਾ, ਠੀਕ ਹੈ। ਅੱਛਾ ਵਿਜੇ ਜੀ, ਸਾਡੇ ਰੈਗੂਲਰ ਲਿਸਨਰ ਹੈਗੇ ਨੇ ਸੁਖਦੇਵ ਵਿਰਕ ਜੀ, ਅੱਜ ਉਹਨਾਂ ਦਾ 66ਵਾਂ ਜਨਮ ਦਿਨ।
ਓ ਵੈਰੀ ਨਾਈਸ,
ਸੋ ਵੈਰੀ ਵੈਰੀ ਹੈਪੀ ਬਰਥਡੇ ਟੂ ਸੁਖਦੇਵ।
ਐਂਡ ਵਾਈਲ ਵੀ ਸੈਲੀਬ੍ਰੇਟ ਐਂਡ ਕੰਗ੍ਰੈਚੁਲੇਟ ਵਿਰਕ ਸਾਹਿਬ, ਮੈਂ ਇਹ ਵੀ ਦੱਸਦਾ ਕਿ ਜੇ ਤੁਸੀਂ ਵਿਰਕ ਸਾਹਿਬ ਨੂੰ ਮਿਲੋਗੇ ਦੇਖੋਗੇ, ਤੁਸੀਂ ਦੱਸ ਨਹੀਂ ਸਕਦੇ ਹੀ 66।
ਓ ਨਾਟ ਐਟ ਆਲ,
ਤੁਸੀਂ ਇਹ ਕਹੋਗੇ ਉਹਨਾਂ ਨੂੰ ਵੇਖ ਕੇ ਯਾਰ 53 ਸਾਲ, ਵੀ ਇਸ ਤੋਂ ਜ਼ਿਆਦਾ ਏਜ ਨਹੀਂ ਹੋਏਗੀ। ਸੋ ਵਿਰਕ ਸਾਹਿਬ, ਕੀਪ ਡੂਇੰਗ ਵਾਟ ਯੂਅਰ ਡੂਇੰਗ ਐਂਡ ਵੈਰੀ ਹੈਪੀ ਬਰਥਡੇ।
ਮੈਂ 27-28 ਸਾਲ ਕਹਿਣਾ
ਹੈ। ਹਾਏ, ਠੀਕ ਠੀਕ ਲਾ ਲਓ। FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਬਸ ਜੀ ਇੱਕ ਜ਼ਰੂਰੀ ਮੈਸੇਜ ਹੈ ਯਾਰ, ਇੱਦਾਂ ਨਾ ਕਰੀਏ, ਇੱਦਾਂ ਨਾ ਕਰੀਏ। ਦੇਖੋ ਨਵਜੀਤ ਜੀ ਦਾ ਮੈਸੇਜ ਆਇਆ।
ਹਾਂਜੀ ਹਾਂਜੀ,
ਉਹਨਾਂ ਦੇ ਵਾਈਫ ਦਾ ਕੱਲ੍ਹ ਜਨਮ ਦਿਨ ਸੀ।
ਖੁਸ਼ੀ ਵਾਲੀ ਗੱਲ ਹੈ,
ਬਹੁਤ ਖੁਸ਼ੀ ਵਾਲੀ ਗੱਲ,
ਬਹੁਤ ਗੰਭੀਰ ਹੋ ਗਿਆ।
ਨਹੀਂ ਨਹੀਂ, ਦੇਖੋ ਅਗਲੀ ਗੱਲ ਬੜੀ,
ਅਗਲੀ ਗੱਲ ਟੈਨਸ਼ਨ ਵਾਲੀ ਹੈ ਥੋੜ੍ਹੀ।
ਜਨਮ ਦਿਨ ਸੀਗਾ ਕੱਲ੍ਹ, ਤੇ ਨਵਜੀਤ ਜੀ ਕਹਿੰਦੇ ਮੈਂ ਮੈਸੇਜ ਕਰਨਾ ਭੁੱਲ ਗਿਆ। ਇਸ ਕਰਕੇ ਗੱਲ ਗੰਭੀਰ ਆ,
ਗੰਭੀਰ ਗੱਲ ਹੋ ਗਈ ਹੈ।
ਉਹ ਐਕਚੁਅਲੀ ਮੈਸੇਜ, ਮੈਂ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਜਗਦੀਪ ਕੌਰ ਜੀ ਵਾਸਤੇ ਨਵਜੀਤ ਜੀ ਇੰਨਾ ਵਧੀਆ ਮੈਸੇਜ ਕੰਪੋਜ਼ ਕਰਨ ਦੀ ਤਾਕ ਵਿੱਚ ਸੀ ਕਿ ਉਹ ਮੈਸੇਜ ਕੰਪੋਜ਼ ਕਰਦੇ 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 ਉਹਨਾਂ ਨੂੰ 24 ਘੰਟੇ ਨਿਕਲ ਗਏ। ਸੋ ਇਸ ਕਰਕੇ ਉਹ ਮੈਸੇਜ ਉਹਨੇ ਅੱਜ ਭੇਜਿਆ। ਸੋ ਨਵਜੀਤ ਜੀ ਤੁਹਾਨੂੰ ਜਗਦੀਪ ਕੌਰ ਜੀ ਤੁਹਾਨੂੰ ਨਵਜੀਤ ਜੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਣ ਜਨਮ ਦਿਨ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ, ਕਹਿੰਦੇ ਕਿ ਤੁਹਾਨੂੰ ਵੈਰੀ ਹੈਪੀ ਬਰਥਡੇ।
ਹੈਪੀ ਬਰਥਡੇ
ਠੀਕ ਹੈ ਨਵਜੀਤ ਜੀ, ਸ਼ੇਰ ਬਣ ਕੇ ਘੁੰਮੋ ਹੁਣ ਸਭ ਠੀਕ ਹੈ।
ਅੱਛਾ ਫਿਰ ਹੁਣ ਲੱਗੇ ਇੱਥੇ ਇੱਕ ਹੋਰ ਮੈਸੇਜ ਆਇਆ, ਉਹ ਵੀ ਵਿਸ਼ ਕਰ ਦਿਓ।
ਹਾਂਜੀ,
ਮੈਸੇਜ ਹੈਗਾ ਮੇਹਰ ਜਾਪ ਜੀ ਵੱਲੋਂ
ਜੀ,
ਤੇ ਉਹ ਦੱਸ ਰਹੇ ਨੇ ਕਿ ਅੱਜ ਉਹਨਾਂ ਦੇ ਬੇਟੇ ਮੇਹਰ ਸਿੰਘ ਖੇਲਾ ਦਾ ਜਨਮ ਦਿਨ ਆ। ਸੋ ਮੇਹਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਹੈਪੀ ਬਰਥਡੇ।
ਹੈਪੀ ਬਰਥਡੇ ਜਾ ਬਾਸੂ ਜੀ। ਡੇਵੀ ਡੀਬੀ ਵਾਸਤੇ ਮੁਸ਼ਕਲਾਂ ਕਿਹੜੀਆਂ ਕਿਹੜੀਆਂ ਨੇ, ਡ੍ਰਿਪਾਂ ਨੂੰ ਲੈ ਕੇ ਅਸੀਂ ਉਹ ਸਾਰੀ ਗੱਲ ਕੀਤੀ, ਪਰ ਇੱਕ ਚੀਜ਼ ਜਿਹੜੀ ਅੱਜ ਖਬਰਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਹੋ ਰਹੀ ਆ, ਡੇਵੀ ਡੀਬੀ ਨੂੰ ਇਹਦੇ ਨਾਲ ਥੋੜ੍ਹੀ ਜਿਹੀ ਰਾਹਤ ਜ਼ਰੂਰ ਮਿਲੇਗੀ। ਕਿਉਂਕਿ ਦੇਖੋ ਜਿਹੜੀ ਇੱਕ ਪਾਈਪਲਾਈਨ ਬਣਨੀ ਹੈ ਅਲਬਰਟਾ ਵਾਲੇ ਪਾਸਿਓਂ ਬੀ ਸੀ ਵੱਲ, ਨਵੀਂ ਪਾਈਪਲਾਈਨ ਜਿਹਨੂੰ ਲੈ ਕੇ ਐੱਮ ਓ ਯੂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਮਾਰਕ ਕਾਰਨੀ ਪ੍ਰਧਾਨ ਮੰਤਰੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਚਕਾਰ ਨਵੰਬਰ ਦੇ ਵਿੱਚ ਸਾਈਨ ਹੋਇਆ ਸੀ। ਉਹਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਗਈਆਂ ਸੀ, 1 April ਦੀ ਡੈਡਲਾਈਨ ਸੀ, ਉਹ ਕੁਝ ਸ਼ਰਤਾਂ ਪੂਰੀਆਂ ਕਰਨ ਦੀ, ਕੁਝ ਸ਼ਰਤਾਂ ਪੂਰੀਆਂ ਹੋ ਗਈਆਂ, ਕੁਝ ਅਜੇ 1 April ਤੱਕ ਪੂਰੀਆਂ ਨਹੀਂ ਸੀ ਹੋਈਆਂ। ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ। ਅਲਬਰਟਾ ਵਾਲੇ ਚਾਹੁੰਦੇ ਨੇ ਕਿ ਜਿਹੜੀ ਉਹ ਪਾਈਪਲਾਈਨ ਆ ਉਹ ਬਣੇ ਬੀ ਸੀ ਦੇ ਨੌਰਥ ਕੋਸਟ ਵੱਲ, ਜਿਹੜਾ ਪ੍ਰਿੰਸ ਰੂਪਰਟ ਵਾਲਾ ਪੋਰਟ ਆ ਉੱਥੇ, ਜਿੱਥੇ ਕਿ ਇਸ ਵੇਲੇ ਫੈਡਰਲ ਸਰਕਾਰ ਨੇ ਟੈਂਕਰ ਬੈਨ ਲਾਇਆ ਹੋਇਆ, ਇੰਡੀਜਨਸ ਭਾਈਚਾਰੇ ਨੌਦਰਨ ਉਸ ਰਾਊਟ 'ਤੇ ਪਾਈਪਲਾਈਨ ਬਣਨ ਦੀ ਮੁਖਾਲਫਤ ਕਰਦੇ ਨੇ ਵੀ ਉੱਥੇ ਗ੍ਰੇਟ ਬੇਅਰ ਰੇਨ ਫੋਰੈਸਟ ਹੈ, ਜੇ ਕਿਤੇ ਆਇਲ ਸਪਿੱਲ ਹੋ ਗਈ ਤਾਂ ਉਹਦਾ ਨੁਕਸਾਨ ਬੜਾ ਹੋਏਗਾ, ਇਨਵਾਇਰਮੈਂਟਲ ਡੈਮੇਜ ਹੋਏਗਾ। ਅਲਬਰਟਾ ਵਾਲੇ ਉਹ ਵਾਲਾ ਰਾਊਟ ਇਸ ਕਰਕੇ ਪ੍ਰੈਫਰ ਕਰਦੇ ਨੇ, ਇੱਕ ਤਾਂ ਪ੍ਰਿੰਸ ਰੂਪਰਟ ਵਾਲਾ ਪੋਰਟ, ਪੋਰਟ ਆਫ ਵੈਨਕੂਵਰ ਦੇ ਮੁਕਾਬਲੇ ਸ਼ੈਂਘਾਈ ਤੋਂ 36 ਘੰਟੇ ਨੇ, ਮਤਲਬ ਘੱਟ ਲੱਗਦੇ ਨੇ, ਤਿੰਨ ਦਿਨ ਦਾ ਸਮੁੰਦਰੀ,
ਡੇਢ ਦਿਨ
ਹੋਇਆ। ਯਾ ਯੂਅਰ ਰਾਈਟ ਸੋ 36 ਘੰਟੇ, ਡੇਢ ਕੁ ਦਿਨ ਦਾ ਉੱਥੋਂ ਘੱਟ ਸਮਾਂ ਲੱਗਦਾ। ਆਈ ਥਿੰਕ ਉਹ ਮੈਰੀਟਾਈਮ ਦੇ ਵਿੱਚ ਮੇ ਬੀ ਉਹ ਦਿਨ ਨਹੀਂ ਯਾਰ
36 ਘੰਟੇ ਡੇਢ
ਦਿਨ ਹੀ ਹੋਇਆ। ਯੈਸ, ਸੋ 36 ਆਵਰਸ ਦੀ ਜਿਹੜੀ ਵੋਇਜ ਆ ਉਹ ਘੱਟ ਪੈਂਦੀ ਆ। ਦੂਜੀ ਗੱਲ ਕੀ ਹੈ ਕਿ ਜਿਹੜਾ ਇਹ ਵਾਲਾ ਪੋਰਟ ਹੈਗਾ, ਪੋਰਟ ਆਫ ਪ੍ਰਿੰਸ ਰੂਪਰਟ ਵਾਲਾ, ਇੱਥੇ ਜਿਹੜੇ ਵੱਡੇ ਜਹਾਜ਼ ਨੇ ਡੂੰਘੇ, ਕਿਉਂਕਿ ਇੱਥੇ ਪਾਣੀ ਜ਼ਿਆਦਾ ਡੂੰਘੇ ਨੇ, ਸੋ ਜਿਹੜਾ ਇੱਕ ਅਜਿਹਾ ਸਮੁੰਦਰੀ ਜਹਾਜ਼ ਟੈਂਕਰ ਜਿਹੜਾ 2 million barrel ਤੱਕ ਕੈਰੀ ਕਰ ਸਕਦਾ, ਉਹ ਉਸ ਪੋਰਟ 'ਤੇ ਆ ਸਕਦਾ। ਵੈਨਕੂਵਰ ਵਾਲੇ ਪੋਰਟ ਦੇ ਵਿੱਚ ਇੰਨੀ ਕਪੈਸਿਟੀ ਨਹੀਂ, ਕਪੈਸਿਟੀ ਦਾ ਇੱਥੇ ਕੰਸਰਨ ਆ। ਹਾਲਾਂਕਿ ਵੈਨਕੂਵਰ ਪੋਰਟ ਅਥਾਰਟੀ ਵਾਲੇ ਕਹਿੰਦੇ ਨੇ ਵੀ ਅਸੀਂ ਇੱਥੇ ਡ੍ਰੈਜਿੰਗ ਕਰਕੇ ਹੋਰ ਇੱਥੇ ਡੂੰਘਾ ਕਰ ਦਿੰਦੇ ਹਾਂ ਪਾਣੀ, ਸੋ ਉਧਰ ਵੱਡੇ ਜਹਾਜ਼ ਆ ਜਾਣ। ਓਟਵਾ ਦੇ ਪਾਸਿਓਂ ਜਿਹੜੀ ਹੁਣ ਖਬਰ ਆ ਰਹੀ ਆ ਉਹ ਡੇਵੀ ਡੀਬੀ ਵਾਸਤੇ ਥੋੜ੍ਹੀ ਜਿਹੀ ਰਾਹਤ ਦਾ ਸੰਕੇਤ ਹੋ ਸਕਦੀ ਹੈ। ਬਸ ਜੀ
ਇਹੀ ਹੈ ਕਿ ਉਹ ਹੁਣ ਕੰਸਿਡਰ ਕਰ ਰਹੇ ਨੇ ਕਿ ਵੀ ਸਦਰਨ ਰਾਊਟ ਜਿਹੜਾ ਹੈ ਕਿ ਜਿਹੜੀ ਪਾਈਪਲਾਈਨ ਹੈ ਅਲਬਰਟਾ ਤੋਂ ਲਿਆਂਦੀ ਜਾਵੇ ਪਰ ਉਹ ਪੋਰਟ ਆਫ ਵੈਨਕੂਵਰ ਤੱਕ ਹੀ ਲਿਆਂਦੀ ਜਾਵੇ। ਸੋ ਵੈਨਕੂਵਰ ਨੂੰ ਲੈ ਕੇ ਜਿਹੜੇ ਕੰਸਰਨਸ ਕਪੈਸਿਟੀ ਨਾਲ ਸੰਬੰਧਿਤ ਨੇ ਉਹਦੇ ਵਿੱਚ ਵੀ ਹੁਣ ਜਿਹੜੀ ਵੈਨਕੂਵਰ ਫ੍ਰੇਜ਼ਰ ਪੋਰਟ ਅਥਾਰਟੀ ਆ ਉਹਨਾਂ ਨੇ ਡ੍ਰੈਜਿੰਗ ਪਲਾਨ ਕੀਤੀ ਹੋਈ ਸੈਕਿੰਡ ਨੈਰੋਜ਼ ਦੇ ਵਿੱਚ। ਸੋ ਬਰਾਡ ਇਨਲੈਟ ਨੂੰ ਕਹਿੰਦੇ ਚੌੜਾ ਕਰ ਦੇਣਾ, ਉਹਦੇ ਨਾਲ ਜਿਹੜੇ ਵੱਡੇ ਟੈਂਕਰਸ ਨੇ ਵੀ ਉਹ ਇੱਥੇ ਆ ਸਕਣਗੇ। ਸੋ ਵੈਸਟ ਬ੍ਰਿਜ ਜਿਹੜਾ ਮਰੀਨ ਟਰਮੀਨਲ ਹੈ ਬਰਨਬੀ ਵਾਲਾ, ਸੋ ਉੱਥੇ ਕਪੈਸਿਟੀ ਐਡੀਸ਼ਨ ਹੋ ਰਹੀ ਹੈ। ਪਰ ਇਹ ਕਿਹਾ ਜਾ ਰਿਹਾ ਵੀ ਜੇ ਨਵੀਂ ਪਾਈਪਲਾਈਨ ਇਵਨ ਪੋਰਟ ਆਫ ਵੈਨਕੂਵਰ ਤੱਕ ਵੀ ਲਿਆਉਣੀ ਹੈ ਤੇ ਟਰਮੀਨਲ ਇੱਕ ਨਵਾਂ ਹੀ ਬਣਾਉਣਾ ਪਏਗਾ ਇਹਦੇ ਵਾਸਤੇ। ਸੋ ਐਗਜ਼ਿਸਟਿੰਗ ਟਰਮੀਨਲ ਦੇ ਵਿੱਚ ਨਹੀਂ ਕੰਮ ਚੱਲਣਾ। ਸੋ ਪੋਰਟ ਆਫ ਵੈਨਕੂਵਰ ਤੇ ਵੀ ਕਪੈਸਿਟੀ ਐਡੀਸ਼ਨ ਕਰਨੀ ਪਏਗੀ। ਪਰ ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਫੈਡਰਲ ਸਰਕਾਰ ਇਹ ਉਹਨਾਂ ਦਾ ਇਹ ਵਿਚਾਰ ਹੈ ਕਿ ਨੌਰਥ ਤੱਕ ਨਹੀਂ ਸਗੋਂ ਸਦਰਨ ਕੋਸਟ ਤੱਕ ਬੀ ਸੀ ਦੀ ਮਤਲਬ ਪੋਰਟ ਆਫ ਵੈਨਕੂਵਰ ਤੱਕ ਹੀ ਪਾਈਪਲਾਈਨ ਆਵੇ।
ਪਰ ਜੇ ਬਸ ਜੀ ਆਹ ਪਾਈਪਲਾਈਨ ਆਉਂਦੀ ਆ ਉਹਦੇ ਵਿੱਚ ਵੀ ਇੰਜੀਨੀਅਰਿੰਗ ਕੰਸਰਨਸ ਹੋਣਗੇ।
ਯਾ ਸੋ ਕਿਉਂਕਿ ਐਗਜ਼ਿਸਟਿੰਗ ਪਾਈਪਲਾਈਨ ਹੈ ਟਰਾਂਸਮਾਊਂਟਨ ਪਾਈਪਲਾਈਨ, ਉਹਦੇ ਨਾਲ ਉਹਨੂੰ ਬੰਦ ਕੀਤੇ ਬਿਨਾਂ ਨਵੀਂ ਪਾਈਪਲਾਈਨ ਨਾਲ ਵਿਛਾਣੀ, ਸੋ ਸੇਫਟੀ ਕੰਸਰਨਸ ਹੋ ਸਕਦੇ ਨੇ। ਇੰਜੀਨੀਅਰਿੰਗ ਕੰਸਰਨਸ ਇਹ ਨੇ ਕਿ ਨੌਰਥ ਦੇ, ਸੋ ਇੰਜੀਨੀਅਰਿੰਗ ਕੰਸਰਨਸ ਦੇ ਲਿਹਾਜ਼ ਤੋਂ ਸਾਊਥ ਇਜ਼ ਬੈਟਰ, ਕਿਉਂਕਿ ਨੌਰਥ ਦੇ ਵਿੱਚ ਟੈਰਨ ਜਿਹੜੀ ਆ ਜ਼ਿਆਦਾ ਉੱਬੜ ਖਾਬੜ ਆ, ਉੱਥੇ ਕੋਸਟ ਜ਼ਿਆਦਾ ਹੋਣੀ ਸੀ। ਪਲੱਸ ਨੌਰਥ ਦੇ ਵਿੱਚ ਅਫਕੋਰਸ ਜਿਹੜਾ ਟੈਂਕਰ ਬੈਨ ਆ, ਪਲੱਸ ਜਿਹੜੇ ਇੰਡੀਜਨਸ ਭਾਈਚਾਰੇ ਨੇ ਉਹਨਾਂ ਦਾ ਬਾਇਨ ਨਹੀਂ ਹੈਗਾ। ਸਾਊਥ ਦੇ ਵਿੱਚ ਇਹ ਦਿੱਕਤਾਂ ਘੱਟ ਹੋਣਗੀਆਂ, ਪਰ ਸਾਊਥ ਦੇ ਵਿੱਚ ਪ੍ਰੋਬਲਮ ਇਹ ਹੋਣੀ ਆ ਕਿ ਇੱਕ ਤਾਂ ਕਪੈਸਿਟੀ ਦੀ ਗੱਲ, ਇੱਕ ਸਮਾਂ ਜ਼ਿਆਦਾ ਲੱਗਦਾ, ਇੱਕ ਆਲਰੇਡੀ ਇੱਥੇ ਪਾਈਪਲਾਈਨ ਹੈਗੀ ਆ ਉਹਦੇ ਨਾਲ ਇੱਕ ਹੋਰ ਪਾਈਪਲਾਈਨ ਬਣਾਉਣੀ, ਸੋ ਪਲੱਸ ਜਿਹੜੀ ਕੰਸਟਰਕਸ਼ਨ ਨੂੰ ਲੈ ਕੇ ਜਿਹੜੇ ਸੇਫਟੀ ਰਿਸਕ ਹੋਣਗੇ।
ਅਤੇ ਜਿਹੜਾ ਪੋਰਟ ਆਫ ਵੈਨਕੂਵਰ ਆ ਉਹਦੇ ਵਿੱਚ ਆਲਰੇਡੀ ਬਾਕੀ ਦਾ ਜਿਹੜਾ ਕਾਰਗੋ ਸ਼ਿਪਸ ਦਾ ਟ੍ਰੈਫਿਕ ਆ, ਆਲਰੇਡੀ ਐਗਜ਼ਿਸਟਿੰਗ ਟੈਂਕਰ ਟ੍ਰੈਫਿਕ ਆ, ਉਹਦੇ 'ਚ ਤੁਸੀਂ ਕਿੰਨੀਆਂ ਹੋਰ ਸ਼ਿਪਸ ਅਕੋਮੋਡੇਟ ਕਰ ਸਕੋਗੇ?
ਉਹ ਨਵਾਂ ਟਰਮੀਨਲ ਬਣਾਉਣਗੇ ਕਿਤੇ ਉਰੇ ਪਰੇ, ਸੋ ਉਹਦੇ ਵਿੱਚ ਵੀ ਦੇਖਣਾ ਹੋਏਗਾ ਵੀ ਹਾਓ ਦੇ ਡੂ ਇਟ।
ਫਿਰ ਆਊਗਾ ਜਿਹੜੀ ਇੱਥੇ ਔਰਕਾਸ ਦੀ ਪਾਪੂਲੇਸ਼ਨ ਆ, ਉਦੋਂ ਬੜਾ ਰੌਲਾ ਪਿਆ ਸੀ ਵਾਸੂ ਜੀ ਜਦੋਂ ਆਹ ਟਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਈ ਹੈ ਨਾ, ਕਿ ਔਰਕਾ ਜਿਹੜੀਆਂ ਵੇਲ ਮੱਛੀਆਂ ਨੇ ਉਹਨਾਂ ਦੀ ਗਿਣਤੀ ਥੋੜ੍ਹੀ ਜਿਹੀ ਸੀਗੀ, ਕਿ ਜਦੋਂ ਟੈਂਕਰ ਆਉਂਦੇ ਨੇ, ਟੈਂਕਰ ਦੀ ਜਿਹੜੀ ਵਾਈਬ੍ਰੇਸ਼ਨ ਆ, ਜਿਹੜਾ ਉਹਦਾ ਰੌਲਾ, ਉਹ ਇਸ ਕਦਰ ਉਹਨਾਂ ਔਰਕਾ ਮੱਛੀਆਂ ਨੂੰ ਇੰਪੈਕਟ ਕਰਦਾ ਵੀ ਉਹਨਾਂ ਦੀ ਜ਼ਿੰਦਗੀ ਖਤਰੇ 'ਚ ਪੈ ਸਕਦੀ ਆ। ਸੋ ਜੇ ਇੱਥੇ ਪਾਈਪਲਾਈਨ ਬਣਦੀ ਹੈ, ਇੱਥੇ ਨਵਾਂ ਟਰਮੀਨਲ ਬਣਦਾ, ਇੱਥੇ ਸ਼ਿਪਸ ਦੀ ਟੈਂਕਰ ਦੀ ਗਿਣਤੀ ਵੱਧਦੀ ਆ, ਤਾਂ ਫਿਰ ਦੇਖੋ ਉਦਾਂ ਦੇ ਕੰਸਰਨਸ ਵੀ ਆਉਣਗੇ।
ਔਨ ਟੌਪ ਆਫ ਦੈਟ, ਜਦੋਂ ਵੀ ਵੈਨਕੂਵਰ ਪੋਰਟ ਦੇ ਨਾਲ ਸੰਬੰਧਿਤ ਕੋਈ ਵੀ ਡਿਵੈਲਪਮੈਂਟ ਜਾਂ ਕੋਈ ਐਕਸਪੈਂਸ਼ਨ ਦੀ ਗੱਲ ਹੁੰਦੀ ਆ, ਵਾਸ਼ਿੰਗਟਨ ਸਟੇਟ ਦੀਆਂ ਜਿਹੜੀਆਂ ਫਸਟ ਨੇਸ਼ਨਸ ਨੇ, ਉਹਨਾਂ ਦੇ ਇੰਡੀਜਨਸ ਗਰੁੱਪਸ ਨੇ, ਉਹਨਾਂ ਨੂੰ ਵੀ ਸਾਡੀ ਸੁਪਰੀਮ ਕੋਰਟ ਨੇ ਰਾਈਟ ਦਿੱਤਾ ਹੋਇਆ ਕਿ ਤੁਸੀਂ ਵੀ ਐਬੋਰਿਜਨਲ ਗਰੁੱਪਸ ਆਫ ਕੈਨੇਡਾ ਤੁਹਾਨੂੰ ਮੰਨਿਆ ਜਾਏਗਾ। ਸੋ ਉਹ ਵੀ ਆ ਜਾਂਦੇ ਕਿ ਸਾਡੇ ਨਾਲ ਵੀ ਕੰਸਲਟੇਸ਼ਨ ਕਰੋ। ਸੋ ਕੰਸਲਟੇਸ਼ਨ ਦੇ ਵਿੱਚ ਸਮਾਂ ਤਾਂ ਲੱਗਣਾ ਹੀ ਆ। ਬਾਕੀ ਇਹ ਹੈ ਕਿ ਡੈਨੀਅਲ ਸਮਿਥ ਨੇ ਸ਼ੁਰੂ ਤੋਂ ਜਿਹੜੀ ਐਡਵੋਕੇਸੀ ਕੀਤੀ ਹੈ ਉਹ ਨਾਰਦਰਨ ਰਾਊਟ ਦੀ ਕੀਤੀ ਹੈ, ਪਰ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਵੀ ਸਦਰਨ ਰਾਊਟ ਉਹਨਾਂ ਨੂੰ ਮਨਜ਼ੂਰ ਨਹੀਂ ਹੋਏਗਾ। ਸੋ ਨਾਰਥ ਦੇ ਵਿੱਚ ਜਿਹੜਾ ਟੈਂਕਰ ਮੋਰਟੋਰੀਅਮ ਹੈ ਉਹਨੂੰ ਹਟਾਉਣਾ ਬਹੁਤ ਔਖਾ ਹੈ।
ਫੈਡਰਲ ਸਰਕਾਰ ਵਾਸਤੇ ਵੀ ਅਸੀਂ
ਦੇਖ ਲਿਆ ਕਿ ਉਹਨਾਂ ਡ੍ਰਿਪਾਂ ਦੇ ਕੇਸ ਦੇ ਵਿੱਚ ਵੀ ਕੁਝ ਸੈਕਸ਼ਨਸ ਨੂੰ ਸਸਪੈਂਡ ਕਰਨ ਤੱਕ ਦੀ ਕਹਿ ਲਓ ਕਿ ਹਿਮਾਕਤ ਨਹੀਂ ਕਰ ਪਾ ਰਹੇ ਪੋਲੀਟੀਸ਼ੀਅਨਸ। ਸੋ ਜਿਹੜਾ ਟੈਂਕਰ ਮੋਰਟੋਰੀਅਮ ਲੱਗਿਆ ਹੋਇਆ ਇੰਡੀਜਨਸ ਭਾਈਚਾਰਿਆਂ ਦੀ ਸਹਿਮਤੀ ਤੋਂ ਬਿਨਾਂ ਉਹਨੂੰ ਹਟਾ ਦੇਣਾ, ਉਹਨੂੰ ਲਿਫਟ ਕਰ ਦੇਣਾ, ਤੇ ਉਹਦੇ ਵਾਸਤੇ ਤਾਂ ਪ੍ਰੀਮੀਅਰ ਦਾ ਵੀ ਬਾਇਨ ਨਹੀਂ ਹੈਗਾ ਡੀਵੀਡੀਬੀ ਦਾ। ਸੋ ਉਹ ਫੈਡਰਲ ਸਰਕਾਰ ਲਈ ਕਦੇ ਵੀ ਸੌਖਾ ਨਹੀਂ ਸੀ ਹੋਣਾ। ਸੋ ਸਦਰਨ ਰਾਊਟ ਇਜ਼ ਅ ਮੋਰ ਪਲੋਜੀਬਲ ਵੇ ਆਊਟ, ਤੇ ਇਹਨੂੰ ਲੈ ਕੇ ਜਿਹੜੇ ਸਾਡੇ ਹੁਣ ਜਿਹੜੀਆਂ ਵੱਡੀਆਂ ਪਾਈਪਲਾਈਨ ਕੰਪਨੀਜ਼ ਨੇ, ਚਾਹੇ ਉਹ ਐਨਬ੍ਰਿਜ ਹੋਵੇ, ਚਾਹੇ ਉਹ ਟੀਸੀ ਐਨਰਜੀ ਦੀ ਸਾਊਥ ਬਾਓ ਹੋਵੇ, ਉਹ ਵੀ ਚਾਹੁੰਦੇ ਨੇ ਕਿ ਪਾਈਪਲਾਈਨ ਬਣੇ, ਬਟ ਦੇ ਵਾਂਟ ਪੋਲੀਟੀਕਲ ਵਿਲ ਕਿ ਵੀ ਸਰਕਾਰ ਜਿਹੜੀ ਆ ਬਾਅਦ ਵਿੱਚ ਆਨਾਕਾਨੀ ਨਾ ਕਰੇ। ਹਾਂ, ਕਲੈਰਿਟੀ ਹੋਵੇ, ਪਲੱਸ ਜਿਹੜੇ ਸਾਡੀਆਂ ਵੱਡੀਆਂ ਜਿਹੜੀਆਂ ਆਇਲ ਕੰਪਨੀਜ਼ ਨੇ, ਚਾਹੇ ਉਹ ਸਨਕੌਰ ਹੋਵੇ, ਚਾਹੇ ਉਹ ਸਿਨੋਵਸ ਹੋਵੇ, ਉਹਨਾਂ ਵੱਲੋਂ ਵੀ ਹਾਲ ਹੀ ਵਿੱਚ ਰਿਪੋਰਟ ਕੀਤਾ ਜਾ ਰਿਹਾ ਕਿ ਉਹਨਾਂ ਦੀ ਪ੍ਰੋਡਕਸ਼ਨ ਰਿਕਾਰਡ ਜਿਹੜੇ ਨੇ ਨਵੇਂ ਨਵੇਂ ਬਣ ਰਹੇ ਨੇ, ਉਹ ਪ੍ਰੋਡਕਸ਼ਨ ਆਪਣੀ ਵਧਾਉਣ ਲਈ ਤਿਆਰ ਨੇ, ਪ੍ਰੋਡਕਸ਼ਨ ਵਧਾ ਵੀ ਰਹੇ ਨੇ। ਐਂਡ ਔਨ ਟੌਪ ਆਫ ਦੈਟ ਵਰਲਡ ਓਵਰ ਸਾਰੇ ਕੈਨੇਡਾ ਵੱਲ ਦੇਖ ਰਹੇ ਨੇ ਕਿ ਤੁਸੀਂ ਕਰੂਡ ਆਇਲ ਦੀ ਪ੍ਰੋਡਕਸ਼ਨ ਵਧਾਓ, ਐਕਸਪੋਰਟ ਵਧਾਓ, ਅਸੀਂ ਤੁਹਾਡੇ ਕੋਲੋਂ ਕਰੂਡ ਆਇਲ ਇੰਪੋਰਟ ਕਰਨਾ ਚਾਹੁੰਦੇ ਹਾਂ।
ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਾਰ ਵਾਰ ਕੀ ਕਹਿੰਦੇ ਨੇ ਕਿ ਇਸ ਬਦਲਦੀ ਦੁਨੀਆ ਦੇ ਵਿੱਚ ਕੈਨੇਡਾ ਤੁਹਾਡੇ ਵਾਸਤੇ ਇੱਕ ਰਿਲਾਇਬਲ, ਇੱਕ ਭਰੋਸੇਯੋਗ ਸਪਲਾਇਰ ਹੋ ਸਕਦਾ।
ਐਨਰਜੀ ਸੁਪਰ ਪਾਵਰ,
ਐਨਰਜੀ ਸੁਪਰ ਪਾਵਰ ਬਣਾਵਾਂਗੇ ਭਰੋਸੇਯੋਗਤਾ ਵਾਸਤੇ। ਤੁਹਾਡੇ ਕੋਲ ਸਿਰਫ ਉਸ ਮਟੀਰੀਅਲ ਦਾ, ਉਸ ਰਿਸੋਰਸ ਦਾ ਮੌਜੂਦ ਹੋਣਾ ਕਾਫੀ ਨਹੀਂ ਆ, ਉਸ ਮੌਜੂਦ ਨੂੰ ਲੋਕਾਂ ਤੱਕ ਤੁਸੀਂ ਪਹੁੰਚਾਉਣਾ ਕਿਵੇਂ ਆ? ਤੁਸੀਂ ਇਹ ਸੋਚੋ ਵੀ ਕੋਈ ਰੈਸਟੋਰੈਂਟ ਹੋਵੇ ਬੜਾ ਦੂਰ ਦੁਰਾਡੇ, ਉਹ ਖਾਣਾ ਬਹੁਤ ਵਧੀਆ ਬਣਾਉਂਦੇ ਹੋਣ, ਉਹਨਾਂ ਕੋਲ ਰਾਸ਼ਨ ਵੀ ਬੇਤਹਾਸ਼ਾ ਹੋਵੇ, ਉਹਨਾਂ ਕੋਲ ਸਟਾਫ ਵੀ ਚੰਗਾ ਹੋਵੇ, ਪਰ ਜੇ ਤੁਹਾਡਾ ਬਿਜ਼ਨਸ ਮਾਡਲ ਇਹ ਵੀ ਤੁਸੀਂ ਉਹ ਫੂਡ ਡਿਲੀਵਰ ਕਰਨਾ, ਤੁਹਾਡੇ ਕੋਲ ਡਿਲੀਵਰੀ ਵਾਲੇ ਬੰਦੇ ਹੀ ਨਹੀਂ ਹੈਗੇ, ਤੁਸੀਂ ਬਣਾ ਬਣਾ ਰੱਖੀ ਜਾਓ, ਕੀ ਕਰੋਗੇ? ਤੁਹਾਡੇ ਗਾਹਕ ਤੁਹਾਡਾ ਪ੍ਰੋਡਕਟ ਚਾਹੁੰਦੇ ਨੇ, ਤੁਸੀਂ ਪ੍ਰੋਡਕਟ ਬਣਾ ਬਣਾ ਤਿਆਰ ਕਰੀ ਜਾਂਦੇ ਹੋ, ਪਰ ਜਿਹੜਾ ਇੱਕ ਵਿੱਚ ਇੱਕ ਬ੍ਰਿਜ ਆ ਉਹ ਤੁਹਾਡੇ ਕੋਲ ਐਗਜ਼ਿਸਟ ਨਾ ਕਰਦਾ ਹੋਵੇ, ਅਤੇ ਉਹ ਬ੍ਰਿਜ ਤਿਆਰ ਕਰਨ ਦੇ ਵਾਸਤੇ ਤੁਹਾਡੇ ਕੋਲ ਜਿਹੜੇ ਵੱਖੋ ਵੱਖਰੇ ਜਿਹੜੀ ਰੈਜ਼ਿਸਟੈਂਸ ਆ, ਭਾਵੇਂ ਉਹ ਇੰਡੀਜਨਸ ਭਾਈਚਾਰਿਆਂ ਤੋਂ ਹੋਵੇ, ਇਨਵਾਇਰਮੈਂਟਲ ਗਰੁੱਪਸ ਤੋਂ ਹੋਵੇ, ਉਹਦਾ ਸਾਹਮਣਾ ਕਰਨਾ ਪੈਂਦਾ ਹੋਵੇ,
ਅਤੇ ਫਿਰ ਰੈਸਟੋਰੈਂਟ ਵਾਲੇ ਜਦੋਂ ਉਹਨਾਂ ਨੂੰ ਡਿਲੀਵਰੀ ਡਰਾਈਵਰਸ ਨਹੀਂ ਮਿਲਦੇ, ਅਤੇ ਫਿਰ ਉਹ ਸਾਰੇ ਆਪਣੇ ਜੋ ਖਾਣਾ ਬਣਾਇਆ ਹੋਇਆ ਆਪਣੇ ਗੁਆਂਢੀ ਨੂੰ ਦੇ ਦਿੰਦੇ ਆ
ਜੀ।
ਸੋ ਜੋ ਅਸੀਂ ਕਰਦੇ ਰਹੇ ਹਾਂ ਕਿ ਅਲਬਰਟਾ ਵਾਲੇ ਅਮਰੀਕਾ ਨੂੰ ਹੀ ਸਾਰਾ ਕੁਝ ਭੇਜਦੇ ਰਹੇ ਨੇ, ਜਿਹੜੀਆਂ ਵੀ ਪਾਈਪਲਾਈਨਸ ਬਣੀਆਂ ਨੇ, ਸੋ ਜੋ ਕਪੈਸਿਟੀ ਐਡੀਸ਼ਨ ਐਨਬ੍ਰਿਜ ਵੱਲੋਂ, ਸਾਊਥ ਬਾਓ ਵੱਲੋਂ ਕੀਤੀ ਵੀ ਜਾ ਰਹੀ ਆ, ਉਹ ਸਾਊਥਵਰਡਸ ਕੀਤੀ ਜਾ ਰਹੀ ਆ। ਸੋ ਉਹ ਵੈਸਟਵਰਡ ਕਰਨਾ ਚਾਹੁੰਦੇ ਨੇ ਐਕਸਪੈਂਸ਼ਨ, ਉਹ ਚਾਹੁੰਦੇ ਨੇ ਕਿ ਪਾਈਪਲਾਈਨਸ ਬਣਨ
ਤਾਂ ਕਿ ਏਸ਼ੀਆ ਨੂੰ ਤੇਲ ਹੋਰ ਭੇਜ ਸਕੇ,
ਪਰ ਉਹ ਡਰਦੇ ਨੇ ਇੰਡੀਜਨਸ ਗਰੁੱਪਸ ਦੀ ਮੁਖਾਲਫਤ ਤੋਂ, ਸਰਕਾਰਾਂ ਦੀ ਜਿਹੜੀ ਅੰਦਰੂਨੀ ਸਿਆਸਤ ਹੈ ਉਸ ਤੋਂ। ਸੋ ਚਾਹੁੰਦੇ ਨੇ ਕਿ ਪੋਲੀਟੀਕਲ ਵਿਲ ਹੋਵੇ, ਕਲੈਰਿਟੀ ਹੋਵੇ, ਐਕਸਪੈਂਸ਼ਨ ਲਈ ਤਾਂ ਉਹ ਤਿਆਰ ਨੇ।
ਐਂਡ ਉਹ ਸਭ ਦੇ ਵਿੱਚ ਹੁਣ ਉਹੀ ਗੱਲ ਨੂੰ ਜੇ ਪਿਛਲੀ ਖਬਰ ਨਾਲ ਅਸੀਂ ਕਨੈਕਟ ਕਰੀਏ ਕਿ ਜਿਹੜੀਆਂ ਡ੍ਰਿਪਾਂ ਵਰਗੀਆਂ ਲੈਜਿਸਲੇਸ਼ਨਸ ਨੇ ਉਹਦੇ ਕਰਕੇ ਜਿਹੜੀ ਅਨਸਰਟਨਟੀ ਆ, ਅਜੇ ਤਾਂ ਜਿਹੜੀ ਕੋਈ ਕੈਨੇਡੀਅਨ ਆਇਲ ਕੰਪਨੀ ਆ, ਦੇਖੋ ਉਹੀ ਅਨਸਰਟਨਟੀ ਕਰਕੇ ਕਹਿੰਦੇ ਪਾਈਪਲਾਈਨ ਬਣਾ ਦਾਂਗੇ, ਪਹਿਲਾਂ ਤੁਸੀਂ ਜਿਹੜੇ ਆਪਣੇ ਰੂਲਸ ਰੈਗੂਲੇਸ਼ਨਸ ਨੇ, ਕਾਨੂੰਨ ਨੇ, ਉਹ ਸਿੱਧੇ ਪੱਧਰੇ ਕਰੋ। ਇਹ ਤਾਂ ਇਕੱਲਾ ਆਇਲ ਨਾਲ ਰਿਲੇਟਡ ਤਾਂ ਗੱਲ ਚੱਲਦੀ ਰਹੀ ਹੈ, ਜਿਹੜੇ ਐਨਰਜੀ ਪ੍ਰੋਜੈਕਟਸ ਨੇ, ਹੁਣ ਕੀ ਅਸੀਂ ਉਸੇ ਹੀ ਦੌਰ ਵੱਲ ਵੱਧ ਰਹੇ ਹਾਂ ਈਵਨ ਫੋਰ ਐਨੀ ਕਾਇੰਡ ਆਫ ਇਨਵੈਸਟਮੈਂਟ? ਕਿ ਜੇ ਕਿਸੇ ਨੇ ਇੱਥੇ ਆ ਕੇ ਵੇਅਰ ਹਾਊਸ ਬਣਾਉਣਾ, ਜੇ ਕੋਈ ਇੱਥੇ ਆ ਕੇ ਸੋਚਦਾ ਕਿ ਯਾਰ ਜ਼ਮੀਨ ਖਰੀਦ ਕੇ ਇੱਥੇ ਅਸੀਂ ਫਾਰਮਿੰਗ ਸ਼ੁਰੂ ਕਰ ਲਈਏ ਲਾਰਜ ਸਕੇਲ, ਔਰ ਕਹੇਗਾ ਭਾਈ ਟਿਕ ਜਾਓ, ਪਤਾ ਨਹੀਂ ਉਹ ਜ਼ਮੀਨ 'ਤੇ ਸਾਡਾ ਹੱਕ ਰਹਿਣਾ ਵੀ ਹੈ ਕਿ ਨਹੀਂ, ਅਸੈਸਮੈਂਟ ਵਾਲੇ ਪ੍ਰੋਪਰਟੀ ਦੀ ਅਸੈਸਮੈਂਟ ਕਰਕੇ ਉਹਦੇ ਵਿੱਚ ਇੱਕ ਡਿਸਕਲੇਮਰ ਲਿਖਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਤੁਹਾਡੀ ਪ੍ਰੋਪਰਟੀ ਦੀ ਇਹ ਵੈਲਿਊ ਆ, ਬਿਸ਼ਰਤੇ ਇਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਲੈਂਡ ਕਲੇਮ ਨਾ ਹੋਇਆ ਹੋਵੇ।
ਤੇ ਈਵਨ ਜਿਹੜਾ ਇਹ ਹੁਣ ਦਿਸ ਇਜ਼ ਕਹਿ ਲਓ ਕਿ ਜਿਹੜੀ ਕੋਆਰਡੀਨੇਸ਼ਨ ਦੇ ਵਿੱਚ ਸਰਕਾਰਾਂ ਦੀ ਆਪਸੀ, ਸੋ ਫੈਡਰਲ ਤੇ ਪ੍ਰੋਵਿੰਸ਼ਲ ਕੋਆਰਡੀਨੇਸ਼ਨ ਦੀ ਜਿਹੜੀ ਸਭ ਤੋਂ ਵਧੀਆ ਮਿਸਾਲ ਅਜੇ ਤੱਕ ਕੋਈ ਮਿਲੀ ਹੈ ਰਿਸੋਰਸ ਡਿਵੈਲਪਮੈਂਟ ਦੇ ਵਿੱਚ, ਉਹ ਐਲਬਰਟਾ ਵਾਲਾ MOU ਹੈ।
ਪਰ
MOU ਦੇ ਵਿੱਚ ਵੀ ਤੁਸੀਂ ਸ਼ੁਰੂਆਤ 'ਚ ਮੈਂਸ਼ਨ ਕੀਤਾ ਕਿ ਚਾਰ ਚੀਜ਼ਾਂ ਸੀਗੀਆਂ ਜਿਹੜੀਆਂ 1 April ਤੋਂ ਪਹਿਲਾਂ ਮੁਕੰਮਲ ਕਰਨੀਆਂ ਸਨ, ਉਹਨਾਂ ਵਿੱਚੋਂ ਦੋ ਹੀ ਆਬਜੈਕਟਿਵਸ ਅਚੀਵ ਹੋਏ ਨੇ। ਇੱਕ ਤਾਂ ਜੋ ਸੀ ਕਿ ਇਨਵਾਇਰਮੈਂਟ ਇੰਪੈਕਟ ਅਸੈਸਮੈਂਟਸ ਨੂੰ ਲੈ ਕੇ ਉਹਦੀ ਸਟ੍ਰੀਮਲਾਈਨਿੰਗ ਕਰਨੀ, ਜੇ ਫੈਡਰਲ ਹੋ ਗਈ ਤਾਂ ਫਿਰ ਪ੍ਰੋਵਿੰਸ਼ਲ ਨਹੀਂ ਕਰਾਂਗੇ, ਪ੍ਰੋਵਿੰਸ਼ਲ ਹੋ ਗਈ ਤਾਂ ਫੈਡਰਲ ਨਹੀਂ ਕਰਾਂਗੇ, ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਬਣ ਚੁੱਕੀ ਹੈ। ਤੇ ਨਾਲ ਮੀਥੇਨ ਐਮਿਸ਼ਨਸ ਨੂੰ ਲੈ ਕੇ ਵੀ ਅੰਡਰਸਟੈਂਡਿੰਗ ਬਣ ਇਸ਼ੂ ਸਨ, ਇੱਕ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਤੇ ਦੂਸਰਾ ਜੋ ਕਾਰਬਨ ਕੈਪਚਰ ਨੂੰ ਲੈ ਕੇ ਪੈਥਵੇਜ਼ ਵਾਲਾ ਜਿਹੜਾ ਪ੍ਰੋਜੈਕਟ ਸੀ। ਸੋ ਇਹ ਦੋਨੋਂ ਚੀਜ਼ਾਂ ਤੇ ਅਜੇ ਤੱਕ ਸਹਿਮਤੀ ਬਣੀ ਨਹੀਂ
ਤੇ
1 ਅਪ੍ਰੈਲ ਆਈ ਤੇ ਲੰਘੀ ਨੂੰ ਵੀ ਹੁਣ 20 ਦਿਨ ਹੋ ਗਏ ਨੇ।
ਜੀ ਬਿਲਕੁਲ ਕਰੈਕਟ ਕਰੈਕਟ, 21 ਤਰੀਕ ਹੋ ਗਈ ਅੱਜ।
ਸੋ ਜਿਹੜੀ ਕੋਆਰਡੀਨੇਸ਼ਨ ਦੀ ਸਭ ਤੋਂ ਵੱਡੀ ਮਿਸਾਲ ਆ ਉਹ ਵੀ ਅਜੇ ਅੱਧੀ ਅਧੂਰੀ
ਹੀ ਅਧੂਰੀ ਆ।
ਉਹ ਅਸੀਂ ਉਹਦੇ ਆਬਜੈਕਟਿਵਸ ਪੂਰੇ ਕਰ ਸਕੇ ਅੱਧੇ ਹੀ, ਸਾਰੇ ਨਹੀਂ ਹੋਏ ਅਜੇ।
ਜੀ ਜੀ ਜੀ,
ਤੇ ਅਜੇ ਇਹਨਾਂ ਨੇ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣਾ ਪ੍ਰਪੋਜ਼ਲ ਬਣਾ ਕੇ ਸਬਮਿਟ ਕਰਨਾ ਤੇ ਉਹਦੇ ਵਿੱਚ ਮੋਸਟ ਲਾਈਕਲੀ ਇਹ ਫਿਰ ਇਹੀ ਕਹਿਣਗੇ ਕਿ ਨਾਰਥ ਦਾ ਜਿਹੜਾ ਰਾਊਟ ਹੋਣਾ ਚਾਹੀਦਾ। ਫਿਰ ਫੈਡਰਲ ਸਰਕਾਰ ਕਹੇਗੀ ਕਿ ਨਹੀਂ ਜੀ ਨਹੀਂ, ਬਾਕੀ ਗੱਲਾਂ ਠੀਕ ਨੇ, ਨਾਰਥ ਵਿੱਚ ਤਾਂ ਔਖਾ ਹੋ ਜਾਣਾ, ਸਾਊਥ ਵੱਲ ਕਰ ਲਓ। ਸੋ ਇਹ ਕਹਾਣੀ ਅਜੇ ਲੰਬੀ ਚੱਲਦੀ
ਲੰਬੀ ਚੱਲਣੀ ਆ।
ਸੋ ਇਹ ਜਿਹੜੇ ਗੱਲ ਸੀ ਨਾ ਵੀ ਬਹੁਤ ਛੇਤੀ ਛੇਤੀ ਪ੍ਰੋਜੈਕਟ ਬਣਿਆ ਕਰਨਗੇ, ਇਹ ਹਕੀਕਤ ਇਹ ਹੈ ਕਿ ਕੋਈ ਵੀ ਪ੍ਰੋਜੈਕਟ ਅਜੇ ਤੱਕ ਬਣ ਕੇ ਤਿਆਰ ਨਹੀਂ ਹੋਇਆ।
ਇੱਕ ਬਸ ਜੀ ਸਰਵੇ ਆਇਆ ਅੱਜ, ਉਹਦੇ ਮੇਰੇ ਕੋਲ ਨੰਬਰ ਤੇ ਨਹੀਂ ਹੈਗੇ, ਪਰ ਉਹਦਾ ਇੱਕ ਕ੍ਰਕਸ ਇਹ ਹੈ ਕਿ ਬਹੁਤ ਵੱਡੀ ਗਿਣਤੀ 'ਚ ਲੋਕ ਹੁਣ ਇਹ ਮੰਨ ਰਹੇ ਨੇ ਜਿਹੜੇ ਚਾਹੁੰਦੇ ਨੇ ਕਿ ਪਾਈਪਲਾਈਨ ਬਣੇ, ਉਹਨਾਂ ਨੂੰ ਇਸ ਗੱਲ ਦਾ ਯਕੀਨ ਆ ਕਿ ਭਾਵੇਂ ਇਹਨੂੰ ਮਾਰਕ ਕਾਰਨੀ ਤੇ ਲਿਬਰਲ ਗਵਰਨਮੈਂਟ ਜਾਂ ਅਲਬਰਟਾ ਦੀ ਸਰਕਾਰ ਕਹਿੰਦੀ ਰਹੇ ਅਸੀਂ ਫਾਸਟ ਟਰੈਕ ਕਰ ਰਹੇ ਹਾਂ ਪ੍ਰੋਜੈਕਟ, ਇਹ ਪਾਈਪਲਾਈਨ ਜਦੋਂ ਕਦੇ ਵੀ ਬਣੇਗੀ, ਜਦੋਂ ਜਿਵੇਂ ਮਰਜ਼ੀ ਬਣੇ, ਪਰ ਇਹ ਫਾਸਟ ਟਰੈਕ ਤਰੀਕੇ ਨਾਲ ਨਹੀਂ ਬਣ ਸਕਣੀ। ਉਹਦਾ ਰੀਜ਼ਨ ਇਹੀ ਹੈ ਕਿ 1 ਅਪ੍ਰੈਲ ਤੱਕ ਦੀ ਡੈਡਲਾਈਨ ਦੇ ਹੀ ਜਿਹੜੇ ਉਹ ਦੋ ਵੀ ਪੁਆਇੰਟ ਨੇ ਨਾ ਬੜੇ ਔਖੇ ਪੁਆਇੰਟਸ ਨੇ, ਕਿਉਂਕਿ ਜਿਹੜੀ ਉਹ ਕਾਰਬਨ ਪ੍ਰਾਈਸਿੰਗ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਹੈ ਇਸ ਵੇਲੇ $20 ਪ੍ਰਤੀ ਟਨ ਆ, ਉਹ ਵਧਾ ਕੇ $130 ਪ੍ਰਤੀ ਟਨ ਤੱਕ ਲੈ ਕੇ ਜਾਣੀ ਆ। ਸੋ ਅਲਬਰਟਾ ਉਸ ਰਾਹ ਤੇ ਕਿਵੇਂ ਆਪਣੀ ਜਿਹੜੀ ਆਇਲ ਪ੍ਰੋਡਿਊਸਰਸ ਨੇ ਉਹਨਾਂ ਨੂੰ ਮਨਾ ਸਕੇਗਾ। ਉਹ ਪਾਥਵੇਜ਼ ਅਲਾਇੰਸ ਵਾਲਾ ਜਿਹੜਾ ਪ੍ਰੋਜੈਕਟ ਆ ਉਹਦੇ 'ਚ ਕਿੰਨੇ 7-8 ਕੰਪਨੀਆਂ ਦਾ ਕੰਸੋਰਸ਼ੀਅਮ ਹੈ ਜਿਹੜੀਆਂ ਕਿ ਆਇਲ ਪ੍ਰੋਡਿਊਸਿੰਗ ਕੰਪਨੀਆਂ ਨੇ ਅਲਬਰਟਾ ਦੀਆਂ। ਉਹ ਪ੍ਰੋਜੈਕਟ ਇਹੋ ਜਿਹਾ ਵੀ ਤੁਸੀਂ ਜਿੰਨੀ ਵੀ ਕਾਰਬਨ ਆ ਉਹਨੂੰ ਇੱਕ ਪਾਈਪਲਾਈਨ ਰਾਹੀਂ ਲਿਜਾ ਕੇ ਫਿਰ ਜ਼ਮੀਨ ਦੇ ਅੰਦਰ ਬਹੁਤ ਡੂੰਘਾ ਉਹਨੂੰ ਸਟੋਰ ਕਰਨਾ, ਤੇ ਉਹ ਬੜਾ ਮਹਿੰਗਾ $multi-billion ਦਾ ਪ੍ਰੋਜੈਕਟ ਆ, ਉਹ double-digit billions
multi-year ਤੇ ਕਈ ਸਾਲਾਂ ਦੇ ਵਿੱਚ ਆ ਕੇ ਬਣਨਾ ਉਹ।
ਜੀ ਜੀ,
ਸੋ ਉਹਨੂੰ ਲੈ ਕੇ ਵੀ ਸਹਿਮਤੀ ਨਹੀਂ ਅਜੇ ਬਣ ਰਹੀ। ਜਿਹੜੇ ਵੀ ਜਿੰਨੇ ਵੀ ਸਟੇਕ ਹੋਲਡਰਸ ਨੇ ਉਹ ਜੇ ਬਿਜ਼ਨਸ ਪ੍ਰਪੋਜ਼ਲ ਸਟੇਜ ਤੇ ਕਿਵੇਂ ਪਹੁੰਚੇ, ਸੋ ਇਹ ਦੂਰ ਆ ਅਜੇ। ਤੇ ਪਲੱਸ ਜਿਹੜੀ ਇਹਦੇ ਵਿੱਚ ਇਹ ਵੀ ਗੱਲ ਇੱਕ ਵਾਰੀ ਰੀਟਰੇਟ ਕਰਨੀ ਚਾਹੀਦੀ ਹੈ ਕਿ ਮਾਰਕ ਕਾਰਨੀ ਵੱਲੋਂ ਜਿਹੜੀ ਗੱਲ ਕੀਤੀ ਗਈ ਮੇਜਰ ਪ੍ਰੋਜੈਕਟਸ ਆਫਿਸ ਵਾਲੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਹੁਣ, ਉਹ ਕਹਿ ਰਹੇ ਨੇ ਵੀ ਜਿੰਨੇ ਵੀ ਪ੍ਰੋਜੈਕਟਸ, ਵੱਡੇ ਪ੍ਰੋਜੈਕਟਸ ਨੇ ਨੈਸ਼ਨਲ ਜਿਹਨਾਂ ਨੂੰ ਆਪਾਂ ਸਿਗਨੀਫਿਕੈਂਸ ਦੇ ਪ੍ਰੋਜੈਕਟਸ ਕਵਾਂਗੇ, ਉਹਨਾਂ ਨਾਲ ਸੰਬੰਧਿਤ ਜਿਹੜੇ ਅਪਰੂਵਲਸ ਨੇ ਉਹ ਅਸੀਂ 2 ਸਾਲਾਂ ਦੇ ਅੰਦਰ ਅੰਦਰ ਲੈ ਕੇ ਦੇਵਾਂਗੇ।
ਕੰਸਟਰਕਸ਼ਨ ਨਹੀਂ ਕਰ ਲਈ ਅਪਰੂਵਲ,
ਇਹਦਾ ਮਤਲਬ ਇਹ ਨਹੀਂ ਵੀ ਕੋਈ ਪ੍ਰੋਜੈਕਟ 2 ਸਾਲਾਂ 'ਚ ਬਣ ਜਾਇਆ ਕਰੇਗਾ। ਉਹਦੇ ਅਪਰੂਵਲਸ ਕਹਿੰਦੇ ਵੀ ਪਹਿਲਾਂ ਮਲਟੀ ਈਅਰ 5-10 ਸਾਲ ਲੱਗ ਜਾਂਦੇ ਸੀ, ਵੀ ਹੁਣ ਅਸੀਂ 2 ਸਾਲਾਂ ਦੇ ਅੰਦਰ ਅੰਦਰ ਅਪਰੂਵਲ ਲੈ ਕੇ ਦੇਵਾਂਗੇ।
ਜੀ ਚਲੋ ਦੇਖੋ ਕੀ ਬਣਦਾ।
ਇੱਕ ਹੋਰ ਗੱਲ, ਮਾਰਕ ਕਾਰਨੀ ਨੇ ਜਿਹੜੀ ਵੀਡੀਓ ਬਣਾਈ 10 ਮਿੰਟ ਦੀ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ, ਕਹਿੰਦੇ ਵੀ ਅਸੀਂ ਇੰਨੇ ਕੰਟੀਨੈਂਟਸ ਤੇ 20 ਡੀਲਸ ਕਰ
ਦਿੱਤੀਆਂ,
20 ਡੀਲਸ ਕੀਤੀਆਂ ਇੱਕ ਸਾਲ ਦੇ ਅੰਦਰ ਅੰਦਰ। ਉਹਨੂੰ ਲੈ ਕੇ ਪੀਅਰ ਪੋਲੀਆ ਨੇ ਜਿਹੜੀ ਵੀਡੀਓ ਬਣਾਈ ਉਹਦੇ 'ਚ ਉਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਵੀ ਇੱਕ ਦੱਸੋ ਵੀ ਪਿਛਲੇ 1 ਸਾਲ ਦੇ ਵਿੱਚ ਕੋਈ ਇੱਕ ਟ੍ਰੇਡ ਡੀਲ ਕੀਤੀ ਹੈ? ਉਹਦਾ ਜਵਾਬ ਹੈ ਨਹੀਂ,
ਉਹਦਾ ਜਵਾਬ ਹੈ ਨਹੀਂ।
ਸੋ ਇਨਵੈਸਟਮੈਂਟ ਨਾਲ ਸੰਬੰਧਿਤ ਵੀ UAE ਵਾਲੇ $70 billion ਕੋਈ ਉਹਨਾਂ ਦਾ
ਉਹਨਾਂ ਕੋਲ ਬਹੁਤ ਪੈਸਾ ਮਿਲਿਆ,
ਉਹ ਸਾਨੂੰ $50 billion ਇਨਵੈਸਟ ਕਰਨਗੇ। ਟ੍ਰੇਡ ਡੀਲ, ਕੋਈ ਫ੍ਰੀ ਟ੍ਰੇਡ ਅਗਰੀਮੈਂਟ ਕੋਈ ਨਵਾਂ ਕਿਸੇ ਮੁਲਕ ਨਾਲ ਹੋਇਆ ਹੋਵੇ ਵੀ ਜਿਹਦੇ ਸਿਰ ਤੇ ਅਸੀਂ ਕਹਿ ਸਕੀਏ ਵੀ ਹੁਣ ਅਸੀਂ USMCA ਦੇ ਉੱਤੇ ਡਿਪੈਂਡੈਂਟ ਨਹੀਂ ਰਹੇ, ਉਦਾਂ ਦੀ ਕੋਈ ਟ੍ਰੇਡ ਡੀਲ ਤਾਂ ਨਹੀਂ ਹੋਈ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ, ਸੋ ਜੋ ਰੈਟਰਿਕ ਤੇ ਰਿਐਲਿਟੀ ਦੇ ਵਿੱਚ ਜਿਹੜਾ ਫਰਕ
ਹੈ
ਉਹਨੂੰ ਸਮੇਂ ਸਮੇਂ ਤੇ ਰਿਵਾਈਜ਼ ਕਰਦੇ ਰਹਿਣਾ ਚਾਹੀਦਾ।
ਜੀ ਬਿਲਕੁਲ। ਅੱਛਾ ਵਾਸੂ ਜੀ, ਤੁਸੀਂ USMCA ਦਾ ਜ਼ਿਕਰ ਕੀਤਾ, ਮੱਚ ਬੈਕ ਗੋਇੰਗ ਬੈਕ ਇਨ ਟੂ ਦਾ ਸਟੋਰੀ, ਤੁਸੀਂ TC ਐਨਰਜੀ ਦਾ ਵੀ ਜ਼ਿਕਰ ਕੀਤਾ ਸੀ, ਉਹਦਾ ਲਿੰਕ ਜੁੜਦਾ ਆਪਣੀ ਅਗਲੀ ਖਬਰ ਨਾਲ, ਕਿਉਂਕਿ 25 ਮੈਂਬਰੀ ਐਡਵਾਈਜ਼ਰੀ ਕਮੇਟੀ ਅੱਜ ਮਾਰਕ ਕਾਰਨੀ ਵੱਲੋਂ ਐਲਾਨੀ ਗਈ ਆ। ਇਸ ਕਮੇਟੀ ਦਾ ਨਾਮ ਹੈਗਾ ਐਡਵਾਈਜ਼ਰੀ ਕਮੇਟੀ ਔਨ ਕੈਨੇਡਾ US ਇਕਨੋਮਿਕ ਰਿਲੇਸ਼ਨਸ। ਅਜਿਹੀ ਕਮੇਟੀ ਪਹਿਲੀ ਵਾਰ ਨਹੀਂ ਐਕਚੁਲੀ ਸਥਾਪਿਤ ਕੀਤੀ ਗਈ, ਜਸਟਿਨ ਟਰੂਡੋ ਵੱਲੋਂ ਵੀ ਇਸੇ ਤਰ੍ਹਾਂ ਦਾ ਇੱਕ ਗਰੁੱਪ ਐਸਟੈਬਲਿਸ਼ ਕੀਤਾ ਗਿਆ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕੁਝ ਸੂਬਾਈ ਪ੍ਰੀਮੀਅਰ, ਸਾਬਕਾ ਪੋਲੀਟੀਸ਼ੀਅਨਸ, ਕੁਝ ਬਿਜ਼ਨਸ ਲੀਡਰਸ, ਉਹਨਾਂ ਨੂੰ ਸ਼ਾਮਿਲ ਕੀਤਾ ਸੀ। ਉਹਦੀ ਕੰਪੋਜੀਸ਼ਨ ਦੇ ਵਿੱਚ ਮਾਰਕ ਕਾਰਨੀ ਨੇ ਤਬਦੀਲੀ ਕੀਤੀ ਆ, ਉਹਦੇ ਵਿੱਚ ਹੁਣ 25 ਮੈਂਬਰਾਂ ਦੇ ਵਿੱਚ ਅਫਕੋਰਸ ਇਹਦੇ ਚੇਅਰ ਹੋਣਗੇ ਡੋਮਿਨਿਕ ਲਬਲੌਂਗ, ਪਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਸਾਬਕਾ ਲੀਡਰ ਐਰੀਨੋ ਟੂਲ ਤੇ ਕੰਜ਼ਰਵੇਟਿਵ ਸਰਕਾਰ ਹਾਰਪਰ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੀ ਲੀਜ਼ਾ ਰੇਟ, ਉਹਨਾਂ ਨੂੰ ਵੀ ਇਸ ਗਰੁੱਪ ਦੇ ਵਿੱਚ ਐਡਵਾਈਜ਼ਰੀ ਗਰੁੱਪ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ।
ਤੇ ਜਦੋਂ ਜਸਟਿਨ ਟਰੂਡੋ ਨੇ
TC ਐਨਰਜੀ ਮੈਂ ਉਹ ਵੀ ਗੱਲ ਜੋੜਦੀ ਹਾਂ ਨਾਲ ਕਿ TC ਐਨਰਜੀ ਦੇ ਜਿਹੜੇ ਫਰਾਂਸੁਆ ਪੋਰੀਅਰ ਨੇ ਉਹ ਵੀ ਇਸ ਗਰੁੱਪ ਦਾ ਹਿੱਸਾ ਨੇ।
ਸੋ ਜਸਟਿਨ ਟਰੂਡੋ ਨੇ ਇਹ ਗਰੁੱਪ ਪਿਛਲੇ ਸਾਲ ਜਨਵਰੀ ਦੇ ਵਿੱਚ ਬਣਾਇਆ ਸੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਡੋਨਲਡ ਟਰੰਪ। ਸੋ ਲੇਟ ਜਨਵਰੀ ਦੇ ਵਿੱਚ ਇਹ ਗਰੁੱਪ ਬਣਾਇਆ ਗਿਆ, ਉਹਦਾ ਨਾਮ ਰੱਖਿਆ ਸੀ ਕਾਉਂਸਲ ਔਨ ਕੈਨੇਡਾ US ਰਿਲੇਸ਼ਨਸ।
ਹਾਂਜੀ,
ਤੇ ਇਹਦੇ ਵਿੱਚ 19 ਮੈਂਬਰ ਸ਼ਾਮਲ ਕੀਤੇ ਸਨ, ਤੇ ਉਦੋਂ ਵੀ ਇਹਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਸੀ ਉਹਨਾਂ ਵਿੱਚੋਂ ਇੱਕ ਜੌਨ ਸ਼ਰੇ ਸਨ, ਇੱਕ ਰੇਚਲ
ਵੀ ਹੈਗੇ ਨੇ,
ਉਹ ਹੁਣ ਵੀ ਹੈਗੇ ਨੇ, ਰੇਚਲ ਨੋਟਲੀ ਸਨ, ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਤੇ ਨਾਲ ਇਹਦੇ ਵਿੱਚ ਸਟੀਵਨ ਮੈਕਨੀਲ ਵੀ ਰੱਖੇ ਸੀ ਜੋ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਰਹੇ ਨੇ, ਇਹਨਾਂ ਨੂੰ ਹਟਾ ਦਿੱਤਾ ਗਿਆ, ਹੁਣ ਰੇਚਲ ਨੋਟਲੀ ਤੇ ਸਟੀਵਨ ਮੈਕਨੀਲ ਨਹੀਂ ਰੱਖੇ ਗਏ ਤੇ ਉਹਨਾਂ ਥਾਂ ਤੇ ਐਰੀਨੋ ਟੂਲ ਦੀ ਜਿਹੜੀ ਵੱਡੀ ਇੱਕ ਐਡੀਸ਼ਨ ਹੋਈ ਹੈ ਤੇ ਇੰਟਰਸਟਿੰਗਲੀ ਵਿਜੇ ਜੀ ਐਰੀਨੋ ਟੂਲ ਨੇ ਪਿਛਲੇ ਦਿਨੀ ਪੀਅਰ ਪੋਲੀਐਵ ਦੀ ਲੀਡਰਸ਼ਿਪ ਬਾਰੇ ਤੇ ਬਾਈ ਇਲੈਕਸ਼ਨ ਦੇ ਵਿੱਚ ਕੰਸਰਵੇਟਿਵ ਦੀ ਕਾਰਗੁਜ਼ਾਰੀ ਬਾਰੇ
ਸਵਾਲ ਚੁੱਕੇ ਸੀ,
ਸਵਾਲ ਵੀ ਚੁੱਕੇ ਸੀ, ਉਹਨਾਂ ਨੇ ਟਿੱਪਣੀ ਕੀਤੀ ਸੀ ਵੀ ਇਹ ਚਿੰਤਾਜਨਕ ਆ ਵੀ ਜੋ ਕੁਝ ਹੋ ਰਿਹਾ ਠੀਕ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਹੁਣ ਇਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਣਾ,
ਐਰੀਨੋ ਟੂਲ ਹੁਣ ਐਮਪੀ ਹੁੰਦੇ ਮਤਲਬ ਫਲੋਰ ਕ੍ਰਾਸ ਕਰ ਸਕਦੇ ਸੀ।
ਐਡਵਾਈਜ਼ਰੀ ਕਮੇਟੀ ਔਨ ਕੈਨੇਡਾ ਯੂਐਸ ਇਕਨੋਮਿਕ ਰਿਲੇਸ਼ਨਸ, ਇਹਦੇ ਵਿੱਚ ਟੋਟਲ 25 ਮੈਂਬਰ ਨੇ ਪਿਛਲੀ, ਸੋ ਇੰਕਲੂਡਿੰਗ ਡੋਮਿਨਿਕ ਲੈਬਲਾਂ, ਤੇ ਪਿਛਲੀ ਜਿਹੜੀ ਸਾਲ ਕਮੇਟੀ ਬਣਾਈ ਸੀ ਉਹਦੇ ਵਿੱਚ 19 ਮੈਂਬਰ ਸੀਗੇ ਟੋਟਲ,
ਤੇ ਇਸ 25 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ 27 ਅਪ੍ਰੈਲ ਨੂੰ
ਇਹਦੇ ਵਿੱਚ ਇਹ ਲਿਖਿਆ ਕਹਿੰਦੇ ਵੀ ਹੁਣ ਯੂਐਸ ਐਮ ਸੀ ਏ ਦੀ ਰੀਨੈਗੋਸੀਏਸ਼ਨ ਹੋਣੀ, ਉਹਦਾ ਰਿਵਿਊ ਹੋਣਾ, ਤੇ ਅਸੀਂ ਕਹਿੰਦੇ ਸਾਡਾ ਮੇਨ ਟੀਚਾ ਇਹ ਹੈ ਕਿ ਜੋ ਯੂਨੀਕ ਕੈਨੇਡੀਅਨ ਐਡਵਾਂਟੇਜ ਆ ਅਸੀਂ ਉਹਨੂੰ ਪ੍ਰਿਜ਼ਰਵ ਕਰੀਏ ਤੇ ਉਹਦੇ ਉੱਤੇ ਬਿਲਡ ਆਨ ਕਰੀਏ।
ਜੀ ਸ਼ਾਮਾ ਸੋਰੀ, ਖਬਰ ਤਾਂ ਇਹ ਪਿਛਲੇ ਹਫ਼ਤੇ ਦੀ ਹੈ ਵੈਸੇ, ਪਰ ਆਪਣੀ ਲੋਕਲ ਖਬਰ ਨਾਲ ਜੁੜਦੀ ਹੈ। ਸੋ ਕੁਇਕਲੀ, ਉਹ ਸਰੀ ਨਾਟ ਸੋਰੀ ਜਿਹੜੀ ਕੈਂਪੇਨ ਸ਼ੁਰੂ ਕੀਤੀ ਸੀ ਫੀਫਾ ਵਰਲਡ ਕੱਪ ਵਾਲੇ ਵਿਜ਼ਿਟਰਸ ਨੂੰ ਅਟਰੈਕਟ ਕਰਨ ਲਈ ਵੀ, ਸਰੀ ਚਾ ਕੇ ਦੇਖੋ ਕਭੀ ਆਓ ਕਭੀ ਹਮਾਰੇ ਦੇਸ਼, ਹੈ ਨਾ, ਕਿ ਵੀ ਸਰੀ ਦੀ ਇਮੇਜ ਇਹੋ ਜਿਹੀ ਬਣ ਗਈ ਕਿ ਨਾ ਆਉਣਾ ਇਸ ਦੇਸ਼ ਲਾਡੋ, ਪਰ ਅਸਲ ਦੇ ਵਿੱਚ ਆਓ ਕਭੀ ਹਮਾਰੇ ਦੇਸ਼ ਵੀ ਸਰੀ ਨੋਟ ਸੋਰੀ। ਇਹ ਕੈਂਪੇਨ ਲਾਂਚ ਕੀਤੀ ਸੀ ਜਿਹੜੀ ਮਾਰਕੀਟਿੰਗ ਏਜੰਸੀ ਹੈ ਸਿਟੀ ਦੀ, ਉਹ ਇੱਕ ਦਿਨ ਡਿਸਕਵਰ ਸਰੀ, ਇੱਕ ਦਿਨ ਦੇ ਅੰਦਰ ਅੰਦਰ ਸਰੀ ਨੋਟ ਸੋਰੀ ਇਹਨਾਂ ਨੂੰ ਵਾਪਸ ਲੈਣੀ ਪੈ ਗਈ,
ਕਿਉਂਕਿ ਮੇਅਰ ਨੂੰ ਸਲੋਗਨ ਨਹੀਂ ਪਸੰਦ ਆਇਆ। ਸੋ ਮੇਅਰ ਬ੍ਰੈਂਡਾ ਲੋਕ ਨੇ ਸਟੇਟਮੈਂਟ ਜਾਰੀ ਕੀਤੀ, ਉਹਨਾਂ ਨੇ ਕਿਹਾ ਵੀ ਆਹ ਜਿਹੜਾ ਵਰਡ ਪਲੇ ਇਹਨਾਂ ਨੇ ਕੀਤਾ ਮੈਨੂੰ ਪਸੰਦ ਨਹੀਂ ਆਇਆ, ਤੇ ਵੀ ਸਰੀ ਜੋ ਹੈ ਉਹਨੂੰ ਇਹ ਸਲੋਗਨ ਰੈਪ੍ਰਜੈਂਟ ਨਹੀਂ ਕਰਦਾ, ਤੇ ਕਹਿੰਦੇ ਵੀ ਥੋੜਾ ਕੋਈ ਪੋਜ਼ਿਟਿਵ ਕੋਈ ਗੱਲ ਹੋਵੇ। ਤੇ ਉਹਨਾਂ ਨੇ, ਸੋ ਡਿਸਕਵਰ ਸਰੀ ਵਾਲਿਆਂ ਨੇ ਵੀ ਕਿਹਾ ਕੈਂਪੇਨ ਅਸੀਂ ਤੁਰੰਤ ਸਸਪੈਂਡ ਕਰ ਰਹੇ ਹਾਂ। ਸੋ ਪਿਛਲੇ ਹਫ਼ਤੇ ਸ਼ੁੱਕਰਵਾਰ ਹੀ ਸਸਪੈਂਡ ਹੋ ਗਈ
ਕੈਂਪੇਨ, ਵੀਰਵਾਰ ਲਾਂਚ ਹੋਈ, ਸ਼ੁੱਕਰਵਾਰ ਸਸਪੈਂਡ।
ਹਾਂਜੀ, ਤੇ ਹੁਣ ਉਹ ਕਹਿੰਦੇ ਨਵੀਂ ਕੈਂਪੇਨ ਅਸੀਂ ਬਣਾਵਾਂਗੇ ਕੋਈ, ਤੇ ਉਹ ਹੁਣ ਸਿਟੀ ਕਾਉਂਸਲ ਦੀ ਮਾਨਤਾ ਲੈ ਕੇ ਪਹਿਲਾਂ ਫਿਰ ਉਹਨੂੰ ਰਿਲੀਜ਼ ਕੀਤਾ ਜਾਏਗਾ।
ਸੋ ਨਵਾਂ ਸਲੋਗਨ ਲੱਭ ਰਹੇ,
ਨਵਾਂ ਸਲੋਗਨ ਲੱਭ ਰਹੇ
ਸਾਡੇ ਸੁਣਨ ਵਾਲੇ, ਵਟਸਐਪ ਤੇ ਮੈਸੇਜ ਕਰਕੇ ਦੱਸਣ ਕਿ ਸਰੀ ਨੂੰ ਪ੍ਰਮੋਟ ਕਰਨ ਲਈ ਸਭ ਤੋਂ ਵਧੀਆ ਸਲੋਗਨ। ਇਹ ਇਸ ਗੱਲ ਨੂੰ ਧਿਆਨ 'ਚ ਰੱਖਦੇ ਕਿ ਜਿਹੜੇ ਫੀਫਾ ਵਰਲਡ ਕੱਪ ਵਾਲੇ ਜਿਹੜੇ ਫੈਨਸ ਇੱਥੇ ਆਉਣਗੇ, ਉਹਨਾਂ ਮੂਹਰੇ ਸਰੀ ਨੂੰ ਪ੍ਰਮੋਟ ਕਰਨ ਲਈ ਕਿਹੜਾ ਸਲੋਗਨ ਹੋਣਾ ਚਾਹੀਦਾ?
ਸਰੀ ਭਾਗਾਂ ਭਰੀ,
ਸਰੀ ਭਾਗਾਂ ਭਰੀ, ਮੈਂ ਵੀ ਇਹੀ ਸੋਚ ਰਿਹਾ ਸੀ। ਵਾਸੂ ਜੀ, ਜਿਹੜਾ TR2PR ਪ੍ਰੋਗਰਾਮ ਸਰਕਾਰ ਨੇ ਅਨਾਊਂਸ ਕੀਤਾ ਸੀ ਜਦੋਂ ਪਿਛਲੇ ਸਾਲ ਪਰਮਾਨੈਂਟ ਰੈਜ਼ੀਡੈਂਸੀ ਦੇ ਨੰਬਰ ਟਾਰਗੇਟਸ ਵਗੈਰਾ ਘਟਾਏ ਸੀ, ਉਦੋਂ ਹੀ ਦੱਸਿਆ ਗਿਆ ਸੀ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੇ ਮੌਜੂਦ ਵਿਅਕਤੀ ਨੇ ਤੇ ਉਹਨਾਂ ਦੇ ਵਿੱਚੋਂ ਟੈਂਪਰੇਰੀ ਰੈਜ਼ੀਡੈਂਟਸ ਦੇ ਵਿੱਚੋਂ 33,000 ਨੂੰ ਹਰ ਸਾਲ 2026 ਤੇ 2027 ਵਾਸਤੇ, ਦੋ ਸਾਲਾਂ ਵਾਸਤੇ ਹਰ ਸਾਲ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਣੀ ਆ। ਇਹਦੇ ਬਾਰੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਲੈਣਾ DIAB, ਉਹਨਾਂ ਨੇ ਪਿਛਲੇ ਮਹੀਨੇ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕਰਤਾ ਸੀ ਕਿ ਜੀ ਇਹ ਪ੍ਰੋਗਰਾਮ ਲਾਂਚ ਹੋ ਚੁੱਕਾ, ਇਹਦੇ ਜਿਹੜੇ ਬਾਕੀ ਦੀਆਂ ਡਿਟੇਲਸ ਨੇ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਆਉਣਗੀਆਂ, ਅਜੇ ਬਾਕੀ ਡਿਟੇਲਸ ਤਾਂ ਆਈਆਂ ਨਹੀਂ। ਪਰ ਪਿਛਲੇ ਇੰਟਰਵਿਊ ਤੋਂ ਬਾਅਦ ਲੈਣਾ DIAB ਨੇ ਓਵਰ ਦਾ ਵੀਕਐਂਡ ਇੱਕ ਹੋਰ ਇੰਟਰਵਿਊ ਦੇ ਵਿੱਚ ਇਹ ਕਹਿਤਾ ਕਿ ਇਸ TR2PR ਪ੍ਰੋਗਰਾਮ ਦੇ ਰਾਹੀਂ ਜਿਹੜੇ ਕੈਨੇਡਾ ਦੇ ਵਿੱਚ ਮੇਜਰ ਸੈਂਸਸ ਮੈਟਰੋਪੋਲੀਟਨ ਏਰੀਆਜ਼ ਨੇ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਸੋ ਜਿਹੜੇ ਕੋਈ ਵੱਡੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਟੈਂਪਰੇਰੀ ਵਰਕਰਸ ਨੇ ਉਹ ਇਹਨਾਂ 33,000 ਜਿਹੜੇ PR ਦਿੱਤੀਆਂ ਜਾਣੀਆਂ ਨੇ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ।
ਇਹ ਆਪਾਂ ਇੱਕ ਵਾਰੀ ਚੈੱਕ ਕਰ ਲਵਾਂਗੇ। ਆਈ ਥਿੰਕ ਦੋ ਸਾਲਾਂ ਦੇ ਵਿੱਚ ਟੋਟਲ 33,000 ਆ, 2026 ਤੇ 27 ਦੇ ਵਿੱਚ ਮਿਲਾ ਕੇ ਮੇਰਾ ਖਿਆਲ।
ਆਈ ਥੋਟ ਇਟ ਵਾਸ 33,000 ਪਰ ਈਅਰ।
ਵੀ ਕੈਨ
ਚੈੱਕ ਦੈਟ।
ਸੋ CMAs ਦੀ ਜਿਹੜੀ ਗੱਲ ਹੈ, ਸੈਂਸਸ ਮੈਟਰੋਪੋਲੀਟਨ ਏਰੀਆਜ਼, ਇਹ ਟੋਟਲ ਆਪਣੇ 41 CMAs ਹੈਗੇ ਨੇ ਕੈਨੇਡਾ ਦੇ ਵਿੱਚ, ਤੇ ਇਹਦੀ ਪਰਿਭਾਸ਼ਾ ਇਹ ਹੁੰਦੀ ਹੈ ਵੀ ਜੇਕਰ ਜੇ ਕੋਈ ਮੈਟਰੋਪੋਲੀਟਨ ਏਰੀਆ ਜਿਵੇਂ ਮੈਟਰੋ ਵੈਂਕੂਵਰ ਦੇ ਵਿੱਚ ਇੱਕ ਤੋਂ ਵੱਧ ਮਿਊਨਿਸਪੈਲਿਟੀਜ਼ ਨੇ, ਉਹਨਾਂ ਦੀ ਕੁੱਲ ਮਿਲਾ ਕੇ ਜਨਸੰਖਿਆ ਜੇ 1,00,000 ਤੋਂ ਜ਼ਿਆਦਾ, ਤੇ ਕੋਰ ਜਿਹੜਾ ਸ਼ਹਿਰ ਇਸ ਕੇਸ ਦੇ ਵਿੱਚ ਵੈਂਕੂਵਰ ਆ, ਉਹਦੀ ਜਨਸੰਖਿਆ 50,000 ਤੋਂ ਜ਼ਿਆਦਾ, ਤੇ ਉਸ ਏਰੀਆ ਨੂੰ, ਉਸ ਅਰਬਨ ਏਰੀਆ ਨੂੰ ਸੈਂਸਸ ਮੈਟਰੋਪੋਲੀਟਨ ਏਰੀਆ ਕਿਹਾ ਜਾਂਦਾ।
ਤੇ ਕੈਨੇਡਾ ਚ ਅਜਿਹੇ 41 ਸੈਂਸਸ ਮੈਟਰੋਪੋਲੀਟਨ ਏਰੀਆ CMAs ਹੈਗੇ ਨੇ,
ਤੇ ਕੈਨੇਡਾ ਦੀ ਜਿੰਨੀ ਜਨਸੰਖਿਆ ਹੈ ਉਹਦਾ 84% ਇਹਨਾਂ CMAs ਦੇ ਵਿੱਚ ਰਹਿੰਦਾ,
ਰਾਈਟ,
ਤੇ ਉਹ 84% ਇਸ TR2PR ਪ੍ਰੋਗਰਾਮ ਵਾਸਤੇ ਐਲੀਜੀਬਲ ਹੀ ਨਹੀਂ ਹੈਗੇ,
ਉਹ ਐਲੀਜੀਬਲ ਨਹੀਂ ਹੈਗੇ। ਸੋ ਯੈਸ,
ਸੋ ਇਹਦੇ ਵਿੱਚੋਂ ਮਤਲਬ ਇਹ ਜਿਹੜਾ ਮੇਜਰ ਚੰਕ ਆਫ ਪਾਪੂਲੇਸ਼ਨ ਹੈ ਉਹਦੇ ਵਿੱਚੋਂ ਜਿਹੜੇ TR ਨੇ, ਸੋ ਉਸ ਰੀਜਨ ਦੇ ਵਿੱਚ ਦੇ ਵਿਲ ਨਾਟ ਬੀ ਐਲੀਜੀਬਲ। ਹੁਣ ਇਹ ਜਿਹੜਾ ਪ੍ਰੋਗਰਾਮ ਹੈ ਵਿਜੇ ਜੀ, TR2PR ਇਹਦੇ ਬਾਰੇ ਲੈਣਾ DIAB ਇਮੀਗ੍ਰੇਸ਼ਨ ਮਿਨਿਸਟਰ ਨੇ 6 ਮਾਰਚ ਨੂੰ ਇਹ ਗੱਲ ਕਹੀ ਸੀ ਕਿ ਵੀ ਇਹ ਜਿਹੜਾ ਪ੍ਰੋਗਰਾਮ ਹੈ ਤਾਂ ਆਲਰੇਡੀ ਲਾਂਚ ਹੋ ਚੁੱਕਿਆ, ਤੇ ਅਜੇ ਤੱਕ ਇਹਦੇ ਬਾਰੇ ਜਿਹੜੀ ਕਲੈਰਿਟੀ ਦੀ ਘਾਟ ਹੈ। ਸੋ ਅਜੇ ਵੀ ਐਕਸਪੈਕਟ ਕੀਤਾ ਜਾਂਦਾ ਕਿ ਇਸ ਮਹੀਨੇ ਇਸ ਪ੍ਰੋਗਰਾਮ ਬਾਰੇ ਓਫਿਸ਼ਲੀ ਜਾਣਕਾਰੀ ਜਿਹੜੀ ਹੈ, ਇਹਦੇ ਜਿਹੜੀਆਂ ਰੂਲਸ ਰੈਗੂਲੇਸ਼ਨਸ ਨੇ, ਉਹ ਸਰਕਾਰ ਵੱਲੋਂ ਓਫਿਸ਼ਲੀ ਜਨਤਕ ਕੀਤੀਆਂ
ਜਾਣਗੀਆਂ। ਸਿਲੈਕਸ਼ਨ ਕ੍ਰਾਈਟੇਰੀਆ ਹੈ ਕੀ? ਕਿਉਂਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਜਿਹੜੇ ਇਸ ਵੇਲੇ ਕੋਈ ਵਰਕ ਪਰਮਿਟ 'ਤੇ ਆ, ਕੋਈ ਸਟੂਡੈਂਟ ਵੀਜ਼ਾ 'ਤੇ ਆ, ਉਹ ਕੈਨੇਡਾ ਦੇ ਵਿੱਚ ਉਹਦਾ ਕਾਫੀ ਵੱਡੀ ਗਿਣਤੀ ਆ, ਉਹਦੇ ਵਿੱਚੋਂ ਜਿਨ੍ਹਾਂ ਨੂੰ ਸਿਲੈਕਟ ਕਰਨਾ, ਜਿਨ੍ਹਾਂ ਕੁਝ ਚੰਦ ਹਜ਼ਾਰ ਨੂੰ ਉਹ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਆ, ਉਹ ਕਿਹੜੇ ਆਧਾਰ ਤੇ ਸਿਲੈਕਸ਼ਨ ਕੀਤੀ ਜਾਏਗੀ, ਸੋ ਅਜੇ ਡਿਟੇਲ ਆਉਣੀ ਬਾਕੀ ਆ।
ਤੇ ਪਿਛਲੀ ਵਾਰ ਇਸ ਤਰ੍ਹਾਂ ਦਾ ਟੀ ਆਰ ਟੂ ਪੀ ਆਰ ਪ੍ਰੋਗਰਾਮ 2021 ਦੇ ਵਿੱਚ ਲਾਂਚ ਕੀਤਾ ਗਿਆ ਸੀ 14 ਅਪ੍ਰੈਲ ਨੂੰ
ਜੀ,
ਤੇ 16 ਜੁਲਾਈ 2021 ਨੂੰ ਇਟਸ ਕੈਪ ਬੰਦ ਹੋ ਗਿਆ ਸੀ ਪ੍ਰੋਗਰਾਮ, ਜਿਹਨਾਂ ਟਾਰਗੇਟ ਸੀ ਉਹ ਪੂਰਾ ਹੋ ਗਿਆ ਸੀ ਚੰਦ ਮਹੀਨਿਆਂ ਦੇ ਵਿੱਚ।
ਅਤੇ ਵਾਸੂ ਜੀ, ਟੈਂਪਰੇਰੀ ਵਰਕਰਸ ਨਾਲ ਰਿਲੇਟਡ ਇੱਕ ਹੋਰ ਖਬਰ ਆ, ਅਸੀਂ ਪਿਛਲੇ ਮਹੀਨੇ ਇੱਕ ਖਬਰ ਦਾ ਜ਼ਿਕਰ ਕੀਤਾ ਸੀ, ਐਕਚੁਲੀ ਫੈਡਰਲ ਸਰਕਾਰ ਨੇ ਅਨਾਊਂਸਮੈਂਟ ਇਹ ਕੀਤੀ ਸੀ ਕਿ ਜਿਹੜੇ ਵੀ ਕੋਈ ਰੂਰਲ ਏਰੀਆਜ਼ ਦੇ ਵਿੱਚ ਇੰਪਲੋਇਰਸ ਨੇ ਕਿਸੇ ਵੀ ਕੈਨੇਡਾ ਦੇ ਸੂਬੇ ਵਿੱਚ, ਲੋ ਵੇਜ ਟੈਂਪਰੇਰੀ ਫੋਰਨ ਵਰਕਰਸ ਦੀ ਜਿਹੜੀ ਉਹ ਗਿਣਤੀ ਆ ਆਪਣੇ ਟੋਟਲ ਸਟਾਫ ਦਾ 15% ਹਿੱਸਾ ਉਹ ਰੱਖ ਸਕਣਗੇ, ਕਿਉਂਕਿ ਪਹਿਲਾਂ ਜਿਹੜਾ ਇਹ ਕੈਪ ਸੀ ਉਹ 10% ਦਾ ਸੀ, ਉਹਨੂੰ ਵਧਾ ਕੇ 15% ਕਰ ਦਿੱਤਾ ਗਿਆ ਸੀ, ਅਤੇ ਨਾਲ ਹੀ ਇਹ ਕਿਹਾ ਗਿਆ ਸੀ ਇੱਕ ਤਰ੍ਹਾਂ ਕਿ ਜਿਹੜੇ ਮੌਜੂਦਾ ਟੈਂਪਰੇਰੀ ਫੋਰਨ ਵਰਕਰਸ ਨੇ ਰੂਰਲ ਏਰੀਆਜ਼ ਦੇ ਵਿੱਚ ਲੋ ਵੇਜ 'ਤੇ ਕੰਮ ਕਰਨ ਵਾਲੇ, ਉਹਨਾਂ ਨੂੰ ਮੌਜੂਦਾ ਇੰਪਲੋਇਜ਼ ਰੱਖ ਸਕਣਗੇ, ਅਤੇ ਵੱਧ ਤੋਂ ਵੱਧ 15% ਉਹਨਾਂ ਦੇ ਸਟਾਫ ਦਾ ਹਿੱਸਾ ਅਜਿਹੇ ਲੋ ਵੇਜ ਟੈਂਪਰੇਰੀ ਫੋਰਨ ਵਰਕਰ ਹੋ ਸਕਦੇ ਨੇ ਇਨ ਦਾ ਰੂਰਲ ਏਰੀਆਜ਼। ਇੱਕ ਸ਼ਰਤ ਇਹਦੇ ਵਿੱਚ ਓਵਰ ਆਰਚਿੰਗ ਇਹ ਸੀ ਕਿ ਜਿਹੜੀ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਉਹਨਾਂ ਨੂੰ ਆਪਟ ਇਨ ਕਰਨਾ ਪਏਗਾ, ਉਹਨਾਂ ਨੂੰ ਇਹ ਕਹਿਣਾ ਪੈਣਾ ਕਿ ਹਾਂਜੀ ਅਸੀਂ ਫੈਡਰਲ ਸਰਕਾਰ ਦੀ ਜਿਹੜੀ ਐਕਸਟੈਂਸ਼ਨ ਆ ਆਪਣੇ ਸੂਬੇ ਦੇ ਵਿੱਚ ਵੀ ਲਾਗੂ ਕਰਨੀ ਚਾਹੁੰਦੇ ਹਾਂ। ਪਿਛਲੇ ਮਹੀਨੇ ਜਦੋਂ ਇਹ ਪ੍ਰੋਗਰਾਮ 1 ਸਾਲ ਵਾਸਤੇ ਐਕਸਟੈਂਡ ਕੀਤਾ ਫੈਡਰਲ ਗਵਰਨਮੈਂਟ ਨੇ, BC ਦੀ ਸਰਕਾਰ ਨੇ ਆਪਟ ਇਨ ਨਹੀਂ ਸੀ ਕੀਤਾ ਕਿ BC ਦੇ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਵੀ ਕੋਈ ਲੋਅ ਵੇਜ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਨੂੰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਵਗੈਰਾ ਹੋ ਰਹੇ ਨੇ ਉਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ ਨਹੀਂ ਮਿਲੇਗੀ। ਇਹਦੇ ਵਿੱਚੋਂ ਇਸ ਪਾਲਿਸੀ ਨੂੰ ਹੁਣ ਸਰਕਾਰ ਨੇ ਤਬਦੀਲ ਕਰ ਦਿੱਤਾ। ਕੱਲ੍ਹ ਇਹਦੇ ਬਾਰੇ ਦੱਸਿਆ ਗਿਆ ਕਿ BC ਦੇ ਵਿੱਚ ਵੀ ਹੁਣ 1 ਸਾਲ ਦੀ ਐਕਸਟੈਂਸ਼ਨ ਤਾਂ ਦੇ ਦਿੱਤੀ ਜਾਏਗੀ, ਪਰ ਜਿਹੜੇ ਇੰਪਲੋਇਰਸ ਨੇ ਉਹ ਲੋ ਵੇਜ ਟੈਂਪਰੇਰੀ ਫੋਰਨ ਵਰਕਰਸ ਆਪਣੇ ਸਟਾਫ ਦਾ 15% ਨਹੀਂ, ਉਹ 10% ਹੀ ਰੱਖ ਸਕਣਗੇ। ਸੋ ਇਹ ਜਿਹੜੀ ਤਬਦੀਲੀ ਆ ਇਹ ਕੱਲ੍ਹ ਅਨਾਊਂਸ ਕੀਤੀ ਗਈ ਆ।
ਸੋ ਇਹਦੇ ਵਾਸਤੇ ਆਪਟ ਇਨ ਕਰਨਾ ਸੀ ਸਾਰੇ ਸੂਬਿਆਂ ਨੇ, ਅਤੇ ਉਦੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵੱਲੋਂ ਸੰਕੇਤ ਇੱਦਾਂ ਦੇ ਦਿੱਤੇ ਗਏ ਸਨ ਕਿ ਅਸੀਂ ਇਹ ਸਾਨੂੰ ਪਸੰਦ ਨਹੀਂ ਆਇਆ ਪ੍ਰੋਗਰਾਮ
ਜੀ,
ਪਰ ਹੁਣ ਬ੍ਰਿਟਿਸ਼ ਕੋਲੰਬੀਆ ਜਿਵੇਂ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਅਸੀਂ ਅੱਧ ਵਿਚਾਲੇ ਜੇ ਕਿਤੇ ਫਸ ਜਾਂਦੇ ਹੁੰਦੇ ਹਾਂ, ਸੋ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਪਾਰਸ਼ਲੀ ਆਪਟ ਇਨ ਕਰ ਰਹੇ ਹਾਂ। ਸੋ ਦੋਨਾਂ ਵਿੱਚੋਂ ਇੱਕ ਚੀਜ਼ ਵਾ ਸਾਨੂੰ ਪਸੰਦ ਆਈ ਹੈ, ਇੱਕ ਨਹੀਂ ਆਈ। ਸੋ ਤੁਸੀਂ ਰਿਟੇਨ ਕਰ ਸਕਦੇ ਹੋ ਵਰਕਰਸ ਨੂੰ ਫੋਰ ਅ ਈਅਰ, ਪਰ ਜਿਹੜੀ ਕੈਪ ਆ ਉਹ 10% ਹੀ ਰਹੇਗੀ, ਉਹ 15% ਨਹੀਂ ਕਰਨੀ।
ਜਿਹੜੇ ਵਾਸੂ ਜੀ ਕਈ ਰੂਰਲ ਏਰੀਆਜ਼ ਦੇ ਵਿੱਚ ਸਪੈਸ਼ਲੀ ਜਿਹੜਾ ਸਨਸ਼ਾਈਨ ਕੋਸਟ ਵਾਲਾ ਇਲਾਕਾ, ਉੱਥੋਂ ਦਾ ਮੇਅਰ ਨੇ ਕਿਹਾ ਸੀ ਕਿ ਜੇ BC ਇਸ ਪ੍ਰੋਗਰਾਮ ਦੀ ਐਕਸਟੈਂਸ਼ਨ ਵਿੱਚ ਆਪਟ ਇਨ ਨਹੀਂ ਕਰ ਰਿਹਾ ਤਾਂ ਸਾਡੇ ਕੋਲ ਲੇਬਰ ਦੀ ਸ਼ੋਰਟੇਜ ਹੋ ਜਾਣੀ ਆ। ਕਈ ਜਿਹੜੇ ਸਮਾਲ ਬਿਜ਼ਨਸਿਸ ਨੇ ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਦਾ ਇਹ ਕਹਿਣਾ ਸੀ ਵੀ ਸਾਡੇ ਕੋਲ ਬੰਦੇ ਨਹੀਂ ਸਾਨੂੰ ਮਿਲਣੇ, ਜਿਹੜਾ ਮੇਰੇ ਕੋਲ ਕੰਮ ਆ ਇਸ ਵੇਲੇ ਕੰਮ ਕਰਦਾ ਪਿਆ, ਜਿਹਦਾ ਵਰਕ ਪਰਮਿਟ ਐਕਸਪਾਇਰ ਹੋਣ ਦੀ ਕਗਾਰ 'ਤੇ ਆ, ਕਿ ਉਹਨੂੰ ਹੁਣ ਜੇ ਮੈਂ ਚੱਲਦਾ ਕਰਦਾ ਮੈਨੂੰ ਰਿਪਲੇਸਮੈਂਟ ਨਹੀਂ ਮਿਲਣੀ, ਅਤੇ ਜੇ ਬਾਕੀ ਸੂਬਿਆਂ ਦੇ ਵਿੱਚ ਉਹਨਾਂ ਨੂੰ ਐਕਸਟੈਂਸ਼ਨ ਮਿਲ ਰਹੀ ਆ ਤਾਂ ਸੂਬੇ BC ਨੂੰ ਵੀ ਅਜਿਹਾ ਕਰਨਾ ਚਾਹੀਦਾ। ਸੋ ਇਹਨਾਂ ਨੇ ਪਾਰਸ਼ਲੀ ਉਹ ਗੱਲ ਲਾਗੂ ਕੀਤੀ ਆ, ਪਰ BC ਦਾ ਸਟੈਂਸ ਦੇਖੋ ਇਹੀ ਆ, ਕਿਉਂਕਿ ਇਹ ਜਿਹੜੀ ਗੱਲ ਆ ਕੱਲ੍ਹ ਅਨਾਊਂਸ ਕੀਤੀ ਜੈਸੀ ਸੁਨਰ ਨੇ, ਜਿਹੜੇ ਕਿ ਇਸ ਵੇਲੇ ਪੋਸਟ ਸੈਕੰਡਰੀ ਐਜੂਕੇਸ਼ਨ ਅਤੇ ਫਿਊਚਰ ਸਕਿੱਲਸ ਦੇ ਮਿਨਿਸਟਰ ਨੇ, ਉਹਨਾਂ ਕਿਹਾ ਵੀ ਅਸੀਂ ਅਸਲ ਦੇ ਵਿੱਚ ਤਾਂ ਇਹ ਚਾਹੁੰਦੇ ਹਾਂ ਕਿ BC ਨੂੰ ਅਸੀਂ ਕਿਹੋ ਜਿਹੇ ਇਮੀਗ੍ਰੈਂਟਸ ਐਕਸੈਪਟ ਕਰਦੇ ਹਾਂ, ਇਮੀਗ੍ਰੇਸ਼ਨ ਦੇ ਵਿੱਚ BC ਨੂੰ ਜ਼ਿਆਦਾ ਹੱਕ ਦਿੱਤੇ ਜਾਣ ਜਿਵੇਂ ਕਿ ਕਿਊਬੈਕ ਕੋਲ ਨੇ। ਉਹਨਾਂ ਨੇ ਇੱਦਾਂ ਦੀ ਗੱਲ ਕੀਤੀ,
ਇਸੇ ਤਰ੍ਹਾਂ ਦੀ ਗੱਲ ਡੇਵਿਡ ਈਬੀ ਨੇ ਕੀਤੀ ਸੀ
ਪਿਛਲੇ
ਜਦੋਂ ਇਹ ਪ੍ਰੋਗਰਾਮ ਲਾਂਚ ਵੀ ਕੀਤਾ ਗਿਆ ਸੀ, ਉਦੋਂ ਵੀ ਇਸ ਤਰ੍ਹਾਂ ਦਾ ਬਿਆਨ ਆਇਆ ਸੀ, ਤੇ ਨਾਲ ਉਹਨਾਂ ਨੇ ਕਿਹਾ ਸੀ ਵੀ 1 ਸਾਲ ਵਾਸਤੇ ਇਸ ਪ੍ਰੋਗਰਾਮ ਨੂੰ ਸਰਕਾਰ ਲੈ ਕੇ ਆ ਰਹੀ ਆ, 1 ਸਾਲ ਤੋਂ ਬਾਅਦ ਕੀ ਹੋਏਗਾ, ਤੇ ਸਾਨੂੰ PNP ਦੇ ਵਿੱਚ ਜ਼ਿਆਦਾ ਪਾਵਰ ਚਾਹੀਦੀਆਂ ਨੇ ਜਿਵੇਂ ਬਾਕੀ ਸੂਬਿਆਂ ਦੇ ਕੋਲ ਨੇ, ਕਿਊਬੈਕ ਦੇ ਕੋਲ। ਸੋ ਇਸ ਉਹੀ ਗੱਲ ਅਜੇ ਵੀ BC ਦਾ ਸਟੈਂਸ ਉਹੀ ਹੈ, ਪਰ ਅਸੀਂ ਇਸ ਪ੍ਰੋਗਰਾਮ ਵਾਸਤੇ ਪਾਰਸ਼ਲੀ ਆਪਟ ਇਨ ਕਰ ਰਹੇ ਹਾਂ।
ਤੁਸੀਂ ਦੇਖੋ ਇਹਦੇ ਵਿੱਚ BC ਸਰਕਾਰ ਦਾ ਸਟੈਂਸ, ਪ੍ਰੀਮੀਅਰ EB ਦਾ ਸਟੈਂਸ ਵੀ ਹੈ ਰਿਹਾ, ਕੱਲ੍ਹ ਜੈਸੀ ਸੁਨਰ ਨੇ ਵੀ ਇਹ ਗੱਲ ਦੁਹਰਾਈ ਕਿ 1 ਸਾਲ ਵਾਸਤੇ ਜੇ ਟੈਂਪਰੇਰੀ ਫੋਰਨ ਵਰਕਰਸ ਨੂੰ ਅਸੀਂ ਐਕਸਟੈਂਸ਼ਨ ਦੇ ਰਹੇ ਹਾਂ ਤਾਂ ਜਿਹੜੀ ਐਗਜ਼ਿਸਟਿੰਗ ਪ੍ਰੋਬਲਮ ਹੈਗੀ ਆ ਉਹਨੂੰ ਸਿਰਫ ਅਸੀਂ ਪ੍ਰੋਲੋਂਗ ਹੀ ਕਰ ਰਹੇ ਹਾਂ। ਡ੍ਰਿਪਾਂ ਦਾ ਵੀ ਤਾਂ ਇਹੀ ਹੋਇਆ, ਜਿਹੜੀ 6 ਮਹੀਨੇ ਵਾਲੀ ਗੱਲ ਕੀਤੀ ਆ ਵੀ ਅਸੀਂ ਸਟੀਅਰਿੰਗ ਕਮੇਟੀ ਬਣਾ ਦਿੱਤੀ, ਗੱਲਾਂ ਕਰਾਂਗੇ, ਸਲਾਹ ਕਰਾਂਗੇ, ਅਕਤੂਬਰ ਤੋਂ ਪਹਿਲਾਂ ਪਹਿਲਾਂ ਕੁਛ ਨਾ ਕੁਛ ਇਹਦਾ ਨਤੀਜਾ ਕੱਢਾਂਗੇ, ਤਾਂ ਉਹ ਵੀ ਤਾਂ ਜਿਹੜੀ ਐਗਜ਼ਿਸਟਿੰਗ ਸਮੱਸਿਆ ਉਹ ਪ੍ਰੋਲੋਂਗ ਹੀ ਹੋਈ ਆ।
ਉਹ ਜਿਹੜੇ 33,000 ਨੇ, ਦੇ ਆਰ ਓਵਰ 2 ਈਅਰ,
26-27
ਮਿਲਾ ਕੇ ਟੋਟਲ 33,000 ਕੱਚਿਆਂ ਨੂੰ ਪੱਕਿਆਂ ਕਰਨਾ ਸਰਕਾਰ ਨੇ, ਤੇ ਉਹਨੂੰ ਲੈ ਕੇ ਵੀ ਐਮਬੀਗੁਇਟੀ ਹੈ ਵੀ ਉਹ ਪ੍ਰੋਗਰਾਮ ਸਰਕਾਰ ਕਹਿੰਦੀ ਆਲਰੇਡੀ ਲਾਂਚ ਹੋ ਚੁੱਕਿਆ, ਪਰ ਉਹਦੀਆਂ ਮਦਾਂ ਬਾਰੇ, ਉਹਦੀਆਂ ਡਿਟੇਲਸ ਬਾਰੇ ਆਮ ਜਨਤਾ ਨੂੰ ਬਹੁਤਾ ਕੋਈ ਪਤਾ ਨਹੀਂ ਹੈ।
ਜਦਕਿ ਮਿਨਿਸਟਰ ਨੇ 6 ਮਾਰਚ ਦਾ ਕਿਹਾ ਹੋਇਆ ਕਿ ਪ੍ਰੋਗਰਾਮ ਲਾਂਚ ਹੋ ਗਿਆ, 1.5 ਮਹੀਨੇ ਪਹਿਲਾਂ ਮਿਨਿਸਟਰ ਉਹ ਗੱਲ ਕਹਿ ਚੁੱਕੇ ਨੇ, ਤੇ ਹੁਣ ਕਿਹਾ ਜਾ ਰਿਹਾ ਵੀ ਸਿਲੈਕਸ਼ਨ ਕ੍ਰਾਈਟੀਰੀਆ ਬਾਰੇ ਹੁਣ ਪਤਾ ਲੱਗੇਗਾ। ਸੋ ਕਨਫਿਊਜ਼ਨ ਉਹਨੂੰ ਲੈ ਕੇ,
ਵੱਡੇ ਸ਼ਹਿਰ ਉਹਦੇ ਵਿੱਚ ਹੈ,
ਵੱਡੇ ਸ਼ਹਿਰ ਵਿੱਚ ਹੈ ਨਹੀਂ। ਸੋ ਜੇ ਵੀ ਕੋਈ ਟੈਂਪਰੇਰੀ, ਜਿਹੜਾ ਵੀ ਕੋਈ ਟੈਂਪਰੇਰੀ ਫੋਰਨ ਵਰਕਰ ਇਸ ਵੇਲੇ ਵੱਡੇ ਜਿਵੇਂ ਟੋਰਾਂਟੋ, ਮੋਂਟਰੀਅਲ, ਵੈਨਕੂਵਰ, ਵਿਨੀਪੈਗ, 41 ਸ਼ਹਿਰਾਂ ਦੀ ਉਹ CMA ਦੀ ਲਿਸਟ ਆ,
ਐਂਡ ਨਾਟ ਜਸਟ ਦ ਸਿਟੀਜ਼, ਪੂਰੇ ਏਰੀਆ
ਏਰੀਆ।
ਸੋ ਉਹਦੇ ਵਿੱਚ ਸਰੀ ਵੀ ਆ ਜਾਂਦਾ,
ਮੈਟਰੋ ਵੈਨਕੂਵਰ ਹੈ, ਉਧਰ ਪੂਰਾ GTA ਹੈ, ਗ੍ਰੇਟਰ ਮੋਂਟਰੀਅਲ ਦਾ ਇਲਾਕਾ ਹੈ, ਵਿਨੀ ਸੋ ਜੇ
84% ਜਿੱਥੇ ਆਬਾਦੀ ਹੈ ਕੈਨੇਡਾ ਦੀ 84% ਸੀ ਐਮ ਐਸ ਦੇ ਵਿੱਚ ਰਹਿੰਦੀ ਹੈ।
ਹਾਂ, ਸੋ ਉਹ ਉੱਥੇ ਰਹਿਣ ਵਾਲੇ ਟੈਂਪਰੇਰੀ ਫੋਰਨ ਵਰਕਰਸ ਇਸ ਟੀ ਆਰ ਟੂ ਪੀ ਆਰ ਪ੍ਰੋਗਰਾਮ ਵਾਸਤੇ ਐਲੀਜੀਬਲ ਨਹੀਂ ਹੋਣਗੇ, ਐਟਲੀਸਟ ਜੋ ਗੱਲ ਓਵਰ ਦ ਵੀਕਐਂਡ ਮਿਨਿਸਟਰ ਲੈਣਾ ਡੇ ਆਪਣੇ ਇੰਟਰਵਿਊ ਦੇ ਵਿੱਚ ਇੱਕ ਝਾਕੀ ਆ। ਕੱਲ੍ਹ ਇਹ ਦੱਸਿਆ ਹੈ ਕਿ 2025 ਦੇ ਵਿੱਚ $1.57 billion ਦਾ ਘਾਟਾ ਹੋਇਆ ਕੈਨੇਡਾ ਪੋਸਟ ਨੂੰ ਬਿਫੋਰ ਟੈਕਸਿਸ। ਸੋ $1,570 million ਦਾ ਘਾਟਾ, ਜੋ ਕਿ ਕੈਨੇਡਾ ਪੋਸਟ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਹ ਲੋਸ ਹੈ। ਆਲਰੇਡੀ ਐਜ਼ ਇਟ ਇਜ਼ ਕੈਨੇਡਾ ਪੋਸਟ ਫੈਡਰਲ ਸਰਕਾਰ ਤੋਂ ਮਿਲੇ $2 billion ਤੋਂ ਵੀ ਵੱਧ ਦੇ ਲੋਨ 'ਤੇ ਹੀ ਸਰਵਾਈਵ ਕਰ ਰਹੀ ਹੈ, ਅਤੇ 2018 ਤੋਂ ਹੁਣ ਘਾਟੇ ਦੀ ਜਿਹੜੀ ਰਕਮ ਆ ਉਹ ਕਿੰਨੀ? $6 billion ਵੀ ਟੱਪ ਗਈ ਹੁਣ ਤਾਂ। ਇਟਸ ਮੋਰ ਦੈਨ $6 billion ਨਾਓ, ਇਟਸ $6.1 billion ਆਫ ਲੋਸ ਸਿੰਸ 2018।
ਵਾਹ! ਅਤੇ 2024 ਦੇ ਵਿੱਚ ਇਹਨਾਂ ਨੂੰ $841 million ਦਾ ਘਾਟਾ ਪਿਆ ਸੀ, ਅਤੇ ਉਸ ਤੋਂ ਜੇ ਦੇਖੀਏ 2025 ਦਾ ਘਾਟਾ ਲਗਭਗ ਦੁੱਗਣਾ ਹੈ।
ਬਿਲਕੁਲ।
ਸੋ ਵੀ ਕੈਨ ਸੇ ਕਿ $1.6 billion ਦਾ ਘਾਟਾ ਹੈ। ਸੋ 2024 ਦੇ ਵਿੱਚ $841 million ਸੀ।
ਕੈਨੇਡਾ ਪੋਸਟ ਨੇ ਰੀਜ਼ਨ ਇਹ ਦੱਸੇ ਨੇ, ਇੱਕ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਟ੍ਰਾਈਕ ਐਕਸ਼ਨ ਕਰਕੇ ਜੋ ਡਿਸਰਪਸ਼ਨ ਹੋਈ,
ਰੀਜ਼ਨ ਤਾਂ ਨਹੀਂ, ਬਹਾਨੇ ਹੀ ਨਹੀਂ।
ਹਾਂ, ਫਿਰ ਉਹਨਾਂ ਨੇ ਕਿਹਾ ਵੀ ਫੈਡਰਲ ਰੈਗੂਲੇਸ਼ਨਸ ਕਰਕੇ ਕੈਨੇਡਾ ਪੋਸਟ ਨੂੰ ਮੁਸ਼ਕਲ ਬੜਾ ਹੋ ਗਿਆ ਕਿ ਅਸੀਂ ਪ੍ਰਾਈਵੇਟ ਕੈਰੀਅਰਸ ਨਾਲ ਕੰਪੀਟ ਨਹੀਂ ਕਰ ਪਾਉਂਦੇ।
ਹਾਂ, ਕਹਿੰਦੇ ਜਿਹੜੀਆਂ ਸਾਡੀਆਂ ਰੈਗੂਲੇਸ਼ਨਸ ਨੇ, ਜੋ ਫਰੇਮਵਰਕਸ ਨੇ, ਉਹ ਕਈ ਦਹਾਕੇ ਪੁਰਾਣੇ ਨੇ, ਅਤੇ ਉਹਦੇ ਕਰਕੇ ਕਹਿੰਦੇ ਸਾਡੀ ਐਬਿਲਿਟੀ ਟੂ ਕੰਪੀਟ ਆ ਉਹ ਇੰਪੀਡ ਹੋ ਗਈ।
ਜਿਹੜੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੇ ਮੈਂਬਰ ਨੇ, ਜਿਹੜੀ ਵਾਸੂ ਜੀ ਟੈਂਟੇਟਿਵ ਡੀਲ ਹੋਈ ਸੀ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਵਿਚਕਾਰ, ਯੂਨੀਅਨ ਮੈਂਬਰਸ ਨੇ ਕੱਲ੍ਹ ਹੀ ਵੋਟਿੰਗ ਸ਼ੁਰੂ ਕੀਤੀ ਆ ਉਸ ਟੈਂਟੇਟਿਵ ਡੀਲ 'ਤੇ, ਅਤੇ ਕੱਲ੍ਹ ਹੀ ਕੈਨੇਡਾ ਪੋਸਟ ਵੱਲੋਂ, ਸੋ ਕਾਰਪੋਰੇਸ਼ਨ ਇੰਪਲੋਇਰ ਵੱਲੋਂ, ਕਾਰਪੋਰੇਸ਼ਨ ਵੱਲੋਂ ਆਪਣੇ ਪਿਛਲੇ ਸਾਲ ਦੇ ਘਾਟੇ ਦਾ ਨੰਬਰ ਪ੍ਰਜੈਂਟ ਕਰ ਦਿੱਤਾ ਜਾਂਦਾ। ਇੱਕ ਤਰ੍ਹਾਂ ਦੀ ਟਾਈਮਿੰਗ ਇਸ ਹਿਸਾਬ ਨਾਲ ਵੀ ਦੇਖੀ ਜਾ ਸਕਦੀ ਹੈ ਕਿ ਉੱਧਰੋਂ ਯੂਨੀਅਨ ਮੈਂਬਰ ਵੋਟ ਕਰ ਰਹੇ ਨੇ, ਉਹਨਾਂ ਨੂੰ ਇੱਕ ਦੱਸਣ ਦਾ ਇਹ ਤਰੀਕਾ ਕਿ ਦੇਖ ਲਓ ਪਿਛਲੇ ਸਾਲ ਘਾਟਾ ਇੰਨਾ ਪਿਆ, ਜਿਹੜੀ ਡੀਲ ਤੁਹਾਨੂੰ ਮਿਲੀ ਆ ਉਹਨੂੰ ਮੰਨ ਲਓ, ਉਹਨੂੰ ਸਵੀਕਾਰ ਕਰ ਲਓ, ਕਿਉਂਕਿ ਵਿਦ ਇਨ ਦੀ ਲੀਡਰਸ਼ਿਪ ਆਫ ਦਾ ਯੂਨੀਅਨ ਆਫ ਕੈਨੇਡਾ ਪੋਸਟ ਕਈਆਂ ਵੱਲੋਂ ਅਜਿਹੀ ਮੰਗ ਪਿਛਲੇ ਹਫ਼ਤਿਆਂ ਦੌਰਾਨ ਕੀਤੀ ਗਈ ਆ ਕਿ ਇਹ ਡੀਲ ਰਿਜੈਕਟ ਕਰ ਦਿੱਤੀ ਜਾਵੇ।
30 ਮਈ ਤੱਕ ਵੋਟਿੰਗ ਚੱਲਣੀ ਹੈ,
30 ਮਈ ਤੱਕ,
ਅਤੇ ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਜਿਹੜਾ ਕਲੈਕਟਿਵ ਅਗਰੀਮੈਂਟ ਨਵਾਂ ਟੈਂਟੇਟਿਵਲੀ ਹੋਇਆ ਹੈ ਵੀ ਇਹ ਇੱਥੇ ਸਹਿਮਤੀ ਬਣੀ ਕਿ ਨਹੀਂ ਬਣੀ। ਬਾਕੀ ਵਿਜੇ ਜੀ, ਹੁਣ ਸਾਨੂੰ ਇਹ ਵੀ ਪਤਾ ਹੈ ਕਿ ਪਿਛਲੇ ਹਫ਼ਤੇ ਕੈਨੇਡਾ ਪੋਸਟ ਨੇ ਦੱਸਿਆ ਕਿ ਵੀ ਟੂ ਬਿਗਿਨ ਵਿਦ 1,36,000 ਐਡਰੈਸਿਸ ਨੇ ਜਿਹਨਾਂ ਨੂੰ ਡੋਰ ਟੂ ਡੋਰ ਡਿਲੀਵਰੀ ਤੋਂ ਟ੍ਰਾਂਜੈਕਸ਼ਨ ਕੀਤਾ ਜਾਏਗਾ ਕਮਿਊਨਿਟੀ ਮੇਲ ਬਾਕਸਿਸ ਵੱਲ, ਅਤੇ ਅਲਟੀਮੇਟਲੀ ਟੀਚਾ ਵਿੱਚ 4 million ਐਡਰੈਸਿਸ ਦੀ ਡੋਰ ਟੂ ਡੋਰ ਡਿਲੀਵਰੀ ਬੰਦ ਕੀਤੀ ਜਾਣੀ ਹੈ। ਇਹਦੇ ਨਾਲ $400 million ਕਹਿੰਦੇ ਸਾਲ ਦਾ ਬਚਿਆ ਕਰਨਾ। ਅਲਟੀਮੇਟਲੀ
5 ਸਾਲ ਲੱਗਣੇ ਨੇ ਫੇਜ਼ ਆਊਟ ਕਰਨ ਨੂੰ,
4 million ਐਡਰੈਸਿਸ ਦੀ ਡਿਲੀਵਰੀ ਬੰਦ ਹੋ ਗਈ, ਉਸ ਤੋਂ ਬਾਅਦ $400 million ਹਰ ਸਾਲ ਬਚਿਆ ਕਰਨਗੇ। ਅਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੇ ਜਿਹੜੇ ਏਰੀਆਜ਼ ਦੇ ਵਿੱਚ ਡੋਰ ਟੂ ਡੋਰ ਡਿਲੀਵਰੀ ਬੰਦ ਹੁੰਦੀ ਹੈ ਅਤੇ ਕਮਿਊਨਿਟੀ ਮੇਲ ਬਾਕਸਿਸ ਵੱਲ ਟ੍ਰਾਂਜੈਕਸ਼ਨ ਹੁੰਦੀ ਹੈ, ਅਤੇ ਉਹਨਾਂ ਪੋਸਟ ਆਫਿਸਿਸ ਦੇ ਵਿੱਚ ਜਿਹੜੀ ਵਰਕਫੋਰਸ ਰਿਡਕਸ਼ਨ ਆ ਉਹ 30%
ਤੱਕ ਹੋ ਜਾਣੀ ਹੈ।
ਸੋ ਇਹ ਚੇਂਜਸ ਹੁਣ ਸ਼ੁਰੂ ਤਾਂ ਕੀਤੇ ਗਏ ਨੇ, ਇਹਦੇ ਨਾਲ ਕਿੰਨੇ ਕੁ ਘਾਟੇ ਪੂਰੇ ਹੁੰਦੇ ਨੇ ਇਹ ਦੇਖਣਾ ਹੋਏਗਾ। ਸੋ ਪਿਛਲੇ ਸਾਲ ਵੀ ਅਤੇ ਇਸ ਸਾਲ ਵੀ ਸਰਕਾਰ ਨੇ $1.1 billion ਤੋਂ ਜ਼ਿਆਦਾ ਦਾ ਲੋਨ ਕੈਨੇਡਾ ਪੋਸਟ ਨੂੰ ਦਿੱਤਾ ਸੀ, ਸੋ ਉਹਦੇ ਸਿਰ ਤੇ ਹੀ ਇਹਨਾਂ ਦੀ ਗੁਜ਼ਰ ਬਸਰ ਹੋ ਰਹੀ ਹੈ।
ਜੇ ਵਾਸੂ ਜੀ, 2 ਸਾਲ ਦਾ ਘਾਟਾ ਤੁਸੀਂ ਦੱਸਿਆ ਵੀ 2024 ਦਾ $841 million ਸੀ, ਹੈ ਨਾ, ਇਸ ਸਾਲ ਪਿਛਲੇ ਸਾਲ ਦਾ $1.57 billion ਆ। ਸੋ ਜੇ ਤੁਸੀਂ ਇਹਨੂੰ ਜੋੜ ਲੈਂਦੇ ਹੋ, ਇਹ ਤਾਂ ਆਲਰੇਡੀ 2.4 ਦੇ ਨੇੜੇ ਤਾਂ ਪਹੁੰਚ ਹੀ ਗਿਆ, ਮੋਰ ਦੈਨ 2.4 billion ਆ। ਸਰਕਾਰ ਨੇ ਜਿਹੜਾ ਕਰਜ਼ਾ ਦਿੱਤਾ ਉਹ 2 billion ਆ, ਸੋ ਉਹ ਕਰਜ਼ੇ ਦੀ ਰਕਮ ਦੇ ਮੂਹਰੇ ਵੀ ਆਲਰੇਡੀ ਤੁਹਾਡਾ ਘਾਟਾ ਕਰਜ਼ੇ ਤੋਂ ਵੱਧ ਹੋ ਚੁੱਕਾ।
ਜੀ ਜੀ, ਅਤੇ ਪਿਛਲੇ ਸਾਲ ਜਦੋਂ $1 billion ਦਾ ਲੋਨ ਦਿੱਤਾ ਸੀ, ਉਹ ਐਕਸਪੈਕਟੇਸ਼ਨ ਇਹ ਸੀ ਸ਼ਾਇਦ ਕਿ ਇਸ ਸਾਲ ਦੀ ਮਾਰਚ ਅਪ੍ਰੈਲ ਤੱਕ ਚੱਲੇਗਾ।
ਜੀ ਜੀ,
ਇੱਦਾਂ ਕੁਝ ਸੀ।
ਸਤੰਬਰ ਅਤੇ ਅਕਤੂਬਰ ਜੀ ਪੈਸੇ ਮੁੱਕ ਗਏ ਸੀ।
ਸਤੰਬਰ ਅਕਤੂਬਰ ਜੀ ਕੈਨੇਡਾ ਪੋਸਟ ਨੇ ਕਹਿਣਾ ਸ਼ੁਰੂ ਕਰਤਾ ਸੀ ਪੈਸੇ ਮੁੱਕਣ ਵਾਲੇ, ਪੈਸੇ ਮੁੱਕਣ ਵਾਲੇ।
ਜੀ ਜੀ,
ਇਹ ਨਵੰਬਰ ਦਸੰਬਰ ਜੀ ਮੁੱਕ ਜਾਣਗੇ, ਤੇ ਫਿਰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਇੱਕ ਵਾਰ ਫਿਰ ਤੋਂ $1 billion ਦਾ ਨਵਾਂ ਲੋਨ ਦੇ ਦਿੱਤਾ।
ਜੀ,
ਸੋ ਦੇਖਦੇ ਹਾਂ ਹੁਣ ਇਹਦਾ ਕੀ ਬਣਦਾ।
ਜੀ, ਤੇ ਉਹ ਡੀਲ ਦਾ ਕੀ ਬਣਦਾ ਜਿਹਦੇ ਉੱਪਰ 30 ਮਈ ਤੱਕ ਵੋਟਿੰਗ ਕੀਤੀ ਜਾ ਰਹੀ ਹੈ।
ਜੀ,
ਅਸਲ ਵਿੱਚ ਦੱਸ ਦਈਏ ਕਿ ਥਿੰਕ ਇਨਸ਼ੋਰੈਂਸ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ। ਥਿੰਕ ਇਨਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦਾ ਕਹਿਣਾ, ਜੇ ਤੁਸੀਂ ਬਿਜ਼ਨਸ ਓਨਰ ਜਾਂ ਹਾਈ ਨੈਟਵਰਥ ਅਰਨਰ ਹੋ, ਆਪਣੀਆਂ ਕਾਰਪੋਰੇਟ ਰਿਟੇਨਡ ਅਰਨਿੰਗਸ ਨੂੰ ਟੈਕਸ ਐਫੀਸ਼ੀਐਂਟ ਤਰੀਕੇ ਨਾਲ ਗਰੋ ਕਰਨਾ ਚਾਹੁੰਦੇ ਹੋ, ਰਿਟਾਇਰਮੈਂਟ ਪਲੈਨਿੰਗ ਤੇ ਨੈਕਸਟ ਜਨਰੇਸ਼ਨ ਨੂੰ ਵੈਲਥ ਟ੍ਰਾਂਸਫਰ ਬਾਰੇ ਸੋਚ ਰਹੇ ਹੋ, ਯਾਦ ਰੱਖੋ ਕਿ ਰਿਟਾਇਰਮੈਂਟ ਵਿੱਚ ਅਸੀਂ ਲਗਭਗ 25 ਸਾਲ ਬਿਨਾਂ ਪੇਚੈਕ ਦੇ ਰਹਿੰਦੇ ਹਾਂ, ਕੀ ਤੁਸੀਂ ਇਸ ਲਈ ਤਿਆਰ ਹੋ? ਫੋਰ ਆਲ ਯੋਰ ਇੰਸ਼ੋਰੈਂਸ ਔਰ ਇਨਵੈਸਟਮੈਂਟ ਨੀਡਸ, ਡੋਂਟ ਜਸਟ ਥਿੰਕ, ਕੰਟੈਕਟ ਥਿੰਕ ਇੰਸ਼ੋਰੈਂਸ। ਪਰਮਿੰਦਰ ਸਿੰਘ ਥਿੰਦ 604-828-7213-6428-7213-13 ਦਫ਼ਤਰ ਪਾਇਲ ਬਿਜ਼ਨਸ ਸੈਂਟਰ ਵਿੱਚ ਹੈ, ਵੈਬਸਾਈਟ ਹੈ thinkinsurance.ca, ਦੈਟਸ thinkinsurance.ca। ਬਸ ਜੀ, ਐਪਲ ਦੇ CEO ਟਿਮ ਕੁੱਕ, ਉਹਨਾਂ ਨੇ ਕੱਲ੍ਹ ਐਲਾਨ ਕਰ ਦਿੱਤਾ ਕਿ 1 ਸਤੰਬਰ ਤੋਂ ਉਹ ਆਪਣਾ CEO ਦਾ ਅਹੁਦਾ ਤਿਆਗ ਦੇਣਗੇ ਅਤੇ ਕੰਪਨੀ ਦੇ ਐਗਜ਼ੈਕਟਿਵ ਚੇਅਰਪਰਸਨ ਵਜੋਂ ਫਿਰ ਉਹ ਭੂਮਿਕਾ ਨਿਭਾਉਣਗੇ। 2011 ਦੇ ਵਿੱਚ, ਸਤੰਬਰ 2011 ਦੇ ਵਿੱਚ ਟਿਮ ਕੁੱਕ CEO ਬਣੇ ਸਨ ਐਪਲ ਦੇ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਐਪਲ ਦੀ ਭਾਵੇਂ ਤੁਸੀਂ ਵੈਲਿਊਏਸ਼ਨ ਦੇਖ ਲਓ, ਉਦੋਂ 300 ਬਿਲੀਅਨ ਦੀ ਕੰਪਨੀ ਦੀ ਵੈਲਿਊਏਸ਼ਨ ਸੀ, ਜੋ ਕਿ ਹੁਣ $4 trillion ਤੋਂ ਵੀ ਇਸ ਦੀ ਵੈਲਿਊਏਸ਼ਨ ਵਧੀ ਹੋਈ ਆ। ਕਈ ਨਵੇਂ ਪ੍ਰੋਡਕਟਸ ਇਹਨਾਂ ਨੇ ਲਾਂਚ ਕੀਤੇ, ਐਪਲ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਗਏ, ਅਤੇ ਹੁਣ ਫਾਈਨਲੀ ਇਹ ਆਪਣਾ ਜਿਹੜਾ ਅਹੁਦਾ ਹੈ ਉਹ ਹੀ ਸਟੈਪਿੰਗ ਅਵੇ ਫਰੋਮ ਇਟ। 1998 ਤੋਂ ਐਪਲ ਦੇ ਨਾਲ ਹੀ ਜੁੜੇ ਹੋਏ ਨੇ।
ਤੇ ਇਹਨਾਂ ਦੀ ਥਾਂ ਤੇ ਹੁਣ ਜੌਨ ਟਰਨਸ, ਜੋ ਕਿ 2001 ਤੋਂ ਐਪਲ ਦੇ ਨਾਲ ਨੇ, ਤੇ ਇਹਨਾਂ ਦੀ ਇੰਜੀਨੀਅਰਿੰਗ ਹਾਰਡਵੇਅਰ ਇੰਜੀਨੀਅਰਿੰਗ ਦੇ ਉਹ ਹੈੱਡ ਨੇ, ਸੋ ਉਹ ਹੁਣ ਸੀਈਓ ਬਣਨਗੇ 1 ਸਤੰਬਰ ਤੋਂ।
ਇੰਟਰਸਟਿੰਗ ਚੋਇਸ ਆ।
ਯੈਸ, ਕਿਉਂਕਿ ਪਲੀਜ਼, ਸੋ ਐਪਲ ਇਸ ਵੇਲੇ ਸ਼ਿਫਟ ਹੋ ਰਿਹਾ ਟੂਵਰਡ ਸਰਵਿਸਿਸ, ਤੇ ਹਾਰਡਵੇਅਰ ਇੰਜੀਨੀਅਰਿੰਗ ਦੇ ਹੈੱਡ ਨੂੰ ਸੀਈਓ ਬਣਾਉਣਾ, ਸੋ ਇਸ ਐਪਲ ਗੋਇੰਗ ਟੂ ਬ੍ਰਿੰਗ ਬੈਕ ਦ ਫੋਕਸ ਔਨ ਹਾਰਡਵੇਅਰ।
ਕਿਉਂਕਿ ਦੇਖੋ, ਨੋ ਡਾਊਟ ਕਿ ਹਾਰਡਵੇਅਰ ਵਾਲੀ ਡਿਵੀਜ਼ਨ ਨੇ ਐਪਲ ਦੇ ਬੜੇ ਵਾਰੇ ਨਿਆਰੇ ਕੀਤੇ, ਭਾਵੇਂ ਉਹ ਫੋਨਸ ਹੋਣ। ਇਹ ਟਿਮ ਕੁੱਕ ਦੀ ਹੀ ਸੀਈਓ ਦੇ ਸਮੇਂ ਦੌਰਾਨ ਕਈ ਨਵੇਂ ਪ੍ਰੋਡਕਟਸ ਲਾਂਚ ਹੋਏ।
2015 ਦੇ ਵਿੱਚ ਐਪਲ ਵਾਚ, 2016 ਦੇ ਵਿੱਚ ਏਅਰਪੋਡਸ, 2018 ਦੇ ਵਿੱਚ ਹੋਮ ਪੋਡ, ਜਿਹੜਾ ਬਹੁਤਾ ਚੱਲਿਆ ਨਹੀਂ। ਫਿਰ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਜੋ ਐਪਲ ਸਿਲੀਕੋਨ, ਜਿਹੜੀਆਂ ਐਮ ਸੀਰੀਜ਼ ਚਿਪਸ ਜਿਹੜੀਆਂ ਨੇ, ਉਹ ਬਣਾਉਣੀਆਂ ਸ਼ੁਰੂ ਕੀਤੀਆਂ। ਫਿਰ ਸਰਵਿਸਿਜ਼ ਈਕੋ ਸਿਸਟਮ ਸਾਰਾ ਟਿਮ ਕੁੱਕ ਨੇ ਡਿਵੈਲਪ ਕੀਤਾ। ਫਿਰ ਐਪਲ ਵਿਜ਼ਨ ਪ੍ਰੋ ਜਿਹੜਾ 2024 ਦੇ ਵਿੱਚ ਆ, ਉਹ ਬਹੁਤਾ ਚੱਲਿਆ ਨਹੀਂ।
ਪਰ ਜਿਹੜਾ
ਇਹ ਸਾਰੇ ਪ੍ਰੋਡਕਟਸ ਨੇ, ਇਹ ਨਵੀਆਂ ਚੀਜ਼ਾਂ ਜੋ ਇਜਾਦ ਕੀਤੀਆਂ ਇੱਕ ਤਰੀਕੇ ਨਾਲ, ਸੋ ਐਪਲ ਨੇ ਉਹ ਟਿਮ ਕੁੱਕ ਦੀ ਸੀਈਓ ਸ਼ਿਪ ਦੇ ਵਿੱਚ ਹੋਈਆਂ ਨੇ।
ਹਾਂ, ਤਾਂਹੀ ਉਹ $300 billion, ਜੋ ਕਿ ਆਪਣੇ ਆਪ ਦੇ ਵਿੱਚ ਕੋਈ ਥੋੜੀ ਵੈਲਿਊਏਸ਼ਨ ਨਹੀਂ ਆ। 300 billion ਤੋਂ ਕੰਪਨੀ $4 trillion ਤੋਂ ਵੀ ਵੱਧ ਦੀ ਵੈਲਿਊਏਸ਼ਨ ਤੇ ਪਹੁੰਚੀ। ਜਦੋਂ 98 ਦੇ ਵਿੱਚ ਟਿਮ ਕੁੱਕ ਨੂੰ ਹਾਇਰ ਕੀਤਾ ਗਿਆ ਸੀ, ਇੱਕ ਮੈਂ ਇਹ ਸਟੋਰੀ ਪੜ੍ਹ ਰਿਹਾ ਸੀ ਕਿ ਇਹਨਾਂ ਨੂੰ ਕਨਵਿੰਸ ਕੀਤਾ ਸਟੀਵ ਜੋਬਸ ਨੇ ਵੀ ਤੁਸੀਂ ਜੁਆਇਨ ਕਰ ਲਓ। ਉਦੋਂ ਐਪਲ ਦੇ ਕੋਈ ਸਿਤਾਰੇ ਇੰਨੇ ਜ਼ਿਆਦਾ ਚਮਕਦਾਰ ਨਹੀਂ ਸਨ, ਇਹਨਾਂ
ਨੂੰ ਕੰਪੈਕਟ ਦੇ ਨਾਲ ਕੰਮ ਕਰਦੇ ਸੀ,
ਕੰਪੈਕਟ ਨਾਲ ਕੰਮ ਕਰਦੇ,
ਉੱਥੋਂ ਲੈ ਕੇ ਆਏ ਸੀ ਟਿਮ ਕੁੱਕ ਨੂੰ।
ਕਰੈਕਟ। ਤੇ ਟਿਮ ਕੁੱਕ ਨੂੰ ਜਿਹੜੇ ਉਹਨਾਂ ਦੇ ਹੋਰ ਕੁਝ ਪੀਅਰ ਸੀਗੇ, ਉਹਨਾਂ ਨੇ ਸਲਾਹ ਦਿੱਤੀ ਸੀ ਵੀ ਰਹਿਣ ਦੇ ਯਾਰ, ਐਪਲ ਨਾਲ ਜੁਆਇਨ ਕਰ, ਵੀ ਇਹ ਕੰਪਨੀ ਕੋਈ ਇਹਦਾ ਬਹੁਤਾ ਵਧੀਆ ਫਿਊਚਰ ਨਹੀਂ ਆ। ਪਰ ਟਿਮ ਕੁੱਕ ਦਾ ਇਹ ਕਹਿਣਾ ਕਿ ਸਟੀਵ ਜੋਬਸ ਨੇ ਜਿਹੜੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਜਿਹੜਾ ਵਿਜ਼ਨ ਸਾਂਝਾ ਕੀਤਾ, ਉਹ ਤੋਂ ਕਨਵਿੰਸ ਹੋ ਗਏ, ਤਾਂ ਹੁਣ ਵੈਨ ਹੀ ਲੁਕਸ ਬੈਕ, ਆਈ ਐਮ ਸ਼ੋਰ ਕਿ ਉਹ ਇਸ ਗੱਲ ਨੂੰ ਸ਼ੁਕਰਗੁਜ਼ਾਰ ਹੋਣਗੇ ਕਿ ਮੰਨ ਗਏ ਉਦੋਂ ਇਹਨਾਂ ਨੇ ਜੁਆਇਨ ਕੀਤੀ ਕੰਪਨੀ। ਗੋਇੰਗ ਬੈਕ ਟੂ ਦਾ ਪੁਆਇੰਟ ਵਾਸੂ ਜੀ, ਕਿ ਜਿਹੜਾ ਹਾਰਡਵੇਅਰ ਡਿਵੀਜ਼ਨ ਦਾ ਤੁਹਾਡਾ ਮੁਖੀ ਰਿਹਾ, ਉਹਨੂੰ ਹੁਣ ਕੰਪਨੀ ਦਾ ਸੀਈਓ ਥਾਪਿਆ ਜਾਣਾ। ਠੀਕ ਹੈ, ਹਾਰਡਵੇਅਰ ਡਿਵੀਜ਼ਨ ਨੇ ਪ੍ਰੋਗਰੈਸ ਬੜੀ ਕੀਤੀ ਹੈ, ਪਰ ਫਿਊਚਰ ਕਿਹੜੇ ਪਾਸੇ ਨੂੰ ਹੈ? ਐਪਲ ਵਾਸਤੇ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਇਹ ਬਣਿਆ ਹੋਇਆ ਕਿ ਆਰਟੀਫਿਸ਼ਲ ਇੰਟੈਲੀਜੈਂਸ ਆਪਣਾ ਜਿਹੜਾ AI ਵਾਲਾ ਪਲੈਟਫਾਰਮ ਹੈ ਉਹ ਪ੍ਰੋਪਰਲੀ ਤਿਆਰ ਨਹੀਂ ਕਰ ਸਕੇ। ਜਿਹੜਾ ਸੋਫਟਵੇਅਰ ਵਾਲੇ ਪਾਸੇ ਨੂੰ ਨਵੀਆਂ ਕੰਪਨੀਆਂ ਨੇ ਆ ਕੇ, ਜਿਹਨਾਂ ਦਾ ਪਹਿਲਾਂ ਨਾਮ ਵੀ ਨਹੀਂ ਸੀ ਪਤਾ 5-7 ਸਾਲ ਪਹਿਲਾਂ ਤੱਕ, ਉਹਨਾਂ ਨੇ ਸੋਫਟਵੇਅਰ ਦੇ ਮਾਮਲੇ 'ਚ ਐਪਲ ਤੋਂ ਅੱਗੇ ਨਿਕਲ ਗਏ, ਸਪੈਸ਼ਲੀ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੇ ਪਲੈਟਫਾਰਮਸ ਨੇ। ਸੋ ਕੀ ਹੁਣ ਐਪਲ ਉਸ ਪਾਸੇ ਨੂੰ ਗਿਵ ਅਪ ਕਰਕੇ ਸਿਰਫ ਉਹ ਪਾਰਟਨਰਸ਼ਿਪਸ ਰਾਹੀਂ AI ਨੂੰ ਆਪਣੇ ਗੈਜਟਸ ਦੇ ਵਿੱਚ ਰੱਖੇਗਾ? ਹੁਣ ਇਹੀ ਅੱਗੇ ਦਾ ਫਿਊਚਰ ਆ, ਇਹੀ ਅੱਗੇ ਦਾ ਇਹਨਾਂ ਦਾ ਫੋਕਸ ਆ? ਕਿਉਂਕਿ ਨਹੀਂ ਤਾਂ ਜੇ ਫੋਕਸ ਹੁੰਦਾ ਨਾ ਟੂਵਰਡਸ ਦਾ ਸੋਫਟਵੇਅਰ ਡਿਵੈਲਪਮੈਂਟ ਐਂਡ AI ਮੋਡਿਊਲਸ, ਤਾਂ ਫਿਰ CEO ਕੋਈ ਹੋਰ ਵਿਅਕਤੀ ਹੋਣਾ ਸੀ।
ਦੇਖੋ, ਟਿਮ ਕੁੱਕ ਦੀਆਂ ਕਈ ਕਾਮਯਾਬੀਆਂ ਉਪਲਬਧੀਆਂ ਰਹੀਆਂ ਨੇ
ਜੀ।
ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਕਹਿ ਲਓ ਫੋਰਟੇ, ਜੋ ਉਹਨਾਂ ਦਾ ਸਟਰੈਂਥ, ਜੋ ਉਹਨਾਂ ਦਾ ਸਟਰੋਂਗ ਪੁਆਇੰਟ ਸੀ, ਕਿ ਉਹਨਾਂ ਨੇ ਜੇ ਆਪਾਂ ਕਹਾਂਗੇ ਕਿ ਉਹਨਾਂ ਦੀ ਇੰਡਸਟਰੀ ਨੂੰ ਦੇਣ ਕੀ ਹੈ ਟਿਮ ਕੁੱਕ ਦੀ, ਉਹ ਹੈ ਕਿ ਜੋ ਇਹਨਾਂ ਨੇ ਮਾਡਲ ਸਥਾਪਿਤ ਕੀਤਾ ਚਾਈਨਾ ਦੇ ਵਿੱਚ ਸਪਲਾਈ ਚੇਨ ਸਥਾਪਿਤ ਕਰਨ ਦਾ, ਕਿ ਕੰਟਰੈਕਟਰਸ ਤੁਸੀਂ ਚਾਈਨਾ ਦੇ ਵਿੱਚ ਹਾਇਰ ਕਰੋ, ਪੁਰਜ਼ੇ ਵੱਖੋ ਵੱਖਰੇ ਕੰਟਰੈਕਟਰਸ ਦੇ ਕੋਲੋਂ ਚਾਈਨਾ ਦੇ ਵਿੱਚ ਬਣਵਾਓ, ਤੇ ਉਹਨਾਂ ਨੂੰ ਫਿਰ ਉੱਥੇ ਹੀ ਅਸੈਂਬਲ ਕਰਾ ਕੇ ਪ੍ਰੋਡਕਟ ਲਿਆ ਕੇ ਵੇਚੋ ਅਮਰੀਕਾ ਦੇ ਵਿੱਚ, ਮੇਡ ਇਨ ਚਾਈਨਾ ਡਿਜ਼ਾਈਨਡ ਇਨ ਕੈਲੀਫੋਰਨੀਆ। ਤੇ ਇਸ ਮਾਡਲ ਨੂੰ ਬਾਕੀ ਕੰਪਨੀਆਂ ਨੇ ਵੀ ਇੰਪਲੀਮੈਂਟ ਕੀਤਾ, ਤੇ ਇਹੀ ਰੀਜ਼ਨ ਹੈ ਕਿ ਐਪਲ ਦੀ ਜੋ ਵਰਥ ਹੈ, ਜੋ ਉਹਨਾਂ ਦੀ ਵੈਲੂਏਸ਼ਨ ਹੈ, ਉਹ 4 trillion ਤੱਕ ਪਹੁੰਚੀ ਹੈ। ਉਹਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਯੋਗਦਾਨ
ਰੋਲ ਹੈ,
ਤੇ ਇਹ ਟਿਮ ਕੁੱਕ ਦੀ ਮਹਾਰਤ ਹੈ। ਅਸੀਂ ਦੇਖਿਆ ਵੀ ਹੈ ਕਿ ਟਿਮ ਕੁੱਕ ਨੇ ਆਪਣੇ ਕਾਰਜਕਾਲ ਦੌਰਾਨ ਐਸ CEO, ਜੇ ਆਪਾਂ ਦੇਖੀਏ ਆਈਫੋਨ ਦਾ ਜਿਹੜਾ ਸਟਰਕਚਰ ਹੈ,
ਹਾਂਜੀ,
ਉਹ ਬਹੁਤਾ ਚੇਂਜ ਨਹੀਂ ਹੋਇਆ
ਬਿਲਕੁਲ।
ਸੋ ਆਈਫੋਨ ਪਹਿਲਾਂ ਵੀ ਇੱਦਾਂ ਦਾ ਹੀ ਸੀ, ਆਇਕਾ ਬ੍ਰਿਕਸ ਜਿਹੜਾ ਜਿਹਨੂੰ ਕਿਹਾ ਜਾਂਦਾ ਬ੍ਰਿਕ ਲੇਆਊਟ, ਸੋ ਉਹ ਹੁਣ ਵੀ ਉਦਾਂ ਦਾ ਹੀ ਆ। ਬਾਕੀ ਕੰਪਨੀਆਂ ਨੇ ਫੋਲਡੇਬਲਸ ਲੈ ਆਉਂਦੇ, ਇਹ ਵੋ, ਉਹਨਾਂ ਨੇ ਕਾਫੀ ਐਕਸਪੈਰੀਮੈਂਟ ਕੀਤੇ,
ਐਪਲ ਨੇ ਨਹੀਂ ਕੀਤੇ।
ਐਪਲ ਦਾ ਟਿਮ ਕੁੱਕ ਦਾ ਇੱਕ ਰੀਜ਼ਨ ਹੈ ਕਿ ਟਿਮ ਕੁੱਕ ਜਿਹੜੇ ਪਾਰਟਸ ਨੇ ਉਹ ਰੀਸਾਈਕਲ ਬਹੁਤ ਕਰਦੇ ਆ,
ਕਿ
ਜਿਹੜਾ ਕੋਈ ਕੈਮਰਾ ਜਾਂ ਜਿਹੜੀ ਕੋਈ ਸਕਰੀਨ iPhone 7 ਵਾਸਤੇ ਬਣਾਈ,
15 ਲਈ ਬਣਾਈ,
ਹਾਂ, ਕਿਸੇ ਵਾਸਤੇ ਬਣਾਈ ਵੀ, ਉਹਨੂੰ ਦੂਸਰੇ ਫੋਨ ਦੇ ਵਿੱਚ ਇਸਤੇਮਾਲ ਕਰ ਲੈਣਾ, ਇਹਦਾ ਬਟਨ ਉਧਰ ਯੂਜ਼ ਕਰ ਲੈਣਾ। ਸੋ ਇਸ ਤਰ੍ਹਾਂ ਦੀਆਂ ਐਫੀਸ਼ੀਐਂਸੀ ਸਪਲਾਈ ਚੇਨ ਦੇ ਵਿੱਚ ਇਹਨਾਂ ਨੂੰ ਬਣਾਉਣਾ,
ਟਿਮ
ਕੁੱਕ ਦੀ, ਹਾਂ, ਜੁਗਾੜੀ। ਸੋ ਇਹ ਇਹ ਪ੍ਰੋਫਿਟ ਤੇ ਫੋਕਸ ਕਰੋ, ਬਹੁਤ ਬਹੁਤੇ ਭਾਵੁਕ ਨਾ ਹੋਵੋ ਜਿਵੇਂ ਸਟੀਵ ਜੋਬਸ ਹੋਇਆ ਕਰਦੇ ਸੀ। ਸੋ ਇਹ ਅੰਤਰ ਰਿਹਾ ਟਿਮ ਕੁੱਕ ਦੇ ਨਾਲ। ਪਰ ਟਿਮ ਕੁੱਕ ਦੀਆਂ ਜਿਹੜੀਆਂ ਨਾਕਾਮਯਾਬੀਆਂ ਰਹੀਆਂ ਨੇ, ਉਹਨਾਂ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਨਾਕਾਮਯਾਬੀ ਤੁਸੀਂ ਮੈਂਸ਼ਨ ਕੀਤੀ ਹੈ, ਵੀ ਸੀਰੀ ਦੀ ਸੀਰੀ ਨੂੰ ਪੜਾ ਲਿਖਾ ਹੀ ਨਹੀਂ ਸਕੇ,
ਕਿ
ਉਹ ਨਲਾਇਕ ਦੀ ਨਲਾਇਕ ਰਹਿ ਗਈ। ਹਾਲਾਂਕਿ ਆਈਫੋਨ 4S ਦੇ ਵਿੱਚ ਸੀਰੀ ਇੰਟਰੋਡਿਊਸ ਹੋ ਗਈ ਸੀ, ਤੇ ਜਦੋਂ ਟਿਮ ਕੁੱਕ CEO ਬਣੇ ਨੇ, ਸਤੰਬਰ ਦੇ ਵਿੱਚ ਬਣੇ,
ਸਤੰਬਰ 2011 ਚ,
ਤੇ ਅਕਤੂਬਰ 2011 ਦੇ ਵਿੱਚ ਆਈਫੋਨ 4 ਐਸਾ ਹੁੰਦਾ,
ਕਰੈਕਟ,
ਤੇ ਉਸ ਤੋਂ ਇੱਕ ਦਿਨ ਬਾਅਦ ਸਟੀਵ ਜੌਬਸ ਦਾ ਦੇਹਾਂਤ ਹੋ ਜਾਂਦਾ
ਜੀ।
ਸੋ ਆਈਫੋਨ 4S ਦੇ ਵਿੱਚ ਸੀਰੀ ਆ ਗਈ ਸੀ
ਜੀ,
ਤੇ ਅਰਲੀ ਮੂਵਰਸ ਐਡਵਾਂਟੇਜ ਇਹਨਾਂ ਦੇ ਕੋਲ ਸੀ,
ਜਿਹੜਾ ਇੱਦਾਂ ਦਾ ਅਸਿਸਟੈਂਟ ਤੁਹਾਡੇ ਫੋਨ ਦੇ ਵਿੱਚ ਹੋਣਾ, ਜਿਹੜਾ ਗੱਲ ਵਾਪਸ ਕਰਦਾ, ਮਤਲਬ ਗੂਗਲ ਵਾਲਿਆਂ ਨੂੰ ਭੱਜਣਾ ਪੈ ਗਿਆ ਸੀ ਵੀ ਅਸੀਂ ਕਿਵੇਂ ਡਿਵੈਲਪ
ਕਰੀਏ। ਤੇ 2011 ਦੇ ਵਿੱਚ ਵੀ ਜੇ ਤੁਸੀਂ ਇਹਨੂੰ ਪੁੱਛਦੇ ਨਾ, ਉਸ ਦਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੱਸ ਦਿੰਦੀ ਸੀ,
ਦੱਸ ਦਿੰਦੀ ਸੀ
2011 ਦੇ ਵਿੱਚ
ਜੀ ਜੀ,
ਤੇ ਹੁਣ ਵੀ ਉਹ ਨਾ ਕੀ ਦੱਸਦੀ ਆ। ਸੋ ਉਸ ਤੋਂ ਅੱਗੇ ਉਹ ਵਧੀ ਨਹੀਂ, ਉਹਨੂੰ ਉਦੋਂ ਟਿਊਸ਼ਨ ਰਖਾਉਣੀ ਪਈ ਆ ਜੈਮੀਨਾਈ ਦੇ ਨਾਲ, ਐਲਫਾਬੈਟ ਦੇ ਨਾਲ। ਜਨਵਰੀ ਦੇ ਵਿੱਚ ਇਹਨਾਂ ਨੂੰ ਇਕਰਾਰਨਾਮਾ ਕਰਨਾ ਪਿਆ ਵੀ ਯਾਰ ਤੁਸੀਂ ਹੀ ਦੱਸ ਦਿਆ ਕਰੋ, ਪਰਚੀਆਂ ਫੜਾ ਦਿਆ ਕਰੋ,
ਦੱਸੇਗੀ
ਸੀਰੀ, ਪਰ ਉਹ ਜਵਾਬ ਜਿਹੜੇ ਨੇ ਉਹ ਜੈਮੀਨਾਈ ਵੱਲੋਂ ਸਪਲਾਈ ਕੀਤੇ ਜਾਣਗੇ,
ਕਰੈਕਟ।
ਸੋ ਇਹਦਾ ਟਿਊਸ਼ਨ ਰਖਾਉਣੀ। ਇਹ ਵੱਡੀ ਇੱਕ ਨਾਕਾਮਯਾਬੀ ਰਹੀ ਕਿ ਸੀਰੀ ਨੂੰ ਉਹ ਡਿਵੈਲਪ ਨਹੀਂ ਕਰ ਸਕੇ। ਦੂਜੀ ਨਾਕਾਮਯਾਬੀ ਇਹ ਰਹੀ ਜੋ ਤੁਸੀਂ ਮੈਂਸ਼ਨ ਕਰ ਰਹੇ ਸੀ ਵੀ ਯਾਰ ਉਹਨਾਂ ਦੇ ਫੋਲਡੇਬਲ ਫੋਨ ਬੜੇ ਸੋਹਣੇ ਨੇ, ਐਪਲ ਵੱਲੋਂ ਫੋਲਡੇਬਲ ਫੋਨ ਅਜੇ ਤੱਕ ਨਹੀਂ ਲਿਆਂਦਾ ਜਾ ਸਕਿਆ ਮਾਰਕੀਟ ਦੇ ਵਿੱਚ, ਜਦੋਂ ਕਿ ਬਾਕੀ ਜਿਹੜੇ ਬਾਕੀ ਜਿਹੜੀਆਂ ਕੰਪਨੀਆਂ ਨੇ, ਚਾਹੇ ਉਹ ਐਪਲ ਹੋਵੇ, ਚਾਹੇ ਉਹ ਗੂਗਲ ਹੋਵੇ, ਸੈਮਸੰਗ ਹੋਵੇ, ਚਾਹੇ ਉਹ ਗੂਗਲ ਹੋਵੇ, ਤੇ ਖਾਸ ਤੌਰ ਤੇ ਜਿਹੜੇ ਚਾਈਨੀਜ਼ ਮੈਨੂਫੈਕਚਰਰਸ ਨੇ, ਓਨਰ ਵਰਗੇ, ਵਾਵੇ ਵਰਗੇ ਤੇ ਸ਼ਾਮੀ ਵਰਗੇ, ਉਹਨਾਂ ਦੇ ਫੋਲਡੇਬਲ ਬਾਕਮਾਲ ਨੇ
ਵਾਸੂ ਜੀ। ਉਹਨਾਂ ਨੇ ਤਾਂ ਕੈਮਰੇ ਵੀ ਇਹੋ ਜਿਹੇ ਲਾਤੇ, ਜਿਹੜਾ ਕੋਈ DJI ਕੈਮਰਾ ਹੁੰਦਾ ਉਹ ਘੁੰਮ ਕੇ ਆ ਕੇ ਨਿਕਲ ਕੇ ਫੋਨ ਚੋਂ ਆਉਂਦਾ, ਮਤਲਬ ਉਹ ਕਮਾਲ ਦੀ ਉਹਨਾਂ ਨੇ ਟੈਕਨੋਲੋਜੀ ਇੰਟੀਗ੍ਰੇਟ ਕਰ ਲਈ ਆ।
ਉੱਥੇ ਪਿੱਛੇ ਰਹਿ ਗਿਆ ਐਪਲ
ਹਾਰਡਵੇਅਰ ਚ,
ਹਾਰਡਵੇਅਰ ਦੇ ਵਿੱਚ। ਤੇ ਤੀਸਰੀ ਚੀਜ਼ ਕਿ ਜਿਹੜੇ ਜਿਹੜਾ ਇਹਨਾਂ ਦਾ ਹੈਡਸੈਟ ਆ ਉਹ ਚੱਲਿਆ ਨਹੀਂ। ਸੋ ਇਹਨਾਂ ਨੇ ਜ਼ਿਆਦਾ ਫੋਕਸ ਕੀਤਾ AR VR ਟੈਕਨੋਲੋਜੀ ਦੇ ਉੱਤੇ, ਹੈਡਸੈਟ ਦੇ ਉੱਤੇ, ਪਰ ਜਿਹੜੀਆਂ AR ਗਲਾਸਿਸ ਨੇ ਜਿਹੜੀਆਂ ਆਮ ਸਧਾਰਨ ਐਨਕ ਵਰਗੀਆਂ ਲੱਗਦੀਆਂ ਨੇ ਵਿਦ ਹੈਡਸ ਅਪ ਡਿਸਪਲੇ, ਸੋ ਉਹ ਟੈਕਨੋਲੋਜੀ ਦੇ ਵਿੱਚ ਵੀ ਐਪਲ ਪਛੜ ਰਿਹਾ। ਸੋ ਇਹ ਦੋ ਚੀਜ਼ਾਂ, ਫੋਲਡੇਬਲਸ ਤੇ ਜਿਹੜੇ AR ਗਲਾਸਿਸ ਹੋਣਗੇ, ਇਹਨਾਂ ਦੇ ਉੱਤੇ ਮੈਨੂੰ ਲੱਗਦਾ ਕਿ ਜੌਨ ਟਰਨਰ ਫੋਕਸ ਕਰਨਗੇ।
ਬੇਸਿਕਲੀ ਜੇ ਕੋਈ ਵੇਅਰੇਬਲ ਐਪਲ ਦਾ ਕਾਮਯਾਬ ਹੋਇਆ ਉਹ ਕੱਲੀ ਐਪਲ ਵਾਚ ਹੀ ਆ, ਉਸ ਤੋਂ ਇਲਾਵਾ ਕੋਈ ਵੀ ਵੇਅਰੇਬਲ ਜਿਹੜਾ ਇਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ,
ਏਅਰਪੋਡਸ,
ਚਲੋ ਹਾਂ ਏਅਰਪੋਡਸ ਤਾਂ ਠੀਕ ਆ, ਓਕੇ ਉਹ ਵੀ ਕਾਮਯਾਬ
ਵੇਅਰੇਬਲਸ ਵਿੱਚ ਹੀ। ਸੋ ਉਹਨੂੰ ਵੀ ਕਹਿ ਰਹੇ ਹੁਣ ਉਹ ਚ ਕੈਮਰਾ ਲਾ ਦੇਣਾ, ਕਹਿੰਦੇ ਏਅਰਪੋਡਸ ਦੇ
ਵਿੱਚ
ਪਤਾ ਨਹੀਂ ਕਿਉਂ ਲਾਣਾ ਉਹ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਆ। ਸੋ ਕਾਫੀ ਕੁਝ ਅਜੇ ਹੈਗਾ ਪਾਈਪਲਾਈਨ ਦੇ ਵਿੱਚ, ਪਿਛਲੇ ਕਈ ਸਾਲਾਂ ਤੋਂ ਸੁਣਨ ਨੂੰ ਮਿਲ ਰਿਹਾ
ਜੀ,
ਪਰ ਇਹਨਾਂ ਦੇ ਬਹੁਤ ਸਾਰੇ ਪ੍ਰੋਡਕਟਸ ਨੇ ਜਿਹੜੇ ਕਿ ਇਹਨਾਂ ਸਿਰਫ ਤੇ ਸਿਰਫ ਸੀਰੀ ਦੀ ਨਲੈਕੀ ਕਰਕੇ ਡਿਲੇ ਹੋ ਰਹੇ
ਨੇ। ਜਿਹੜਾ ਫੋਲਡੇਬਲ ਫੋਨ ਆ ਉਹ ਵੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਖਬਰਾਂ ਆ ਰਹੀਆਂ ਸੀ ਕਿ ਐਪਲ ਵੱਲੋਂ ਡਿਵੈਲਪ ਕੀਤਾ ਜਾ ਰਿਹਾ, ਹੋ ਸਕਦਾ ਐਤਕੀ ਸਤੰਬਰ ਦੇ ਵਿੱਚ ਐਪਲ ਵੱਲੋਂ ਫੋਲਡੇਬਲ ਡਿਵਾਈਸ ਹੀ ਆਈਫੋਨ ਲਾਂਚ ਕੀਤਾ ਜਾਵੇ। ਪਰ ਤਿੰਨ ਚਾਰ ਹਫ਼ਤੇ ਪਹਿਲਾਂ ਦੀ ਅਪਡੇਟ ਸੀ ਕਿ ਐਪਲ ਵੱਲੋਂ ਉਸ ਹੋ ਸਕਦਾ ਉਸ ਪ੍ਰੋਜੈਕਟ ਨੂੰ, ਉਸ ਪ੍ਰੋਡਕਟ ਨੂੰ ਡਿਲੇ ਕਰ ਦਿੱਤਾ ਜਾਵੇ ਕਿਉਂਕਿ ਕੁਝ ਉਹਦੀ ਡਿਵੈਲਪਮੈਂਟ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਹੁਣ ਜਿਹੜਾ ਵਾਸੂ ਜੀ ਫਿਰ ਨੈਕਸਟ ਐਪਲ ਦਾ ਇਵੈਂਟ ਹੋਏਗਾ, ਜਿਹੜਾ ਹਰ ਸਾਲ ਇਹ ਪ੍ਰੋਡਕਟਸ ਵਗੈਰਾ ਲਾਂਚ ਕਰਦੇ ਨੇ, ਫਿਰ ਉਹ ਨਵੇਂ CEO ਕਰਨਗੇ।
ਸੋ ਉਸ ਤੋਂ ਪਹਿਲਾਂ WWDC ਹੋਣੀ ਹੈ ਜਿਹੜਾ ਸੋਫਟਵੇਅਰ ਇਵੈਂਟ ਹੁੰਦਾ, ਸੋ ਉਹ ਜੂਨ 'ਚ ਹੋਣਾ। ਸੋ ਉਸ ਤੋਂ ਪਹਿਲਾਂ ਹੋਆ ਉੱਥੇ ਟਿਮ ਕੁੱਕ ਹੀ ਹੋਣਗੇ, ਤੇ ਫਿਰ ਸਤੰਬਰ ਅਕਤੂਬਰ ਦੇ ਵਿੱਚ ਆਈਫੋਨ ਲਾਂਚ ਇਵੈਂਟ ਹੁੰਦਾ, ਤੇ ਉੱਥੇ ਫਿਰ ਨਵੇਂ CEO ਹੋਣਗੇ ਕਿਉਂਕਿ 1 ਸਤੰਬਰ ਤੋਂ ਹੀ ਜੌਨ ਟਰਨਸ ਆ ਜਾਣਗੇ।
ਹਾਂ ਬਿਲਕੁਲ। ਅੱਛਾ ਜਦੋਂ ਇਹ ਅਨਾਊਂਸਮੈਂਟ ਹੋਈ ਆ ਕਿ ਟਿਮ ਕੁੱਕ ਹੀ ਸਟੈਪਿੰਗ ਅਵੇ, ਤੇ ਵਾਸੂ ਜੀ ਐਪਲ ਦਾ ਸ਼ੇਅਰ ਤਕਰੀਬਨ 2% ਡਿੱਗ ਗਿਆ ਉਦੋਂ ਤੋਂ। ਸੋ ਇਸ ਵੇਲੇ $268 ਅਮਰੀਕਨ ਤੇ ਪ੍ਰਤੀ ਸ਼ੇਅਰ ਇਸ ਵੇਲੇ ਟ੍ਰੇਡ ਕਰਦਾ ਪਿਆ, ਤੇ ਇਸ ਵੇਲੇ ਜਿਹੜੀ ਵੈਲਿਊਏਸ਼ਨ ਹੈਗੀ ਆ ਐਪਲ ਦੀ, ਦੈਟ ਇਜ਼ ਆਈ ਥਿੰਕ ਉਹ ਚਾਰ ਟ੍ਰਿਲੀਅਨ ਡਾਲਰ ਦੇ ਨੇੜੇ ਹੈ, $3.93 trillion ਡਾਲਰ ਇਜ਼ ਦਾ ਮਾਰਕੀਟ ਕੈਪ
ਜੀ।
ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਤੇ ਹੁਣ ਮੈਂ 3 ਦਿਨਾਂ ਦੀ ਛੁੱਟੀ ਤੇ ਹਾਂ
ਜੀ,
ਸੋ ਜਿਹੜਾ ਪ੍ਰੋਗਰਾਮ ਹੁਣ ਤੁਹਾਡੇ ਹਵਾਲੇ ਫੋਰ ਦਾ ਨੈਕਸਟ 3 ਡੇਜ਼, ਸੋਮਵਾਰ ਨੂੰ ਵਾਪਸੀ ਕਰਾਂਗਾ ਤੇ ਉਦੋਂ ਫਿਰ ਗੱਲਬਾਤ
ਹੋਏਗੀ। ਹੈਵ ਅ ਨਾਈਸ ਟਾਈਮ।
ਥੈਂਕ ਯੂ।
ਤੇ ਨਾਲੇ ਲਿਸਨਰਸ ਮੈਂ ਵੀ ਦੱਸ ਦਿਆਂ ਵੀ ਈਵਨਿੰਗ ਸ਼ੋ ਮੈਂ ਅਗਲੇ ਹੁਣ ਫੋਰ ਦਾ ਰੈਸਟ ਆਫ ਦਾ ਵੀਕ
ਜੀ
ਈਵਨ ਟੂਡੇ ਮੈਂ ਨਹੀਂ ਕਰ ਰਿਹਾ
ਜੀ।
ਸੋ ਜੈਸਮਿਨ ਜੀ ਸ਼ਾਮ ਵਾਲਾ ਸ਼ੋ ਸੰਭਾਲਣਗੇ
ਜੀ,
ਤੇ ਸਵੇਰ ਵਾਲੇ ਸ਼ੋ ਦੀ ਵਿਜੇ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੀ ਡਿਊਟੀ ਆ
ਜੀ।
ਸੋ ਸਟਾਰਟਿੰਗ ਟੁਮਾਰੋ
ਟਿਲ ਫਰਾਈਡੇ,
ਵੈਨਸਡੇ ਥਰਸਡੇ ਫਰਾਈਡੇ ਆਈ ਬੀ ਡੂਇੰਗ ਦਾ ਮਾਰਨਿੰਗ ਸ਼ੋ ਐਂਡ ਜੈਸਮਿਨ ਜੀ ਸਟਾਰਟਿੰਗ ਟੂਡੇ ਵਿਲ ਬੀ ਡੂਇੰਗ ਦਾ ਈਵਨਿੰਗ
ਸ਼ੋ। ਤੇ ਵਾਸੂ ਜੀ ਸੋਮਵਾਰ ਗੱਲ ਹੁੰਦੀ ਆ। And thank you for...
thank you, Vijay Ji. Have a good time and see you Monday.
And no advance, happy birthday, yaar.
Oh, thank you very much.
So the birthday is on Saturday? 26th day of the day? I don't know the day, I don't know
the day. Saturday.
26th day of the day. So then, happy birthday in advance.
Thank you, Vijay Ji.
And then, the rest of the day, come on, you'll do it.
Okay, thank you,
Vijay Ji.
Thank you very much.
Thank you, bye-bye. I'll wish you a birthday on Saturday. Okay, Vijay Ji.
Thank you.
ਤੁਸੀਂ ਸੁਣ ਰਹੇ ਹੋ ਕਨੈਕਟ FM 91.5।